ਹਨੇਰੇ ਮਨ ਚਾਨਣਾ ਦੇ ਸਿਰਜਕ ਨਹੀਂ ਹੋ ਸਕਦੇ। ਫਿਰ ਹਨੇਰੇ ਦੀਆਂ ਲਕੀਰਾਂ ਕਿਉਂ ਫੜੀਆਂ ਜਾਣ? ਸਿਰਜਕ ਬਣਨ ਵਾਸਤੇ ਹੌਸਲੇ ਤੇ ਧਰਕ ਭਰੇ ਚਾਨਣ ਦੀ ਮਿਸਾਲ ਬਲਣੀ ਪੈਂਦੀ ਹੈ। ਹੌਸਲਾ ਕੋਲ ਹੋਵੇ ਤਾਂ ਉੱਦਮ ਅੱਗੇ ਲਕਸ਼ਮੀ, ਪੱਖੇ ਅੱਗੇ ਪੌਣ ਕਹਾਵਤ ਨਾ ਰਹਿ ਕੇ ਸੱਚ ਬਣ ਜਾਂਦੀ ਹੈ। ਸੱਚ ਦੇ ਕਦਮ ਕਦੇ ਵੀ ਨਹੀਂ ਡੋਲਦੇ। ਵਿਚਾਰ ਕੇਰ ਸ਼ਰੀਫ ਕਿਤਾਬ ਸਮੇਂ ਨਾਲ ਸੰਵਾਦ ਚੰਗੇ ਵਿਚਾਰਾਂ ਲਈ ਵਚਨਬੱਧ ਹੈ ਹਰਮਨ ਰੇਡੀਓ।
ਕੀ ਹੈ ਨਵੇਂ ਦਿਨ ਦਾ ਚੜ੍ਹਨਾ ਕੀ ਹੈ, ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ, ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ, ਜੇ ਇਹੋ ਜਿਉਣਾ ਤਾਂ ਫਿਰ ਮਰਨਾ ਕੀ ਹੈ। ਆਵਾਜ਼ ਉਹ ਜੋ ਸਾਫ ਨੀਅਤ ਅਤੇ ਸਪਸ਼ਟ ਸੋਚ ਹੋਵੇ, ਚੱਲਣਾ ਜੇ ਰੂਹ ਨਾਲ ਫਿਰ ਰਾਵਾਂ ਤੇ ਡਰਨਾ ਕੀ ਹੈ। ਵਹੀ ਖਾਤਾ ਖਬਰਾਂ ਦਾ ਕਰਦਾ ਕੁਝ ਇਸ਼ਾਰੇ, ਆਓ ਖਬਰਾਂ ਨੂੰ ਸੁਣੀਏ ਤੇ ਸੰਵਾਦ ਕਰੀਏ।
ਸੋਮਵਾਰ ਤੋਂ ਸ਼ਨਿਚਰਵਾਰ ਪ੍ਰੋਗਰਾਮ ਖਬਰ ਸਾਰ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ। ਤੁਸੀਂ ਹਰਮਨ ਰੇਡੀਓ ਨੂੰ ਟਿਊਨ ਇਨ ਕੀਤਾ ਹੋਇਆ ਤੇ ਬਹੁਤ ਬਹੁਤ ਸਾਡਾ ਧੰਨਵਾਦ। ਤੇ ਦੋਸਤੋ, ਅੱਜ ਮੰਗਲਵਾਰ ਦਾ ਦਿਨ ਹੋ ਗਿਆ ਆ, 11 ਅਪ੍ਰੈਲ 2017, ਜਾਣੀ 2 ਦਿਨ ਸਿਰਫ ਬਚੇ ਆ ਵਿਸਾਖੀ ਦੇ ਵਿੱਚ। ਤੇ ਵੈਸੇ ਤਾਂ ਕਣਕ ਦੀ ਵਾਢੀ ਜਿਹੜੀ ਆ 10 ਕੁ ਦਿਨ ਪਹਿਲਾਂ ਸ਼ੁਰੂ ਹੋ ਗਈ ਸੀ, ਕਿਉਂਕਿ ਗਰਮੀ ਜਿਹੜੀ ਬਹੁਤ ਪਈ ਆ, ਬਾਅਦ ਵਿੱਚ ਮੌਸਮ ਕੁਛ ਖਰਾਬ ਵੀ ਰਿਹਾ ਆ, ਪਰ ਫੇਰ ਵੀ ਆਸਾਰ ਜਿਹੜੇ ਬਣੇ ਹੋਏ ਆ ਕਿ ਬਹੁਤ ਵਧੀਆ ਜਿਹੜਾ ਇਸ ਵਾਰੀ ਝਾੜ ਜਿਹੜਾ ਆ ਨਿਕਲੇਗਾ। ਤੇ ਕਿਸਾਨ ਵੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਖੁਸ਼ੀ ਦੇ ਵਿੱਚ ਹੈਗੇ ਆ, ਫਸਲ ਜਿੱਦਾਂ ਕਹਿ ਲਓ ਕਿ ਹੁਣ ਜਾਣੀ ਆ ਤੇ ਪੈਸੇ ਆਉਣੇ ਆ। ਤੇ ਨਾਲ ਦੀ ਨਾਲ ਜਿਹੜਾ ਮਜ਼ਦੂਰ ਤਬਕਾ ਆ ਉਹਨਾਂ ਨੂੰ ਵੀ ਖੁਸ਼ੀ ਆ ਕਿ ਹੁਣ ਜਿਹੜੇ ਚਾਰ ਦਾਣੇ ਕਰਨ ਦਾ ਵੇਲਾ ਜਿਹੜਾ ਹੈਗਾ ਆ, ਮਿਹਨਤ ਕਰ ਰਹੇ ਆ, ਤੇ ਉਹਨਾਂ ਦੇ ਨਾਲ ਵੀ ਸਾਡੀਆਂ ਜਿਹੜੀਆਂ ਸ਼ੁਭੇ ਛਾਵਾਂ ਹੈਗੀਆਂ ਕਿਸਾਨਾਂ ਨਾਲ ਵੀ ਮਜ਼ਦੂਰਾਂ ਦੇ ਨਾਲ ਵੀ। ਤੇ ਦੋਸਤੋ, ਆਸ ਕਰਦੇ ਹਾਂ ਕਿ ਤੁਸੀਂ ਜਿੱਥੋਂ ਕਿਤੋਂ ਵੀ ਸਾਨੂੰ ਸੁਣ ਰਹੇ ਹੋਵੋਗੇ, ਤੁਸੀਂ ਬਹੁਤ ਵਧੀਆ ਮੌਸਮ ਦਾ ਵੀ ਇੰਜੋਏ ਕਰਦੇ ਹੋਵੋਗੇ, ਤੁਹਾਡਾ ਟਾਈਮ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ। ਤੇ ਨਾਲ ਦੀ ਨਾਲ ਜਿਹਨਾਂ ਦੋਸਤਾਂ ਨੇ ਜੋਬ ਫਿਨਿਸ਼ ਕਰ ਲਈ ਆ, ਉਹ ਥੱਕੇ ਹਾਰੇ ਹੋਣੇ ਆ, ਉਹ ਤਾਂ ਖਾਓ ਪੀਓ ਹੈ ਨਾ, ਤੇ ਸਵੇਰ ਦੀ ਤਿਆਰੀ ਕਰੋ, ਫੇਰ ਜੋਬ ਤੇ ਜਾਣਾ ਆ। ਇਹੀ ਇੱਕ ਮੈਨੂੰ ਲੱਗਦਾ ਵੀ ਇੱਕ ਹੁਣ ਬਣ ਚੁੱਕੀ ਆ, ਆਪਣੇ ਟ੍ਰੈਂਡ ਬਣ ਚੁੱਕਾ, ਜਾਂ ਇੱਕ ਕਹਿ ਲਓ ਕਿ ਹੁਣ ਆਪਣੀ ਲਾਈਫ ਹੀ ਇਹ ਬਣ ਗਈ ਆ ਨਾ, ਵੀ ਥੋੜਾ ਬਹੁਤ ਘੱਟ ਟਾਈਮ ਸਪੈਂਡ ਕੀਤਾ ਫੈਮਿਲੀ ਦੇ ਨਾਲ, ਰੋਟੀ ਪਾਣੀ ਖਾਧਾ, ਸੌ ਗਏ ਤੇ ਸਵੇਰ ਨੂੰ ਫੇਰ ਚਲੇ ਗਏ। ਤੇ ਕੁਝ ਦੋਸਤ ਆਉਣੇ ਆ ਜਿਨ੍ਹਾਂ ਨੇ ਅਜੇ ਸ਼ਾਮੀ ਜਾਂ ਦੁਪਹਿਰ ਨੂੰ ਜਿਹੜਾ ਸ਼ੁਰੂ ਕੀਤਾ ਹੋਣਾ ਕੰਮ, ਨਾਈਟ ਸ਼ਿਫਟ ਸ਼ੁਰੂ ਕੀਤੀ ਹੋਣੀ ਆ, ਤੇ ਉਹਨਾਂ ਦੇ ਨਾਲ ਵੀ ਸਾਡੀਆਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਟਾਈਮ ਆ ਸਪੈਂਡ ਹੋਵੇ। ਤੇ ਦੋਸਤੋ, ਅੱਜ ਫਿਲਹਾਲ ਤਾਂ ਮੈਂ ਇਕੱਲਾ ਹੀ ਆ, ਕਿਉਂਕਿ ਗੁਰਸੇਵ ਸਿੰਘ ਜੀ ਹੁਣੀ ਵੀ ਚੱਲ ਪਏ ਆ, ਚੱਲੇ ਉਹਨਾਂ ਨੇ ਪਾ ਲਿਆ ਐਡੀਲੇਡ ਦੀ ਤਰਫ, ਕਿਉਂਕਿ ਉੱਥੇ ਸਿੱਖ ਗੇਮਸ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਿੱਖ ਗੇਮਸ ਜਿਹੜੀਆਂ ਆ ਸ਼ੁਰੂ ਹੋ ਜਾਣੀਆਂ ਆ ਸ਼ੁੱਕਰਵਾਰ ਤੋਂ। ਤੇ ਜਿਹੜੀ ਸਾਡੀ 4EV ਦੀ ਬੈਨ ਆ, ਜਿੱਥੋਂ ਕਿ ਰੇਡੀਓ ਦੀ ਬ੍ਰੌਡਕਾਸਟਿੰਗ ਹੋਣੀ ਆ, ਤੇ ਆਪਣੇ ਹਰਮਨ ਰੇਡੀਓ ਨੇ ਵੀ ਉੱਥੇ ਰੇਂਜ ਲੈਣੀ ਆ, ਤੇ ਉਹ ਵੀ ਗੱਡੀ ਲੈ ਕੇ ਗੁਰਸੇਵ ਸਿੰਘ ਹੁਣੀ ਉੱਧਰ ਨੂੰ ਚੱਲ ਪਏ ਆ। ਤੇ ਵੈਸੇ ਤਾਂ ਬੜੀ ਥਕਾਵਟ ਵਾਲਾ ਹੈਗਾ ਆ ਸਫ਼ਰ, ਕਿਉਂਕਿ 2400 ਕਿਲੋਮੀਟਰ ਦੇ ਕਰੀਬ ਮੈਨੂੰ ਲੱਗਦਾ ਕਿ ਹੈਗਾ ਆ ਬ੍ਰਿਸਬੇਨ ਤੋਂ ਐਡੀਲੇਡ, ਤੇ ਰਾਸਤਾ ਏਡਾ ਲੰਬਾ ਹੈਗਾ ਆ। ਤੇ ਵੈਸੇ ਦੇ ਇਹ ਵੀ ਹੁੰਦਾ ਕਿ ਲੌਂਗ ਡਰਾਈਵ ਆਪਾਂ ਕਹਿ ਦਈਦਾ ਆ, ਬੰਦਾ ਟਾਇਰਡ ਹੋ ਜਾਂਦਾ ਆ ਛੇਤੀ ਹੈ ਨਾ, ਤੇ ਕੋਈ 22-23 ਘੰਟੇ ਦਾ ਸਫ਼ਰ ਹੈਗਾ ਆ ਲਗਾਤਾਰ ਜੇ ਚੱਲੋ ਤਾਂ, ਪਰ ਜੇ ਸਟੇਅ ਕਰਦੇ ਹਾਂ ਤਾਂ ਕਾਫ਼ੀ ਟਾਈਮ ਜਿਹੜਾ ਆ ਲੱਗ ਜਾਂਦਾ ਆ। ਖੈਰ ਉਹਨਾਂ ਨਾਲ ਵੀ ਸਾਡੀਆਂ ਸ਼ੁਭ ਕਾਮਨਾਵਾਂ ਆ ਤੇ ਆਸ ਕਰਦੇ ਆ ਕਿ ਉਹ ਆਪਣਾ ਜਿਹੜਾ ਸਫ਼ਰ ਆ ਬਹੁਤ ਵਧੀਆ ਤਰੀਕੇ ਦੇ ਨਾਲ ਬਤੀਤ ਕਰਨਗੇ। ਨਾਲ ਦੀ ਨਾਲ ਉਹਨਾਂ ਤੋਂ ਵੀ ਆਪਾਂ ਇਨਫੋਰਮੇਸ਼ਨ ਲਵਾਂਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ, ਉਹ ਕਿੱਥੇ ਪਹੁੰਚੇ ਆ ਤੇ ਕਿਹੋ ਜਿਹਾ ਉਹਨਾਂ ਦਾ ਹੈਗਾ ਸਫ਼ਰ, ਕਿੱਦਾਂ ਦਾ ਰਿਹਾ ਆ। ਇਸ ਮਾਮਲੇ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆਪਾਂ ਜ਼ਰੂਰ ਕਰਾਂਗੇ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਆ ਤੇ ਗਾਣਾ ਸੁਣਨ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਜਿਹੜੀਆਂ ਇੱਦਾਂ ਕਰਨੀਆਂ ਆ, ਤੇ ਫਿਰ ਤੁਸੀਂ ਆਪਣੇ ਵੀ ਸੁਝਾਅ ਜਿਹੜੇ ਆ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਜਾਂ ਤੁਸੀਂ ਫੋਨ ਵੀ ਕਰ ਸਕਦੇ ਹੋ। ਤੇ ਇੱਕ ਆਪਾਂ ਗਾਣਾ ਸੁਣਦੇ ਆ ਤੇ ਫਿਰ ਸਾਂਝ ਬਣਾਉਂਦੇ ਆ ਖਬਰਸਾਰ ਪ੍ਰੋਗਰਾਮ ਦੇ ਵਿੱਚ।
ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਓ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਓ ਕਿਸੇ ਕੰਮ ਦੀ ਨੀ ਇਹ ਮਹਿੰਗੀ ਕਾਰ, ਮੈਨੂੰ ਮੇਰੇ ਯਾਰ ਮੋੜ ਦੋ। ਓ ਕਿਸੇ ਕੰਮ ਦੀ ਨੀ ਇਹ ਮਹਿੰਗੀ ਕਾਰ, ਮੈਨੂੰ ਮੇਰੇ ਯਾਰ ਮੋੜ ਦੋ। ਉਹ ਵੀ ਸੀ ਸਮਾਂ ਇਹ ਵੀ ਹੈ ਸਮਾਂ, ਸਮੇਂ ਤੇ ਚੱਲੇ ਜ਼ੋਰ ਨਾ। ਉਹੀ ਹੈ ਵੀ ਅੰਬਰਾਂ ਦੀ ਛਾਂ, ਮੇਰੇ ਨਾਲ ਹੋਰ ਕੋਈ ਨਾ। ਉਹ ਮੈਨੂੰ ਚੜ੍ਹਦੀ ਨਾ ਬਿਨਾ ਮੇਰੇ ਯਾਰ, ਸ਼ਰਾਬੀ ਯਾਰ ਮੋੜ ਦੋ। ਉਹ ਮੈਨੂੰ ਚੜ੍ਹਦੀ ਨਾ ਬਿਨਾ ਮੇਰੇ ਯਾਰ, ਉਹ ਸ਼ਰਾਬੀ ਯਾਰ ਮੋੜ ਦੋ। ਓ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਓ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਜੇਬ ਵਿੱਚ ਕੈਸ਼ ਕਾਢਨੇ ਪਏ, ਪਰ ਦਿਲ ਕਵੇ ਮੰਗਾ ਮੈਂ ਉਧਾਰ। ਅੱਕ ਗਿਆ ਮੈਂ ਝੂਠੀਆਂ ਤਾਰੀਫਾਂ ਨਾਲ, ਚੇਤੇ ਆਉਂਦਾ ਯਾਰਾਂ ਦਾ ਪਿਆਰ। ਜਿਹੜੀ ਬਣਦੀ ਸੀ ਬਣਦੀ ਸੀ, ਹਾਂ ਜਿਹੜੀ ਬਣਦੀ ਸੀ ਹਰ ਸ਼ਨੀਵਾਰ, ਉਹ ਘਰ ਵਿੱਚ ਬਾਰ ਮੋੜ ਦੋ। ਜਿਹੜੀ ਬਣਦੀ ਸੀ ਹਰ ਸ਼ਨੀਵਾਰ, ਘਰ ਵਿੱਚ ਬਾਰ ਮੋੜ ਦੋ। ਉਹ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਇੱਕ ਵਾਰੀ ਓ ਰੱਬਾ ਮੇਰੇ ਯਾਰਾਂ ਨੂੰ ਤੂੰ ਮੋੜ ਦੇ, ਵੇਖ ਲੈ ਤੂੰ ਚਾਹੇ ਆਪ ਆ ਕੇ, ਉਹਨਾਂ ਦੀ ਕਿੰਨੀ ਲੋੜ ਹੈ। ਹੋ ਇੱਕ ਵਾਰੀ ਓ ਰੱਬਾ ਮੇਰੇ ਯਾਰਾਂ ਨੂੰ ਤੂੰ ਮੋੜ ਦੇ, ਹਾਏ ਵੇਖ ਲੈ ਤੂੰ ਚਾਹੇ ਆਪ ਆ ਕੇ, ਮੈਨੂੰ ਉਹਨਾਂ ਦੀ ਕਿੰਨੀ ਲੋੜ ਹੈ। ਪੇਪਰ ਤੇਨੇ ਜੋ ਚਾਰ, ਉਹੀ ਚਾਰ ਯਾਰ ਮੋੜ ਦੋ।
ਖਬਰਾਂ ਦੀ ਦੁਨੀਆ, ਖਬਰਾਂ ਦੇ ਲੋਕ, ਹਰ ਖਬਰ ਨਾਲ ਜੋ ਬਣਾਵੇ ਰਾਬਤਾ, ਅਜਿਹੀ ਹੈ ਖਬਰਾਂ ਦੀ ਸੱਤ। ਖਬਰਸਾਰ ਰੋਜ਼ਾਨਾ ਸੋਮਵਾਰ ਤੋਂ ਸ਼ਨਿਚਰਵਾਰ ਆਸਟ੍ਰੇਲੀਆ ਸਿਡਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ, ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ। ਤੇ ਅੱਜ ਦੋਸਤੋ ਆਪਣੇ ਨਾਲ ਇੱਕ ਨਵੇਂ ਮਹਿਮਾਨ ਜੁੜਨਗੇ, ਇੱਕ ਨਵੇਂ ਆਪਣੇ ਜਿੱਦਾਂ ਕਹਿ ਲੋ ਵੀ ਆਰ ਜੀ ਕਹਿ ਲੋ ਕਿ ਨੈਕਸਟ ਆਪਾਂ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਨੂੰ ਲਵਾਂਗੇ, ਤੇ ਉਹਨਾਂ ਦਾ ਨਾਮ ਹੈਗਾ ਜੀ ਗੁਰਮੀਤ ਸਿੰਘ ਖੱਟੜਾ। ਤੇ ਖੱਟੜਾ ਸਾਹਿਬ ਆਪਣੇ ਨਾਲ ਪੰਜਾਬ ਤੋਂ ਜੁੜਦੇ ਨੇ, ਪੰਜਾਬ ਤੋਂ ਲੁਧਿਆਣਾ ਸਾਹਨੇਵਾਲ ਸਾਹਨੇਵਾਲ ਦੀਆਂ ਵੀ ਕਾਫੀ ਗੱਲਾਂ ਜਿਹੜੀਆਂ ਸੁਣਨ ਦੇ ਵਿਚ ਆਈਆਂ ਤੇ ਆਪਾਂ ਉਹਨਾਂ ਤੋਂ ਵੀ ਪੁੱਛਾਂਗੇ ਵੀ ਸਾਹਨੇਵਾਲ ਕਿਉਂ ਮਸ਼ਹੂਰ ਆ ਤੇ ਆਪਾਂ ਉਹਨਾਂ ਦੇ ਨਾਲ ਸਾਂਝ ਬਣਾਉਂਦੇ ਆ ਦੋਸਤੋ। ਸਤਿ ਸ੍ਰੀ ਅਕਾਲ ਖੱਟੜਾ ਸਾਹਿਬ।
ਹਾਂਜੀ ਸਤਿ ਸ੍ਰੀ ਅਕਾਲ ਜੀ ਦਲਜੀਤ ਜੀ, ਗੁਰ ਜੀ ਮੇਰੇ ਵੱਲੋਂ ਗੁਰਵੀਰ ਸਿੰਘ ਖੱਟੜੇ ਵੱਲੋਂ ਸਾਹਨੇਵਾਲ ਤੋਂ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਮੀਰ ਆ ਸਾਰੇ ਜਾਣੇ ਪ੍ਰੋਗਰਾਮ ਆਨੰਦ ਮਾਣ ਰਹੇ ਹੋਵੇ। ਹੋਰ ਜੀ
ਜੀ ਤੇ ਜੀ ਤੇ ਖੱਟੜਾ ਸਾਹਿਬ ਪਹਿਲਾਂ ਤਾਂ ਦੱਸੋ ਵੀ ਸਾਹਨੇਵਾਲ, ਵੈਸੇ ਸਾਹਨੇਵਾਲ ਧਰਮਿੰਦਰ ਕਰਕੇ ਬਹੁਤ ਮਸ਼ਹੂਰ ਆ ਨਾ, ਧਰਮਿੰਦਰ ਤੋਂ ਇਲਾਵਾ ਵੀ ਕੋਈ ਗੱਲਾਂ ਕਰਕੇ ਮਸ਼ਹੂਰ ਹੈਗਾ ਸਾਹਨੇਵਾਲ? ਕੀ ਦੱਸੋ ਸਾਨੂੰ ਵੀ ਕਿਉਂ ਮਸ਼ਹੂਰ ਆ, ਕੀ ਕੋਈ ਨਵੀਂ ਗੱਲ ਹੈ ਇਹਦੇ ਵਿੱਚ ਸਾਹਨੇਵਾਲ ਦੇ ਵਿੱਚ?
ਸਾਹਨੇਵਾਲ ਦੇਖੋ ਜੀ, ਇੱਕ ਤਾਂ ਜਦੋਂ ਆਪਾਂ ਖੰਨੇ ਤੋਂ ਲੁਧਿਆਣੇ ਨੂੰ ਜਾ ਰਹੇ ਹਾਂ, ਸਾਹਨੇਵਾਲ ਦੀ ਨਿਸ਼ਾਨੀ ਆ ਵੀ ਉਰੇ ਗੁਰੂ ਗੋਬਿੰਦ ਸਿੰਘ ਗੇਟ ਆ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਆ ਜੀ।
ਅੱਛਾ ਜੀ।
ਤੇ ਧਰਮਿੰਦਰ ਦੇ ਨਾਲ ਜਿਹੜੇ ਦਿਵਿਆ ਦੱਤਾ ਜਿਹੜੇ ਆਪਣੇ ਹੈਗੇ ਬੰਬੇ ਦੇ ਵਿੱਚ, ਉਹਨਾਂ ਦਾ ਪਿਛੋਕੜ ਵੀ ਸਾਹਨੇਵਾਲ ਦਾ ਹੀ ਆ।
ਅੱਛਾ।
ਤੇ ਇਹਦੇ ਕਰਕੇ ਸਾਹਨੇਵਾਲ ਕਾਫੀ ਚਰਚ ਤਾਂ ਜੀ, ਕਾਫੀ ਮੇਨ ਵੱਡਾ ਟਾਊਨ ਬਣ ਚੁੱਕਿਆ ਹੁਣ ਤਾਂ।
ਹਾਂਜੀ ਹਾਂਜੀ, ਹੁਣ ਤਾਂ ਲੁਧਿਆਣੇ ਦੇ ਲਗਭਗ ਸਮਾਨ ਅੰਤਰੇ ਹੁਣ ਚਲੇ ਗਿਆ। ਤੇ ਖੱਟੜਾ ਸਾਹਿਬ, ਜਿੱਦਾਂ ਧਰਮਿੰਦਰ ਆ ਬੜਾ ਨਾਂ ਤੁਹਾਡੇ ਪਿੰਡ ਦਾ, ਉਹਨੇ ਮੈਂ ਤਾਂ ਹੁਣ ਪਿੰਡ ਹੀ ਕਹੂੰਗਾ, ਵੈਸੇ ਤਾਂ ਤੁਹਾਡੇ ਸ਼ਾਇਦ ਪੰਚਾਇਤ ਨੀ ਚੁਣੀ ਜਾਂਦੀ, ਸ਼ਾਇਦ MC ਸੁਣਿਆ ਚੁਣਿਆ ਜਾਂਦਾ ਨਾ, ਮਿਊਨਿਸਪਲ ਕਾਰਪੋਰੇਸ਼ਨ ਹੈਗੀ, ਨਗਰ ਨਿਗਮ ਦਾ ਕੁਛ ਹੈਗਾ ਤੁਹਾਡਾ। ਹਾਂਜੀ। ਤੇ ਆਪਣੇ ਧਰਮਿੰਦਰ ਕਰਕੇ ਬਹੁਤ ਸਾਹਨੇਵਾਲ ਮਸ਼ਹੂਰ ਆ, ਧਰਮਿੰਦਰ ਨੂੰ ਲੋਕੀ ਕਿਹੋ ਜਿਹੀ ਨਜ਼ਰ ਨਾਲ ਦੇਖਦੇ ਆ ਸਾਹਨੇਵਾਲ ਦੇ ਵਿਚ, ਕੀ ਭੁੱਲ ਭੁਲਾ ਗਏ ਆ, ਕਿਉਂਕਿ ਪਿੰਡ ਦੇ ਨਾਲ ਉਹਨਾਂ ਦਾ ਰਾਬਤਾ ਹੈਗਾ ਆ, ਜਾਂ ਲੋਕਾਂ ਨੂੰ ਬਹੁਤ ਇਹਨੂੰ ਪਤਾ ਹੀ ਨੀ ਵੀ ਇੱਥੋਂ ਬਿਲੋਂਗ ਕਰਦੇ ਆ?
ਨਹੀਂ, ਪਿੰਡ ਦਾ ਉਹਨਾਂ ਦਾ ਉਰੇ ਸਾਹਨੇਵਾਲ ਦੇ ਵਿਚ, ਅੱਜ ਕੱਲ ਪੁਰਾਣਾ ਬਾਜ਼ਾਰ ਨਾਂ ਉਹਦੇ ਮਸ਼ਹੂਰ ਆ ਏਰੀਆ ਜਿੱਥੇ ਧਰਮਿੰਦਰ ਦੀ ਰਹਿਸ਼ ਆ, ਪਹਿਲੇ ਟਾਈਮ ਅਗਰ ਰਹਿਸ਼ ਸੀਗੀ ਉੱਥੇ, ਮਕਾਨ ਵੀ ਹੈਗਾ ਜੱਦੀ ਪਿੰਡ ਮਕਾਨ ਉਹਨਾਂ ਜੱਦੀ ਮਕਾਨ ਵੀ ਹੈਗਾ। ਵੈਸੇ ਜੇ ਆਪਾਂ ਧਰਮਿੰਦਰ ਜੀ ਬਾਰੇ ਸੁਣਿਆ ਜਾਵੇ ਤਾਂ ਇਹਨਾਂ ਦਾ ਪਿੰਡ ਟੂਸੇ ਸੀਗਾ ਜੀ, ਪਿੰਡ ਸੀ ਇਹਨਾਂ ਦਾ, ਜਿਹੜਾ ਪਿਛੋਕੜ ਸੀਗਾ ਉਹ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਮਾਸਟਰ ਕੇਵਲ ਕ੍ਰਿਸ਼ਨ ਜੀ, ਉਹ ਸਾਹਨੇਵਾਲ ਪੜ੍ਹਾਉਂਦੇ ਸੀਗੇ ਜੀ ਸ਼ੁਰੂ ਦੇ ਵਿੱਚ।
ਅੱਛਾ ਜੀ।
ਸਾਹਨੇਵਾਲ ਹਾਈ ਸਕੂਲ ਦੇ ਵਿੱਚ ਪੜ੍ਹਾਉਂਦੇ ਸੀਗੇ ਤੇ ਧਰਮਿੰਦਰ ਵੀ ਉਰੇ ਪੜ੍ਹਦਾ ਸੀਗਾ, ਦਸਵੀਂ ਤੱਕ ਜਿਹੜੀ ਉਹਨੇ ਸਿੱਖਿਆ ਵਾ ਸਾਹਨੇਵਾਲ ਤੋਂ ਹੀ ਲਈ ਆ ਜੀ। ਫਾਦਰ ਸਾਹਿਬ ਤੋਂ ਮੇਰੇ ਖਿਆਲ ਦੱਸਦੇ ਜੀ, ਫਾਦਰ ਸਾਹਿਬ ਕਹਿੰਦੇ ਸੱਤ ਤੋਂ ਦੋ ਕੁ ਕਲਾਸਾਂ ਅੱਗੇ ਸੀਗਾ ਧਰਮਿੰਦਰ, ਉਹ ਕਹਿੰਦੇ ਸਕੂਲ ਟਾਈਮ ਤੇ ਹੀ ਇੰਨਾ ਫਿੱਟ ਫੈਟ ਤੇ ਇੰਨਾ ਟੌਹਰੀ ਸੀਗਾ ਵੀ ਹਰੇਕ ਬੱਚਾ ਉਹਦਾ ਸਮਝ ਲਓ ਇੱਕ ਤਰ੍ਹਾਂ ਦਾ ਸੀਗਾ, ਉਹਨੂੰ ਰੋਲ ਮਾਡਲ ਮੰਨਦਾ ਸੀਗਾ, ਇੰਨੀ ਵਧੀਆ ਪਰਸਨੈਲਿਟੀ ਸੀ ਉਹਨਾਂ ਦੀ। ਤੇ ਉਹਨੂੰ ਦਸਵੀਂ ਤੋਂ ਬਾਅਦ ਫਿਰ ਉਹਨਾਂ ਨੇ ਟਿਊਬਵੈਲ ਆਪਰੇਟਰ ਦੀ ਜੋਬ ਕਰੀ ਧਰਮਿੰਦਰ ਜੀ ਨੇ। ਗੇੜਾ ਲਾਉਂਦੇ ਰਹਿੰਦੇ ਸਾਲ ਚ ਇੱਕ ਅੱਧੀ ਵਾਰ, ਉਰੇ ਆਪਦਾ ਜਿਹੜਾ ਉਹਨਾਂ ਦੇ ਪੁਰਾਣੇ ਜਿਹੜੇ ਬਚਪਨ ਦੇ ਦੋਸਤ ਸੀਗੇ ਉਰੇ ਮਾਸਟਰ ਜੀ ਸੀਗੇ, ਮਾਸਟਰ ਸਰਜੀਤ ਸਿੰਘ ਜੀ, ਉਹਨਾਂ ਦੀ ਉਰੇ ਕਲੌਟ ਹਾਊਸ ਸਾਹਨੇਵਾਲ ਦੇ ਵਿੱਚ, ਉਹ ਵੀ ਪਿੱਛੇ ਜੇ ਮੇਰੇ ਖਿਆਲ ਸਰੀਰ ਛੱਡ ਗਏ, ਤੇ ਦੋਨਾਂ ਦਾ ਬਹੁਤ ਬਚਪਨ ਦੇ ਯਾਰ ਕਰਕੇ ਉਹਨਾਂ ਦਾ ਸਾਹਨੇਵਾਲ ਸਾਲ ਚ ਇੱਕ ਅੱਧੀ ਵਾਰ ਅਕਸਰ ਆਉਣ ਜਾਣ ਬਣਿਆ ਰਹਿੰਦਾ ਸੀਗਾ।
ਅੱਛਾ।
ਤੇ ਉਹਨਾਂ ਦੇ ਨਾਂ ਤੇ ਇੱਕ ਸਪੋਰਟਸ ਕਲੱਬ ਵੀ ਆ ਰਿਹਾ ਧਰਮਿੰਦਰਾ ਕਲਚਰਲ ਐਂਡ ਸਪੋਰਟਸ ਕਲੱਬ ਸਾਹਨੇਵਾਲ।
ਅੱਛਾ ਜੀ। ਵੈਸੇ ਪਿੱਛੇ ਜਿਹਾ ਖਬਰਾਂ ਇੱਕ ਉੱਡੀਆਂ ਸੀ ਵੀ ਇਹਨਾਂ ਨੇ ਆਪਣੀ ਪ੍ਰੋਪਰਟੀ ਵੇਚ ਵੀ ਦਿੱਤੀ ਆ, ਹੁਣ ਇੱਥੇ ਸਾਡੇ ਹੈਗੀ ਪ੍ਰੋਪਰਟੀ ਇਹਨਾਂ ਦੀ ਆਪਣੀ?
ਇਹਨਾਂ ਦੀ ਪ੍ਰੋਪਰਟੀ ਇੱਕ ਮਕਾਨ ਹੀ ਹੈ ਜੀ, ਇਹਨਾਂ ਦਾ ਕਹਿੰਦਾ ਲੁਧਿਆਣੇ ਕੋਈ ਪਲਾਟ ਪਿਆ ਸੀਗਾ ਜੀ।
ਅੱਛਾ।
ਲੁਧਿਆਣੇ ਘੰਟਾ ਘਰ ਦੇ ਨੇੜੇ ਤੇੜੇ ਕੋਈ ਪਲਾਟ ਸੀਗਾ, ਉਹ ਪਲਾਟ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੀ ਹੋ ਵੀ ਉੱਥੇ ਆਪਣੇ ਥੋੜਾ ਜਿਹਾ ਜਿਹੜਾ ਸਿਸਟਮ ਆ ਅਪਸੈਟ ਆ, ਉਹਦੇ ਵਿੱਚ ਕਬਜ਼ਾ ਕਰਿਆ ਹੋਇਆ ਸੀਗਾ ਕਿਸੇ ਹੋਰ ਧਰਮ ਨੇ।
ਅੱਛਾ ਜੀ।
ਹੈਲੋ। ਨੌ ਇਹਨਾਂ ਦੇ ਸੀਗਾ, ਹੋਰਦਾ ਸੀ ਉਹਦੇ ਵਿੱਚ ਇਹਨਾਂ ਨੂੰ ਥੋੜੀ ਜਿਹੀ ਕਹਿੰਦਾ ਸਰਕਾਰੀ ਦਰਬਾਰੇ ਥੋੜੀ ਜਿਹੀ ਆਪਣੇ ਪੰਜਾਬ ਚ ਕੇ ਕਾਫੀ ਉਹਨਾਂ ਨੇ ਇਹ ਚੀਜ਼ ਨੂੰ ਔਖਾ ਮੰਨਿਆ ਵੀ ਆਪਦੀ ਜ਼ਮੀਨ ਲਈ ਲੜਨਾ ਪੈਂਦਾ ਸਭ ਕੁਛ ਕੇਸ, ਤੇ ਉਹ ਇੱਥੋਂ ਫਿਰ ਜਦੋਂ ਲੁਧਿਆਣੇ ਆਏ ਨੇ ਫਿਰ ਉਹ ਖਿੱਚ ਕੇ ਗਏ ਨੇ ਜਾਂ ਕਚਹਿਰੀ ਤੋਂ ਰਜਿਸਟਰੀ ਕਰਾ ਕੇ ਗਏ ਨੇ ਕਹਿੰਦਾ ਉਹਦੀ, ਤੇ ਇੰਨੇ ਆਪਣੇ ਸਿਸਟਮ ਤੋਂ ਤੰਗ ਹੋ ਕੇ ਉਹ ਖਿੱਚ ਕੇ ਗਏ ਨੇ, ਜਾਣੀ ਲੋਕ ਉਹਨਾਂ ਨਾਲ ਸੈਲਫੀ ਲੈਣ ਨੂੰ ਫਿਰਦੇ ਸੀ ਤੇ ਉਹ ਖਿਜੇ ਹੋਏ ਸੀਗੇ ਆਪਣੇ ਸਿਸਟਮ ਤੋਂ, ਉਹਦੇ ਕਰਕੇ ਥੋੜਾ ਜਿਹਾ ਮਨ ਕੌੜਾ ਹੋਇਆ ਉਹਨਾਂ ਦਾ, ਪਰ ਫਿਰ ਵੀ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਰੁੱਖ ਜੜ ਬਿਨਾਂ ਨਹੀਂ ਰਹਿ ਸਕਦਾ ਹੈ, ਜਿਵੇਂ ਜਿੱਥੇ ਆਪਾਂ ਮਰਜ਼ੀ ਪਹੁੰਚੀ ਆਪਾਂ ਨੂੰ ਆਪਣਾ ਜਿੱਥੇ ਆਪਾਂ ਬਚਪਨ ਕੱਢਿਆ ਹੁੰਦਾ ਉਹ ਨਹੀਂ ਭੁੱਲਦਾ ਜੀ।
ਜੀ ਵੈਸੇ ਆਪਾਂ ਜੇ ਸਿਸਟਮ ਦੀ ਜਿੱਦਾਂ ਗੱਲ ਕਰੀਏ, ਧਰਮਿੰਦਰ ਸਾਹਿਬ ਖੁਦ ਵੀ MP ਰਹੇ ਆ, ਉੱਥੋਂ ਆਪਣੇ ਰਾਜਸਥਾਨ ਤੋਂ ਜਿੱਤੇ ਆ, ਤੇ ਹੇਮਾ ਮਾਲਿਨੀ ਤਾਂ ਕਈ ਵਾਰੀ ਰਹਿਨੁਮਾਈ ਕਰ ਗਈ ਆ ਭਾਜਪਾ ਦੇ ਵੱਲੋਂ, ਅੱਜ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਹੈਗੀ ਆ, ਸਿਸਟਮ ਵੀ ਨਹੀਂ ਸੁਧਾਰਨ ਵੈਸੇ।
ਉਹ ਤਾਂ ਹੈ ਜੀ, ਦੇਖੋ
ਜੀ
ਸਿਸਟਮ ਜਿਹੜਾ ਪੁਰਾਣਾ ਚੱਲਿਆ ਆ ਰਿਹਾ, ਇਹਨੂੰ ਚੇਂਜ ਕਰਨ ਥੋੜਾ ਥੋੜਾ ਟਾਈਮ ਲੱਗਦਾ ਵਾ। ਲੋਕ ਜਿਹੜੀ ਜੰਗ ਜਨਰੇਸ਼ਨ ਆ ਹੌਲੀ ਹੌਲੀ ਆਪਣੇ ਆਪ ਨੂੰ ਸੁਧਾਰ ਕਰ ਰਹੀ ਆ ਸਾਰੀ, ਜੇ ਆਪਾਂ ਦੇਖਿਆ ਜਾਵੇ। ਹੁਣ ਜਿਵੇਂ ਤੁਸੀਂ ਜਾਣਦੇ ਹੋ ਵੀ ਜਿਵੇਂ ਹੁਣ ਆਪਣਾ ਇਹਦੀ ਕੈਮਿਸਟ ਸ਼ੋਪ ਆ, ਆਪਣੇ ਕੈਮਿਸਟ ਸ਼ੋਪ ਦੇ ਹਿਸਾਬ ਨਾਲ ਤੇ ਜਿਵੇਂ ਅੱਗੇ ਪੇਸ਼ੈਂਟ ਆਉਂਦੇ ਸੀਗੇ ਆਪਣਾ ਮੈਡੀਸਨ ਲੈਂਦੇ ਸੀਗੇ, ਪ੍ਰੈਸਕ੍ਰਿਪਸ਼ਨ ਦਿਖਾ ਕੇ ਚਲੇ ਜਾਂਦੇ ਸੀਗੇ। ਪਰ ਜਿਹੜਾ ਹੁਣ ਅਸੀਂ ਨੋਟ ਕਰ ਰਹੇ ਹਾਂ, ਜਿਹੜੀ ਜੰਗ ਜਨਰੇਸ਼ਨ ਆ, ਉਹ ਚਾਹੇ ਮੁੰਡਾ ਚਾਹੇ ਕੁੜੀ ਆ ਚਾਹੇ ਬੱਚਾ ਚਾਹੇ ਵੱਡਾ ਵਾ, ਉਹਨਾਂ ਨੇ ਮੈਡੀਸਨ ਲੈਣ ਤੋਂ ਬਾਅਦ ਥੈਂਕ ਯੂ ਜ਼ਰੂਰ ਕਹਿਣਾ। ਇਹ ਗੱਲਾਂ ਨੋਟ ਕਰ ਲੈਣਾ, ਸਮਝ ਲਓ ਕੁਛ ਨਾ ਕੁਛ, ਚਾਹੇ ਉਹ ਗੋਰਿਆਂ ਦੀ ਕਾਪੀ ਕਰ ਰਹੇ ਨੇ, ਚਾਹੇ ਨੰਬਰ ਬਣਾਉਣ ਲਈ ਕਰ ਰਹੇ ਨੇ, ਚਾਹੇ ਉਹਨਾਂ ਦੇ ਦਿਲ ਤੇ ਰਿਸਪੈਕਟ ਆ, ਕਿਸੇ ਨਾ ਕਿਸੇ ਲੈਵਲ ਤੋਂ ਉਹ ਮਾੜਾ ਮੋਟਾ ਚੇਂਜ ਹੋ ਰਹੇ ਨੇ ਜੀ।
ਜੀ ਬਿਲਕੁਲ। ਤੇ ਖੈਰ ਜਿੱਦਾਂ ਗੁਰਮੀਤ ਸਿੰਘ ਖੱਟੜਾ ਸਾਹਿਬ, ਤੁਸੀਂ ਜਿੱਦਾਂ ਤੁਸੀਂ ਹੁਣ ਥੋੜੀ ਜਿਹਾ ਦੱਸਿਆ ਹੀ ਦਿੱਤਾ ਆ ਕਿ ਤੁਸੀਂ ਮੈਡੀਕਲ ਦੇ ਨਾਲ ਜੁੜੇ ਹੋਏ ਆ, ਤੁਹਾਡੇ ਆਪਣੀ ਸ਼ੋਪ ਹੈਗੀ ਆ ਮੈਡੀਸਨ ਦੀ, ਤੇ ਤੁਹਾਡਾ ਕੀ ਇੱਥੇ ਹੈਗਾ ਆ ਕਿ ਇੱਕ ਤਾਂ ਇਹ ਹੈਗਾ ਆ, ਵੈਸੇ ਤੁਹਾਡੇ ਬਾਰੇ ਅਸੀਂ ਪਤਾ ਕੀਤਾ ਵੀ ਤੁਸੀਂ ਤਾਂ ਬਹੁਤ ਇਮਾਨਦਾਰ ਹੈਗੇ ਆ, ਪਰ ਜ਼ਿਆਦਾਤਰ ਇਹ ਹੁੰਦਾ ਵੀ ਫਾਰਮੇਸੀ ਦੇ ਵਿੱਚ ਜਿਹੜੀਆਂ ਕੋਈ ਏਦਾਂ ਦੇ ਕੈਮੀਕਲ ਵਾਲੀਆਂ ਦਵਾਈਆਂ ਜਾਂ ਨਸ਼ੇ ਵਾਲੀਆਂ ਦਵਾਈਆਂ ਜਿਹੜੀਆਂ ਵੇਚ ਦਿੱਤੀਆਂ ਜਾਂਦੀਆਂ, ਬਹੁਤ ਲੋਕ ਏਦਾਂ ਕਰਦੇ ਆ, ਤੁਹਾਨੂੰ ਕੀ ਲੱਗਦਾ ਆ ਵੀ ਅਜੇ ਵੀ ਏਦਾਂ ਦਾ ਕੰਮ ਚੱਲਦਾ ਆ ਜਾਂ ਲੋਕੇਸ਼ਨ ਦੇ ਵਿੱਚ ਚੱਲਦਾ ਜਾਂ ਸ਼ਰੇਆਮੇ ਚੱਲੀ ਜਾਂਦਾ ਹੈ, ਕਿਉਂਕਿ ਤੁਸੀਂ ਵੀ ਮਹਿਕਮੇ ਦੇ ਵਿੱਚ ਹੀ ਹੋ?
ਹਾਂਜੀ ਹਾਂਜੀ, ਮੈਂ ਤੁਹਾਨੂੰ ਉਹਦੇ ਬਾਰੇ ਵਿਸਥਾਰ ਪੂਰਵਕ ਦੱਸੂਗਾ ਜੀ। ਦੇਖੋ ਹਰੇਕ ਕੰਮ ਦੇ ਵਿੱਚ ਚੰਗੇ ਮਾੜੇ ਬੰਦੇ ਹਰੇਕ ਕੰਮ ਦੇ ਵਿੱਚ ਨੇ, ਚਾਹੇ ਤੁਸੀਂ ਪੁਲਿਸ ਲਾਈਨ ਲੈ ਲਓ, ਚਾਹੇ ਮੈਡੀਕਲ ਲਾਈਨ ਲੈ ਲਓ, ਚਾਹੇ ਤੁਸੀਂ ਅਫਸਰਸ਼ਾਹੀ ਲੈ ਲਓ, ਚਾਹੇ ਕੋਈ ਪੋਲੀਟੀਕਲ ਲੈ ਲਓ ਲੀਡਰ, ਹਰੇਕ ਦੇ ਵਿੱਚ ਚੰਗੇ ਬੰਦੇ ਹੈਗੇ। ਠੀਕ ਆ ਜੀ, ਜਿਵੇਂ ਹੁਣ ਆਪਾਂ ਪੋਲੀਟੀਕਲ ਲੈ ਲਈਏ, ਪੋਲੀਟੀਕਲੀ ਆਪਾਂ ਜੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਗੱਲ ਕਰੀਏ, ਕਾਂਗਰਸ ਦੇ ਵਿੱਚੋਂ ਮਨਪ੍ਰੀਤ ਬਾਦਲ, ਇਧਰੋਂ ਆਪਣੇ ਆਪ ਵਾਲਿਆਂ ਦੇ ਵਿੱਚੋਂ ਖਹਿਰਾ ਸਾਹਿਬ ਤੇ ਫੂਲਕਾ ਜੀ, ਠੀਕ ਆ, ਤੇ ਅਕਾਲੀਆਂ ਦੇ ਵਿੱਚੋਂ ਮਨਪ੍ਰੀਤ ਅਜਾਲੀ ਨੇ ਵੀ ਵਧੀਆ ਕੰਮ ਕਰਾਇਆ। ਜਾਣੀ ਆਪਾਂ ਜੇ ਪਾਰਟੀ ਵਾਈਜ਼ ਤੋਂ ਉੱਪਰ ਦੇਖੀਏ ਤਾਂ ਹਰੇਕ ਪਾਸੇ ਚੰਗੇ ਬੰਦੇ ਹੈਗੇ ਜਿਹੜੇ ਕੁਛ ਕਰਨਾ ਚਾਹੁੰਦੇ ਆ, ਪਰ ਥੋੜੇ ਬੰਦੇ ਆ ਜਿਨ੍ਹਾਂ ਕਰਕੇ ਸਾਰਿਆਂ ਦੀ ਇਮੇਜ ਖਰਾਬ ਹੋ ਜਾਂਦੀ ਆ। ਠੀਕ ਆ ਜੀ, ਏਦਾਂ ਹੀ ਆਪਣੀ ਮੈਡੀਕਲ ਲਾਈਨ ਆ, ਮੈਡੀਕਲ ਲਾਈਨ ਦੇ ਵਿੱਚ ਕੁਛ ਬੰਦੇ ਹੁੰਦੇ ਨੇ ਜਿਹੜੇ ਇਹੋ ਜਿਹਾ ਕੁਛ ਕਰਦੇ ਨੇ, ਪਰ ਜਿਹੜੀ ਇਮੇਜ ਆ, ਇਮੇਜ ਸਾਰਿਆਂ ਤੇ ਫਰਕ ਪੈਂਦਾ ਇਹ ਚੀਜ਼ ਦਾ
ਫਰਕ ਜੀ। ਇੱਕ ਮੈਂ ਹੋਰ ਸਵਾਲ ਪੁੱਛਣਾ ਸੀ, ਜਿੱਦਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਦੇਖਿਆ ਵੀ ਇੱਥੇ ਜਦੋਂ ਕੋਈ ਬਿਮਾਰ ਹੁੰਦਾ ਜ਼ਿਆਦਾਤਰ ਪੈਰਾਸੀਟਾਮੋਲ ਹੀ ਦੇ ਦਿੰਦੇ ਆ, ਹਨਾ, ਜ਼ਿਆਦਾਤਰ ਡਾਕਟਰ ਜਿਹੜੇ ਆ ਕੋਈ ਇੰਦੂ ਜ਼ਿਆਦਾ ਸੁਣਨ ਵਿੱਚ ਨਹੀਂ ਆਇਆ, ਜਾਂ ਜੇ ਬੁਖਾਰ ਵੀ ਚੜ੍ਹਦਾ ਹੈ ਤਾਂ ਇੱਕ ਗੋਲੀ ਹੁੰਦੀ ਹੈ ਜਾਂ ਦੋ ਗੋਲੀਆਂ ਹੁੰਦੀਆਂ ਵੱਧ ਤੋਂ ਵੱਧ। ਪਰ ਇੰਡੀਆ ਆਪਾਂ ਜਾਈਦਾ ਆ, ਜਦੋਂ ਵੀ ਕਿਸੇ ਦੇ ਕੋਲ ਜਾਈਦਾ ਆ ਡਾਕਟਰ ਦੇ ਕੋਲ, ਖਾਸ ਤੌਰ ਤੇ ਤੁਸੀਂ ਤਾਂ ਵੈਸੇ ਉਹੀ ਚੀਜ਼ ਦੇਣੀ ਆ ਜਿਹੜੀ ਤੁਹਾਨੂੰ ਡਾਕਟਰ ਰਿਕਮੈਂਡ ਕਰਦਾ ਆ, ਤੁਸੀਂ ਤਾਂ ਸਲਿੱਪ ਜੋ ਕੁਛ ਲੈ ਕੇ ਆਉਂਦਾ ਤੁਸੀਂ ਤਾਂ ਸਿਰਫ ਦੇਣਾ ਆ, ਤੁਹਾਡਾ ਇਹਦੇ ਵਿੱਚ ਕੋਈ ਰੋਲ ਹੈ ਨੀ। ਪਰ ਦੇਖਿਆ ਜਾਂਦਾ ਵੀ ਡਾਕਟਰ ਬਹੁਤ ਦਵਾਈਆਂ ਲੈ ਦਿੰਦੇ ਆ, ਜਾਣੀ 5-6 ਤਾਂ ਹੁੰਦੀਆਂ ਹੀ ਆ, ਨਾਲ ਪੀਣ ਵਾਲੀ ਦਵਾਈ ਦੇ ਦਿੰਦੇ ਆ, ਕੈਪਸੂਲ ਜਿਹਾ ਦੇ ਦਿੰਦੇ ਆ, ਨਾਲ ਫੇਰ ਕਹਿ ਦਿੰਦੇ ਆ ਵੀ ਇਹਨੂੰ 4 ਟਾਈਮ ਤੁਸੀਂ ਲੈਣਾ ਆ, ਉਹ ਜ਼ਿਆਦਾ ਬੋਝ ਜਿਹਾ ਪੈ ਜਾਂਦਾ ਆ। ਉਹਦੇ ਬਾਰੇ ਕੀ ਕਹਿਣਾ ਆ ਤੁਹਾਡਾ ਵੀ ਇਹ ਫਰਕ ਕਿਉਂ ਆ ਵੀ ਆਸਟ੍ਰੇਲੀਆ ਵਿੱਚ 1-2 ਗੋਲੀਆਂ ਨਾਲ ਚੱਲ ਜਾਂਦਾ ਕੰਮ?
ਦੇਖੋ ਜੀ, ਇੱਕ ਹਰੇਕ ਬਿਮਾਰੀ ਲਈ ਜਿਹੜਾ ਮੇਨ ਜ਼ਰੂਰੀ ਹੈ ਉਹਨੂੰ ਆਪਾਂ ਐਂਟੀਬਾਇਟਿਕ ਕਹਿ ਦਿੰਦੇ ਹਾਂ। ਜੇ ਮੰਨ ਲਓ ਆਪਾਂ ਨੂੰ ਖੰਘ ਹੋਊਗੀ, ਖੰਘ ਲਈ ਵੀ ਇੱਕ ਐਂਟੀਬਾਇਟਿਕ ਮੇਨ ਯੂਜ਼ ਹੋਣਾ ਵਾ, ਠੀਕ ਹੈ, ਤੇ ਜ਼ਿਆਦਾ ਕਾਫਾ ਮੰਨ ਲਓ ਕਫ ਸਿਰਪ ਨਾਲ ਐਡ ਹੋ ਗਿਆ, ਠੀਕ ਹੈ ਜੀ। ਤੇ ਪਰ ਜਿਹੜਾ ਹਾਲ ਦਾ ਸਿਸਟਮ ਹੋਇਆ ਹੋਇਆ, ਹਾਲ ਦਾ ਸਿਸਟਮ ਸਾਰਾ ਮਨੀ ਮੇਡ ਹੋਇਆ ਹੋਇਆ ਜੀ।
ਇਹੀ ਮੈਂ ਗੱਲ ਪੁੱਛਣੀ ਚਾਹੁੰਦਾ ਸੀ ਵੀ ਯਾਨੀ ਪੈਸੇ ਦਾ ਇਹਨਾਂ ਹੈ ਸੰਬੰਧ ਕੋਈ?
ਬਿਲਕੁਲ। ਹੁਣ ਦੇਖੋ ਤੁਸੀਂ ਮੈਡੀਕਲ ਤੇ ਲਾ ਲਓ, ਮੈਡੀਕਲ ਜਿਵੇਂ ਹੁਣ 2000 ਬੱਚੇ ਹੋਰ ਨਵੀਂ ਫਾਰਮੇਸੀ ਕਰਕੇ ਨਿਕਲ ਰਹੇ ਨੇ, ਠੀਕ ਹੈ ਜੀ।
ਹਾਂਜੀ,
ਤੇ ਪੁਰਾਣਿਆਂ ਦਾ ਪਹਿਲਾਂ ਮਸਾ ਅਲਨ ਟੂ ਮਾਊਥ ਨੇ, ਤੇ ਹੁਣ ਜਿਹੜੇ ਨਵੇਂ ਕਰਨਗੇ ਜਦੋਂ 19 ਕੇ ਪਬਲਿਕ ਆ, ਉਹਨਾਂ ਨੇ ਕੋਈ ਨਾ ਕੋਈ ਤਾਂ ਰਾਹ ਚੁਣਨਾ ਹੀ ਚੁਣਨਾ। ਇਸ ਲਈ ਸਰਕਾਰ ਨੂੰ ਚਾਹੀਦਾ ਵਾ ਵੀ ਕੋਰਸ ਉਨੇ ਤੋਂ ਕਰਾਇਆ ਜਾਵੇ ਜਿੰਨਾ ਕੋਈ ਲੋੜ ਆ, ਠੀਕ ਹੈ ਜੀ।
ਗੱਲ ਸਹੀ ਆ।
ਤੇ ਦੂਜੀ ਗੱਲ ਮੈਂ ਤੁਹਾਡੇ ਨਾਲ ਹੋਰ ਕਰ ਰਿਹਾ, ਜਿਵੇਂ ਆਪਾਂ ਤੁਸੀਂ ਕਹਿ ਰਹੇ ਸੀ ਵੀ ਜਿਹੜੇ ਮੈਡੀਕਲ ਵਾਲੇ ਨੇ ਮਾੜਾ ਮੋਟਾ ਪਰਚੀ ਤੋਂ ਬਿਨਾਂ ਵੀ ਮੈਡੀਸਨ ਦਿੰਦੇ, ਕੁਛ ਇਹਦੇ ਵਿੱਚ OTC ਪ੍ਰੋਡਕਟਸ ਆ ਜਾਂਦੇ ਜਿਹੜੇ ਆਪਾਂ ਦੇ ਸਕਦੇ ਹਾਂ, ਜਿਹੜੇ ਫੂਡ ਸਪਲੀਮੈਂਟ ਦੇ ਵਿੱਚ ਆ ਜਾਂਦੇ ਆ, ਜਾਂ ਮਾੜੀ ਮੋਟੀ ਕਰੀਮ ਦੇਤੀ, ਉਹ ਵੀ ਇਲੀਗਲ ਨਹੀਂ ਹੈਗੇ ਜੇ ਆਪਾਂ ਦੇਖਿਆ ਜਾਵੇ। ਜਿਵੇਂ ਬੈਟਨੋਵਿਟ ਵਗੈਰਾ ਹੋਗੀ ਜਾਂ ਹੋਰ ਮਾੜਾ ਮੋਟਾ ਖਾਜ ਖੂਜ ਵਾਲੀ ਹੋਗੀ, ਦਰਦ ਵਾਲੀ ਹੋਗੀ, ਠੀਕ ਹੈ ਜੀ। ਪਰ ਚੱਕਰ ਕੀ ਆ, ਲੋਕ ਇਹ ਥੋੜੀ ਜਿਹੀ ਖੁੱਲ ਦੇ ਵਿੱਚ ਥੋੜਾ ਜਿਹਾ ਸਰਕਾਰ ਦਾ ਨਜਾਇਜ਼ ਫਾਇਦਾ ਉਠਾਉਂਦੇ ਆ। ਡਰੱਗ ਡਿਪਾਰਟਮੈਂਟ ਆ ਉਹਨਾਂ ਕੋਲ ਵੀ ਗਿਣਵੇਂ ਚੁਣਵੇਂ ਡਰੱਗ ਇੰਸਪੈਕਟਰ ਨੇ, ਉਹ ਫਿਰ ਇੰਨੇ ਮੈਡੀਕਲ ਨੇ, ਕਿੱਥੇ ਕਿੱਥੇ ਰੇਡ ਕਰਨ, ਜੇ ਵਿੱਚ ਪੁਲਿਸ ਨੂੰ ਇੰਟਰਫੀਰੈਂਸ ਕਰਦੇ ਆ ਪੁਲਿਸ ਵਾਲੇ ਵੀ ਨਜਾਇਜ਼ ਕਰਦੇ ਨੇ ਮੈਡੀਕਲ ਵਾਲੇ ਨਾਲ। ਆਪਣੇ ਆਸਟ੍ਰੇਲੀਆ ਦੇ ਵਿੱਚ ਡਾਕਟਰ ਨੇ ਪ੍ਰੈਸਕ੍ਰਾਈਬ ਕਰਤਾ ਜਿਹੜਾ ਫਾਰਮਾਸਿਸਟ ਆ ਉਹਨੇ ਡੇਟਾ ਓਕੇ ਆ ਜੀ, ਪਰ ਆਪਣੇ ਹੁਣ ਜਿਹੜਾ ਸਿਸਟਮ ਕੀ ਆ, ਆਪਣੇ ਡਾਕਟਰ ਪ੍ਰੈਸਕ੍ਰਾਈਬ ਨਹੀਂ ਜ਼ਿਆਦਾ ਕਰਦੇ ਹੈਗੇ, ਉਹਨਾਂ ਦੇ ਅੰਦਰ ਇਹ ਆਪਦੀ ਸਪੈਸ਼ਲ ਫਾਰਮੇਸੀ ਆ। ਉਹ ਕਈ ਤਾਂ ਡਾਕਟਰਾਂ ਦੇ ਕੋਲ ਫਾਰਮੇਸੀ ਵੀ ਆਪਦੀ ਹੈ ਨਹੀਂ, ਉਹਨਾਂ ਨੇ ਮੈਡੀਸਨ ਆਪਦੀ ਟੋਟਲੀ ਰੱਖੀ ਹੋਈ ਹੈ ਜੀ।
ਅੱਛਾ, ਉਹ ਵੈਸੇ ਰੱਖ ਸਕਦੇ ਆ ਲੀਗਲੀ?
ਲੀਗਲੀ ਕੁਛ ਹੱਦ ਤੱਕ ਰੱਖ ਸਕਦੇ ਆ, ਉਹ ਵੀ ਲੂਜ਼ ਪੈਕਿੰਗ ਮਾੜੀ ਮੋਟੀ ਜਿਹੜੀ ਮੰਨ ਲਓ ਫਸਟ ਐਡ ਦੀ ਲੋੜ ਆ, ਬਾਕੀ ਉਹਨਾਂ ਦਾ ਮੇਨ ਜਿਹੜੇ ਹੈਗੇ ਉਹ ਉਹਨਾਂ ਨੂੰ ਪ੍ਰੈਸਕ੍ਰਾਈਬ, ਕਿਉਂਕਿ ਦੇਖੋ ਉਹਨਾਂ ਨੇ ਤਾਂ MBBS ਕਰੀ ਆ, ਉਹਨਾਂ ਨੂੰ ਫਾਰਮਾਸਿਸਟ ਦਾ ਜਾਣੀ ਨੌਲੇਜ ਤੁਹਾਨੂੰ ਪਤਾ ਹੈ, ਜਿਹੜੇ ਹੁਣ ਕੋਰਸ ਹੋਰ ਕਰਿਆ ਵਾ ਤਾਂ ਉਹਨਾਂ ਦਾ ਮੈਡੀਸਨ ਦੀ ਨੌਲੇਜ ਆ ਵੀ ਆਹ ਐਂਟੀਬਾਇਓਟਿਕ ਆਪਾਂ ਉਹਨਾਂ ਨੂੰ ਕੀ ਆ ਆਹ ਕੰਮ ਲਈ ਰਿਕਮੈਂਡ ਕਰਨਾ, ਜਿਹੜੀ ਗ੍ਰਾਮਾਂ ਦੇ ਵਿੱਚ ਡੋਜ਼ ਆ, ਠੀਕ ਹੈ ਜੀ। ਉਹ ਤਾਂ ਫਾਰਮਾਸਿਸਟ ਨੂੰ ਲਗਭਗ ਹੁੰਦਾ ਵੀ ਇੰਨੀ ਆਪਾਂ ਹਿਸਾਬ ਨਾਲ ਦੇਣੀ ਆ, ਪਰ ਉਹ ਆਪ ਟੋਟਲੀ ਉਹਨਾਂ ਨੇ ਆਪ ਵੀ ਨੀ ਦੇ ਰਹੇ ਹੁੰਦੇ, ਡਾਕਟਰ ਅੰਦਰੋਂ ਕਹਿ ਦਿੰਦਾ, ਜਿਹੜਾ ਨਰਸ ਵਗੈਰਾ ਹੁੰਦੀ ਆ ਉਹਨੇ ਉਦਾਂ ਹੀ ਚੱਕ ਕੇ ਪੈਕਿੰਗ ਕਰਕੇ ਦੇ ਦੇਣੀ ਆ ਇੰਦਰਾਂ ਜਾਂ ਜੋ ਕੁਛ ਵੀ ਹੈ, ਠੀਕ ਹੈ ਜੀ। ਉਹਦੇ ਕਰਕੇ ਪਰ ਜਿਹੜੀ ਪ੍ਰੈਸਕ੍ਰਿਪਸ਼ਨ ਆ ਉਹ ਬਾਹਰ ਨਿਕਲਦੀ ਨਹੀਂ ਹੈਗੀ, ਉਹ ਭੁੱਲੇ ਜਾਓ ਤੁਸੀਂ।
ਅੱਛਾ,
ਪ੍ਰੈਸਕ੍ਰਿਪਸ਼ਨ ਨਾ ਬਾਹਰ ਨਿਕਲਣ ਕਰਕੇ ਹੁਣ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੇ ਫਿਰ ਕੁਛ ਨਾ ਕੁਛ ਤਾਂ ਮਾੜਾ ਮੋਟਾ, ਉਹਨਾਂ ਨੇ ਹੁਣ ਮੰਨ ਲਓ ਕਿਸੇ ਨੇ ਆ ਕੇ ਕਹਿਤਾ ਮੈਨੂੰ ਗੈਸ ਬਣੀ ਹੋਈ ਆ, ਉਹਨੇ 4 ਕੈਪਸੂਲ ਗੈਸ ਤੇ ਆ ਵਾਲਾ ਜਾ ਕੇ ਦੇਤੇ, ਠੀਕ ਹੈ ਜੀ। ਹੁਣ ਆਪਾਂ ਇਹੀ ਗੈਸ ਤੇ ਆ ਵਾਲੇ ਕੈਪਸੂਲ ਆਪਾਂ ਡਾਕਟਰ ਕੋਲ ਜਾਵਾਂਗੇ ਦੇਣੇ, ਡਾਕਟਰ ਨੇ ਵੀ ਉਹੀ ਨੇ ਆਪਾਂ ਨੂੰ ਲਗਭਗ ਪਤਾ ਵਾ, ਪਰ ਉਹਨੇ ਨਾਲ 500 ਰੁਪਏ ਥੋੜਾ ਐਕਸਟਰਾ ਵੀ ਬਣਾ ਲੈਣਾ ਵਾ,
ਠੀਕ
ਹੈ ਜੀ। ਤੇ ਕਈ ਥਾਵਾਂ ਤੇ ਜਾਇਜ਼ ਵੀ ਆ, ਕਈ ਥਾਵਾਂ ਤੇ ਨਜਾਇਜ਼ ਵੀ ਆ ਜੀ।
ਤੇ ਆਪਣੇ ਨਾਲ ਨਿੱਕਾ ਢਿੱਲੋਂ ਸਾਹਿਬ ਜੁੜੇ ਆ। ਨਿੱਕਾ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਅੱਜ ਆਪਣੇ ਨਾਲ ਗੁਰਮੀਤ ਸਿੰਘ ਖੱਟੜਾ ਸਾਹਿਬ ਜੁੜੇ ਹੋਏ ਆ, ਜਿਹੜੇ ਕਿ ਵੈਸੇ ਤਾਂ ਫਾਰਮਾਸਿਸਟ ਹੈਗੇ ਆ ਤੇ ਫਾਰਮੇਸੀ ਇਹਨਾਂ ਦੀ ਹੈਗੀ ਆ ਸਾਹਨੇਵਾਲ ਦੇ ਵਿੱਚ। ਤੇ ਖੱਟੜਾ ਸਾਹਿਬ ਜਿੱਦਾਂ ਤੁਸੀਂ ਦੱਸਿਆ ਵੀ ਬੜੀਆਂ ਸਮੱਸਿਆਵਾਂ ਤੁਹਾਨੂੰ ਵੀ ਆਉਂਦੀਆਂ ਆ ਕਈ ਤਰੀਕਿਆਂ ਦੀਆਂ, ਚਾਹੇ ਉਹ ਡਰੱਗਸ ਇੰਸਪੈਕਟਰ ਵੱਲੋਂ ਹੋਵੇ ਚਾਹੇ ਪੁਲਿਸ ਵੱਲੋਂ ਹੋਵੇ, ਕੋਈ ਤੁਹਾਡਾ ਫਿਰ ਯੂਨੀਅਨ ਵਗੈਰਾ ਵੀ ਤੁਸੀਂ ਬਣਾਈ ਹੋਈ ਆ ਜਿਹਦੇ ਨਾਲ ਕਿ ਤੁਸੀਂ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਕਰ ਲਓ?
ਯੂਨੀਅਨ ਬਣਾਈ ਹੋਈ ਹੈ ਜੀ, ਯੂਨੀਅਨ ਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਸਖਤ ਰੱਖੇ ਹੋਏ ਨੇ ਜੀ ਸਾਡੇ, ਯੂਨੀਅਨ ਦੇ ਵਿੱਚ ਮਤਾ ਪਾਇਆ ਹੋਇਆ ਸਪੈਸ਼ਲ ਵੀ ਜੇ ਵੀ ਕੋਈ ਨਾਰਕੋਟਿਕ ਦਾ ਕੰਮ ਕਰਦਾ ਵਾ, ਮਤਲਬ ਕੋਈ ਨਸ਼ੀਲੀ ਦਵਾਈ ਵੇਚਦਾ ਵਾ, ਕੋਈ ਯੂਨੀਅਨ ਉਹਦੇ ਨਾਲ ਨਹੀਂ ਖੜੂਗੀ। ਤੇ ਉਹ ਅਸੀਂ ਤਕਰੀਬਨ 12-13 ਸਾਲ ਤੋਂ ਚੱਲ ਰਹੇ ਆ ਮੈਡੀਕਲ, ਜੇ ਕੋਈ ਕਰਦਾ ਵਾ ਫੜਿਆ ਜਾਂਦਾ, ਜਿਹਨੇ ਨਾਲ ਕੋਈ ਮੈਂਬਰ ਨੀ ਉੱਥੇ ਜਾਂਦਾ ਹੈਗਾ ਕੋਈ ਸਪੋਰਟ ਕਰਨ
ਜੀ।
ਤੇ ਜੇ ਸਾਨੂੰ ਜਾਇਜ਼ ਲੱਗਦਾ ਵਾ ਵੀ ਇਹਦੇ ਨਾਲ ਨਜਾਇਜ਼ ਹੋ ਰਹੀ ਆ, ਕਈ ਵਾਰ ਤੁਹਾਨੂੰ ਪਤਾ ਹੀ ਹੈ ਵੀ ਉਰੇ ਆਟੇ ਦੇ ਨਾਲ ਜਿਵੇਂ ਆਪਾਂ ਕਹਿੰਦੇ ਪ੍ਰੇਸ਼ਾ ਲੱਗ ਜਾਂਦਾ, ਜੇ ਲੱਗਦਾ ਜੀ ਆਹ ਬੰਦਾ, ਹੁਣ ਹਰੇਕ ਨੂੰ ਪਤਾ ਹੁੰਦਾ ਇੱਕ ਦੂਜੇ ਦੇ ਕਰੈਕਟਰ ਦਾ ਵੀ ਇਹ ਬੰਦਾ ਇਹੋ ਜਿਹਾ ਨਹੀਂ, ਉੱਥੇ ਜੂਨੀਅਰ ਨਾਲ ਜਾ ਕੇ ਖੜਦੀ ਆ ਫਿਰ, ਠੀਕ ਹੈ ਜੀ।
ਜੀ ਜੀ ਠੀਕ ਹੈ। ਤੇ ਇੱਕ ਬੜਾ ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸੀ, ਪਿੱਛੇ 20 ਮਾਰਚ 2017 ਨੂੰ ਇਹ ਰਿਪੋਰਟ ਨਿਕਲੀ ਸੀ। ਉਸ ਦਿਨ ਨਾਰਵੇ ਜਿਹੜਾ ਦੇਸ਼ ਹੈਗਾ ਨਾਰਵੇ ਉਹਨੂੰ ਦੁਨੀਆਂ ਦਾ ਸਭ ਤੋਂ ਪ੍ਰਸੰਨ ਦੇਸ਼ ਕਰਾਰ ਦਿੱਤਾ ਸੀਗਾ। ਤੇ ਪਿਛਲੇ ਵੈਸੇ ਇਹ ਪਿਛਲੇ 2 ਸਾਲਾਂ ਤੋਂ 4th ਸਥਾਨ ਦਾ ਸੀਗਾ, ਪਰ ਹੁਣ ਇਹ ਡੈਨਮਾਰਕ ਪਹਿਲੇ ਤਾਂ ਹੁੰਦਾ ਸੀ, ਹੁਣ ਨਾਰਵੇ ਜਿਹੜਾ ਪਹਿਲੇ ਤੇ ਆ ਗਿਆ। ਇਹਦਾ ਮਤਲਬ ਇਹ ਆ ਕਿ ਜਿੱਥੇ ਲੋਕ ਜਿਹੜੇ ਆ ਜ਼ਿਆਦਾ ਖੁਸ਼ ਰਹਿੰਦੇ ਆ, ਯਾਨੀ ਦੁਨੀਆਂ ਦੇ ਵਿੱਚ ਨਾਰਵੇ ਦੇ ਲੋਕ ਇੱਦਾਂ ਦੇ ਆ ਜਿੱਥੇ ਸਭ ਤੋਂ ਜ਼ਿਆਦਾ ਪ੍ਰਸੰਨ ਰਹਿੰਦੇ ਆ। ਇਹ ਇਸ ਸਾਲ ਦਾ ਜਿਹੜਾ ਸੰਯੁਕਤ ਰਾਸ਼ਟਰ ਦੇ ਵੱਲੋਂ ਆਇਆ ਇਹਦੇ ਵਿੱਚ ਆਈਸਲੈਂਡ ਹੋ ਗਿਆ, ਸਵਿਟਜ਼ਰਲੈਂਡ ਆ ਗਿਆ, ਫਿਨਲੈਂਡ ਆ ਗਿਆ, ਨੀਦਰਲੈਂਡ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਸਵੀਡਨ, ਇਹ ਪਹਿਲੇ 10 ਸਥਾਨਾਂ ਦੇ ਉੱਤੇ ਰਹੇ ਆ। ਜਿੱਥੇ ਤੱਕ ਆਪਾਂ ਹੁਣ ਦੇਖੀਏ ਬਈ ਇਹਦੇ ਵਿੱਚ ਬੜੀ ਚਿੰਤਾ ਦਾ ਵੈਸੇ ਵਿਸ਼ਾ ਹੈਗਾ ਵੀ ਦੁਨੀਆਂ ਦੇ ਟੋਟਲ 155 ਦੇਸ਼ ਆ, ਉਹਦੇ ਵਿੱਚੋਂ ਭਾਰਤ ਜਿਹੜਾ ਆ 122ਵਾਂ ਸਥਾਨ ਰੱਖਦਾ, ਜਾਣੀ ਸਾਡੇ ਤੋਂ ਥੱਲੇ, ਜਾਣੀ 20-25-26 ਕੁ ਹੋਰ ਦੇਸ਼ ਰੱਖ ਲਓ ਜਿਹੜੇ ਕਿ ਸਾਡੇ ਤੋਂ ਜਿਹੜੇ ਜ਼ਿਆਦਾ ਹੋਰ ਦੁਖੀ ਆ। ਤੇ ਤੁਹਾਡੇ ਕੋਲ ਕਿਉਂਕਿ ਆਉਂਦੇ ਰਹਿੰਦੇ ਆ ਲੋਕ, ਦਵਾਈਆਂ ਸਰੀਰਕ ਤੌਰ ਤੇ ਤਾਂ ਤੁਸੀਂ ਅੰਦਾਜ਼ਾ ਲਾ ਲੈਂਦੇ ਆ, ਟੈਂਪਰੇਚਰ ਦੇਖ ਲੈਂਦੇ ਆ, ਨਬਜ਼ ਫੜ ਕੇ ਦੇਖ ਲੈਂਦੇ ਆ, ਜੀਭ ਬਾਹਰ ਕਢਾ ਲਈ, ਅੱਖ ਨਾਲ ਡਾਕਟਰ ਚੈੱਕ ਕਰ ਲੈਂਦੇ ਆ ਅੱਖ ਦੇਖ ਕੇ, ਪਰ ਜਿਹੜੀ ਅੰਦਰਲੀ ਜਿਹੜੀ ਮਾਨਸਿਕਤਾ ਆ ਉਹ ਉਦਾਂ ਦੇ ਜਿਹੜੇ ਪਤਾ ਸਾਡੇ ਕੋਲ ਮਰੀਜ਼ ਇੱਦਾਂ ਦੇ ਆਉਂਦੇ ਆ ਕੋਈ ਪੁੱਛਦੇ ਆ ਜਾਂ ਅਜੇ ਵੀ ਬਾਬਿਆਂ ਵੱਲ ਨੀ ਤੁਰੇ ਹੋ ਆ ਲੋਕ ਕੇ ਬਾਬਿਆਂ ਕੋਲ ਜਾਂਦੇ ਆ ਜੇ ਦਵਾਈਆਂ?
ਹਾਂਜੀ ਹਾਂਜੀ ਹਾਂਜੀ, ਮੈਂ ਕਹਿੰਦਾ ਪਿੱਛੇ ਜੀ ਜਿਵੇਂ ਆਪਣਾ 7 ਤਰੀਕ ਨੂੰ ਆਪਣਾ ਵਿਸ਼ਵ ਸਿਹਤ ਦਿਵਸ ਸੀਗਾ।
ਹਾਂਜੀ
ਹੈਲੋ, ਵਿਸ਼ਵ ਸਿਹਤ ਦਿਵਸ ਸੀਗਾ 7 ਤਰੀਕ ਨੂੰ ਜੀ। ਉਦੋਂ ਮੈਂ ਚੈੱਕ ਕਰਿਆ ਸੀ ਜਿਹੜੀ WHO ਨੇ ਰਿਪੋਰਟ ਦਿੱਤੀ ਆ, ਉਹਨਾਂ ਦੇ ਵਿੱਚ ਜਿਹੜੇ ਵਿਕਸਿਤ ਦੇਸ਼ ਨੇ ਕਹਿੰਦਾ, ਇੱਕ ਤਾਂ ਆਪਾਂ ਵਿਕਾਸਸ਼ੀਲ ਵਿਕਾਸ ਕਰ ਰਹੇ ਹਾਂ, ਇੱਕ ਜਿਹੜੇ ਵਿਕਾਸ ਕਰ ਚੁੱਕੇ ਨੇ, ਉਹ ਕਹਿੰਦੇ ਵੀ ਉਹਨਾਂ ਦੇ ਵਿੱਚ 18% ਹਰੇਕ ਵਾਰ ਵਾਧਾ ਹੋ ਰਿਹਾ, ਜਿਹੜੇ ਕਿਸੇ ਜਾਣੀ ਇੱਕ ਪਾਸੇ ਪਹੁੰਚ ਚੁੱਕੇ ਨੇ ਜਾਣੀ ਤਰੱਕੀ ਕਰ ਚੁੱਕੇ ਨੇ ਉਹਨਾਂ ਦੇ ਵਿੱਚ ਜੀ। ਇੱਕ ਤਾਂ ਆਪਾਂ ਤਰੱਕੀ ਕਰ ਰਹੇ ਨੇ ਦੇਸ਼ ਨੇ ਕਹਿੰਦਾ, ਆਪਣੇ ਜਿਹੜੇ ਤਰੱਕੀ ਕਰ ਚੁੱਕੇ ਨੇ ਉਹਨਾਂ ਦੇ 18% ਡਿਪਰੈਸ਼ਨ ਵਾਲੇ ਮਰੀਜ਼ਾਂ ਦਾ ਹਰੇਕ ਸਾਲ ਵਾਧਾ ਹੋ ਰਿਹਾ, ਠੀਕ ਹੈ ਜੀ। ਆਪਣੇ ਵੀ ਹੁਣ ਜਿਹੜੇ ਸਾਈਕੈਟ੍ਰਿਕ ਨੇ ਕਾਫੀ ਵੱਡੇ ਲੈਵਲ ਤੇ ਬਹੁਤ ਬਣੇ ਹੋਸਪਿਟਲ ਬਣੇ ਹੋਏ ਨੇ, ਜਿਹੜੇ ਲੋਕ ਸਾਈਕੈਟ੍ਰਿਕਾਂ ਕੋਲ ਜਾਂਦੇ ਨੇ, ਜਿਹੜੀਆਂ ਸਾਈਕੈਟ੍ਰਿਕ ਦੀਆਂ ਮੈਡੀਸਨ ਨੇ ਉਹੀ ਮਿਸਯੂਜ ਦਾ ਮੇਨ ਕਾਰਨ ਹੋ ਰਹੀਆਂ ਨੇ। ਜਿਵੇਂ ਉਹਨਾਂ ਨੂੰ ਸਾਈਕੈਟ੍ਰਿਕ ਨੇ ਹਰੇਕ ਬੰਦੇ ਨੂੰ ਨੀਂਦ ਦੀ ਮੈਡੀਸਨ ਦੇਣੀ ਆ, ਮੰਨ ਲਓ ਤੁਸੀਂ
ਜ਼ਿਆਦਾਤਰ ਇਹੀ ਕਿਹਾ ਜਾਂਦਾ ਵੀ ਨੀਂਦ ਨਹੀਂ ਆਉਂਦੀ, ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ, ਪਰ ਫੇਰ ਵੀ ਜੇ ਨੀਂਦ ਦੀਆਂ ਗੋਲੀਆਂ ਤੁਸੀਂ ਵੀ ਦੇਈ ਸਕਦੇ ਆ ਜੇ ਏਦਾਂ ਦੀ ਗੱਲ ਤੋਂ, ਜਾਂ ਉਹਦਾ ਕੋਈ ਸਪੈਸ਼ਲ ਰਿਕਮੈਂਡੇਸ਼ਨ?
ਉਹ ਨੀਂਦ ਦੀਆਂ ਗੋਲੀਆਂ ਜੀ ਇਹਨਾਂ ਨੇ ਸ਼ਡਿਊਲ H1 ਬਣਾਇਆ ਜੀ।
ਅੱਛਾ ਜੀ,
ਇੰਡੀਅਨ ਗੌਰਮੈਂਟ ਨੇ ਸ਼ਡਿਊਲ H1 ਬਣਾਇਆ, ਉਹਦੇ ਅਕੋਰਡਿੰਗ ਇਹ ਨਾਰਕੋਟਿਕ ਦੇ ਵਿੱਚ ਲੈ ਕੇ ਆਉਂਦੀਆਂ ਨੇ, ਜਿਹਨੂੰ NRX ਕਹਿ ਦਿੰਦੇ ਆ ਆਪਾਂ, ਜਿਹੜਾ ਆਪਾਂ ਕਹਿੰਦੇ ਇੰਨੀਆਂ ਨਸ਼ੀਲੀਆਂ ਗੋਲੀਆਂ ਬਣੀਆਂ, ਉਹ ਨਸ਼ੀਲੀਆਂ ਨੀਂਦ ਵਾਲੀਆਂ ਨੂੰ ਜ਼ਿਆਦਾ ਗਿਣਦੇ ਆ ਜੀ ਆਪਾਂ, ਉਹ ਨੀਂਦ ਵਾਲੀਆਂ ਹੀ ਮੇਨ ਹੁੰਦੀਆਂ ਨੇ। ਉਹਨਾਂ ਦਾ ਸਿਸਟਮ ਇਹ ਆ ਵੀ ਡਾਕਟਰ ਪ੍ਰੈਸਕ੍ਰਾਈਬ ਕਰੂਗਾ, ਡਾਕਟਰ ਦੇ ਹਿਸਾਬ ਨਾਲ ਆਪਾਂ ਜਦੋਂ ਦੇਣਾ ਅਗਲੇ ਨੂੰ ਬਿੱਲ ਕੱਟ ਕੇ ਦੇਣਾ ਵਾ, ਉਹਦਾ ਫੋਟੋ ਕਾਪੀ ਨਾਲ ਲਾਉਣੀ ਹੈ ਜੀ, ਠੀਕ ਹੈ ਜੀ।
ਅੱਛਾ ਠੀਕ,
ਯਾਨੀ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਦੀ ਫੋਟੋ ਕਾਪੀ ਆਪਦੇ ਕੋਲ ਰੱਖਣੀ ਹੈ ਇੱਕ, ਤੇ ਜਿਹੜਾ ਆਪਾਂ ਦਵਾਈ ਮੈਡੀਸਨ ਸੇਲ ਕਰੀ ਆ ਉਹਦੀ ਵੀ ਆਪਾਂ ਕੋਲੇ ਰੱਖਣੀ ਹੈ ਇੱਕ, ਵੀ ਜੇ ਕੱਲ ਨੂੰ ਆਪਾਂ ਤੋਂ ਰਿਕਾਰਡ ਪੁੱਛਣਾ ਉਹਨੂੰ ਆਪਾਂ ਰਿਕਾਰਡ ਦਈਏ। ਪਰ ਚੱਕਰ ਕੀ ਆ, ਥੋੜੇ ਦਿਨਾਂ ਤੋਂ ਜਦ ਤੋਂ ਆਹ ਆਪਣੇ ਕੈਪਟਨ ਸਾਹਿਬ ਨੇ ਸ਼ੁਰੂ ਕਰਿਆ ਵਾ ਆਪਣਾ ਨਸ਼ੇ ਬਾਰੇ ਲਗਾਮ ਲਗਾਉਣੀ ਸ਼ੁਰੂ ਕਰੀ ਆ, ਉਹ ਪੁਲਿਸ ਵਾਲੇ ਕੀ ਕਰਦੇ ਸੀਗੇ, ਪੁਲਿਸ ਵਾਲੇ ਆ ਕੇ ਸਾਡੇ ਏਰੀਏ ਤਾਂ ਚਲੋ ਹਜੇ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਹੈਗੀ, ਪੁਲਿਸ ਵਾਲਾ ਆ ਕੇ ਜਿਹੜੀ ਮੈਡੀਸਨ ਸੀਗੀ ਨਾਰਕੋਟਿਕ ਉਹਨੂੰ ਚੱਕ ਲੈਂਦੇ ਸੀਗੇ, ਤੇ ਉਹ ਇਹ ਸ਼ੋਅ ਕਰ ਦਿੰਦੇ ਸੀ ਵੀ ਇਹਨਾਂ ਤੋਂ ਅਸੀਂ ਜੀ ਇੰਨੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰੀਆਂ।
ਅੱਛਾ ਜੀ, ਮੈਡੀਸਨ ਵਾਲਿਆਂ ਤੋਂ।
ਹਾਂ, ਇਹ ਪੁਆਇੰਟ ਨੋਟ ਕਰਨ ਵਾਲਾ ਵੀ, ਹਾਲਾਂਕਿ ਉਹ ਤਾਂ ਮੈਡੀਸਨ ਨਾਲ ਆਪਾਂ ਜਦੋਂ ਰਿਕਾਰਡ ਪੂਰਾ ਰੱਖਦੇ ਹਾਂ, ਜੇ ਨਾ ਰਿਕਾਰਡ ਹੋਵੇ ਤਾਂ ਆਪਾਂ ਕਹਿ ਸਕਦੇ ਵੀ ਇਲੀਗਲ ਆ।
ਹਾਂਜੀ ਜੀ,
ਉਹਦੇ ਵਿੱਚ ਜਿਹੜੀ ਲੁਧਿਆਣੇ ਵਾਲੀ ਸਾਡੀ ਹੋਲਸੇਲ ਮਾਰਕੀਟ ਆ, ਉਹਨਾਂ ਨੇ ਕਿਹਾ ਵੀ ਆਪਾਂ ਇਹ ਮੈਡੀਸਨ 1-2 ਮਹੀਨੇ ਲਈ ਰੱਖਣੀ ਹੀ ਨਹੀਂ ਜਦ ਤੱਕ ਇਹ ਚੀਜ਼ ਦਾ ਕੋਈ ਹੱਲ ਨਹੀਂ ਨਿਕਲਦਾ ਹੈਗਾ, ਠੀਕ ਆ। ਉਹਦੇ ਵਿੱਚ ਹੁਣ ਪੇਸ਼ੈਂਟ ਨੂੰ ਮੇਰੇ ਖਿਆਲ ਪ੍ਰੋਬਲਮ ਆਊਗੀ, ਕਿਉਂਕਿ ਜਦੋਂ ਹੋਲਸੇਲ ਵਾਲੇ ਕੋਲੋਂ ਰਿਟੇਲ ਵਾਲੇ ਕੋਲ ਨਹੀਂ ਆਉਣੀ, ਇਹਦਾ ਮਤਲਬ ਉਹ ਡਿਸਟ੍ਰੀਬਿਊਟ ਨਹੀਂ ਹੋਣੀ ਹੈਗੀ, ਤੇ ਉਹ ਚੀਜ਼ ਦੀ ਪ੍ਰੋਬਲਮ ਆਉਣੀ ਆ ਲੋਕਾਂ ਨੂੰ, ਠੀਕ ਆ ਜੀ। ਇੱਕ ਇਹਦੇ ਵਿੱਚ ਡਿਪਰੈਸ਼ਨ ਤੋਂ ਗੱਲ ਚੱਲਦੀ ਆ, ਡਿਪਰੈਸ਼ਨ ਦੇ ਵਿੱਚ ਜਿਹੜਾ ਮੇਨ ਸਾਲਟ ਵਰਤਿਆ ਜਾਂਦਾ ਉਹ ਸੋਡੀਅਮ ਬੈਲਪੁਰੇਟ ਵਰਤਿਆ ਜਾਂਦਾ ਜੀ।
ਅੱਛਾ ਜੀ,
ਜਿੰਨੇ ਡਿਪਰੈਸ਼ਨ ਦੇ ਮਰੀਜ਼ ਨੇ ਲਗਭਗ ਉਹਨਾਂ ਨੂੰ ਮੋਸਟਲੀ ਸੋਡੀਅਮ ਬੈਲਪੁਰੇਟ ਸਾਲਟ ਵਰਤਦੇ ਨੇ ਬਾਏ ਵੇਟ ਦੇ ਹਿਸਾਬ ਨਾਲ, ਤੇ ਇਹ ਜਦੋਂ ਡਾਕਟਰਾਂ ਨਾਲ ਵੱਡਿਆਂ ਨਾਲ ਡਿਸਕਸ਼ਨ ਕਰਦੇ ਆ ਉਹ ਦੱਸਦੇ ਨੇ, ਕਹਿੰਦੇ ਵੀ ਇਹਦੀ ਘਾਟ ਕਰਕੇ ਡਿਪਰੈਸ਼ਨ ਦੇ ਜਾਣੀ ਜਿਹੜਾ ਬੰਦਾ ਵਾ ਡਰਨਾ ਸ਼ੁਰੂ ਕਰਦਾ ਵਾ, ਜਿਵੇਂ ਉਹਨਾਂ ਦੇ ਮਨ ਚ ਡਰ ਜਾ ਬਹਿ ਜਾਂਦਾ ਜਾਂ ਵਹਿਮ ਕਰਨ ਲੱਗ ਜਾਂਦੇ ਆ, ਉਹਦੀਆਂ 2-3 ਮੈਡੀਸਨਾਂ ਚੱਲਦੀਆਂ ਨੇ, ਬਾਕੀ ਕੰਪਨੀਆਂ ਅਣਗਿਣਤ ਨੇ ਜੀ, ਠੀਕ ਆ
ਜੀ।
ਇਹ 3-4 ਪਾਵਰਾਂ ਚ ਆਉਂਦਾ।
ਹਾਂਜੀ, ਤੇ ਖੱਟੜਾ ਸਾਹਿਬ ਇੱਕ ਨਾ ਸੱਤਮੇਵ ਜਯਤੇ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ, ਤੁਸੀਂ ਵੀ ਦੇਖਿਆ ਹੋਣਾ ਆਮਿਰ ਖਾਨ ਦਾ, ਉਹਦੇ ਵਿੱਚ ਇੱਕ ਜਿਹੜੀ ਹਾਂਜੀ ਇੱਕ ਜਿਹੜਾ ਉਹਨਾਂ ਦਾ ਸੀਰੀਅਸ ਕੈਸਟ ਉਹਦੀ ਬਣੀ ਸੀ, ਉਹ ਸੀਗੀ ਕਿ ਦਵਾਈਆਂ ਵੀ ਮਹਿੰਗੀਆਂ ਵੀ ਹੁੰਦੀਆਂ ਤੇ ਸਸਤੀਆਂ ਵੀ ਹੁੰਦੀਆਂ, ਪਰ ਸਾਲਟ ਵਿੱਚ ਇੱਕੋ ਹੀ ਹੁੰਦੇ ਆ, ਕੀ ਡਿਫਰੈਂਸ ਆ ਵੀ ਆਪਣੇ ਇਹ ਪੰਜਾਬ ਵਿੱਚ ਲਾਗੂ ਹੈਗਾ? ਜਿੱਦਾਂ ਉਹਨਾਂ ਨੇ ਇੱਕ ਦੱਸਿਆ ਸੀ ਵੀ ਇੱਕ ਏਦਾਂ ਦੀ ਵੀ ਫਾਰਮੇਸੀ ਹੈਗੀ ਆ ਜਿੱਥੇ ਦਵਾਈਆਂ ਜਿਹੜੀਆਂ ਬਹੁਤ ਸਸਤੀਆਂ ਮਿਲਦੀਆਂ,
ਇੱਕ ਪਾਸੇ
ਕੰਪਨੀਆਂ ਬਹੁਤ ਮਹਿੰਗੀਆਂ ਵੇਚ ਰਹੀਆਂ।
ਹਾਂਜੀ, ਲੁਧਿਆਣੇ ਥੋੜੇ ਟਾਈਮ ਲਈ ਚੱਲਿਆ ਸੀ, ਮੇਰੇ ਖਿਆਲ ਸਕਸੈਸਫੁਲ ਨਹੀਂ ਹੋਇਆ ਹੈਗਾ ਉਹ, ਉੱਥੇ ਚੱਕਰ ਹੈ ਜਿੰਨੀ ਆਪਣੀ ਮੈਡੀਸਨ ਆਉਂਦੀ ਆ ਇਹ 2 ਰੂਪਾਂ ਚ ਆਉਂਦੀ ਆ, ਇੱਕ ਤਾਂ ਆਉਂਦੀ ਆ ਐਥੀਕਲ ਮੈਡੀਸਨ, ਇੱਕ ਆਉਂਦੀ ਆ ਜਨਰਿਕ ਮੈਡੀਸਨ।
ਇਹ ਕਿਹੜੀ ਕਿਹੜੀ?
ਜਿਹੜੀ ਇੱਕ ਤਾਂ ਇੱਥੇ ਇੱਕ ਮੈਡੀਕਲ ਹੁੰਦੀ ਆ ਸਟੈਂਡਰਡ ਦੇ ਵਿੱਚ, ਇੱਕ ਆਉਂਦੀ ਆ ਜਨਰਲ ਮੈਡੀਸਨ ਜੀ। ਜਿਹੜੀ ਐਥੀਕਲ ਮੈਡੀਸਨ ਆ ਉਹਦੇ ਵਿੱਚ ਮੰਨ ਲਓ ਆਪਾਂ ਨੂੰ 30 ਰੁਪਏ ਦੀ ਪਰਚੇਜ ਆ ਤੇ 35 ਰੁਪਏ ਉਹਦੇ ਪ੍ਰਿੰਟ ਆ ਜੀ। ਜਦੋਂ ਉਹ ਆਪਣੇ ਰਾਜਸਥਾਨ ਦੇ ਵਿਚ ਐਪੀਸੋਡ ਹੋਇਆ ਸੀ ਜਦੋਂ ਪ੍ਰਿੰਟ ਬਹੁਤ ਹਾਈ ਸੀਗੇ, ਠੀਕ ਹੈ
ਜੀ।
ਜਦੋਂ ਜਿਵੇਂ ਇੱਕ ਮੰਨ ਲਓ ਮੈਂ ਕਿਸੇ ਕੰਪਨੀ ਦਾ ਮੇਨ ਤਾਂ ਪਰਸਨਲੀ ਕਾਹਨੂੰ ਲੈਣਾ, ਜਿਵੇਂ ਇੱਕ ਪੱਤਾ ਸੀਗਾ ਉਹਦਾ 35 ਪ੍ਰਿੰਟ ਹੁੰਦਾ ਸੀਗਾ ਜੀ, ਠੀਕ ਹੈ ਜੀ। ਓਮੀ ਪ੍ਰਾਜੋਲ ਕੈਪਸੂਲ ਆਉਂਦਾ ਗੈਸ ਤੇਜ਼ਾਬ ਲਈ, ਉਹ ਵਧੀਆ ਕੰਪਨੀ ਦੇ ਵਿੱਚ ਉਸੜ ਦੇ ਨਾਂ ਤੇ ਆਉਂਦਾ, ਉਹ 30 ਰੁਪਏ ਦਾ ਯਾਨੀ ਪੈਂਦਾ ਤੇ 35 ਰੁਪਏ ਦਾ ਵਿਕਦਾ। ਇੱਕ ਓਮੀ ਪ੍ਰਾਜੋਲ ਆ ਉਹ ਅਪਰੋਕਸੀਮੇਟਲੀ ਮੇਰੇ ਖਿਆਲ 10 ਕੁ ਰੁਪਏ ਦੇ ਆਸ ਪਾਸ ਪੈਂਦਾ ਵਾ ਤੇ ਉਹਦੇ ਤੇ 35 ਪ੍ਰਿੰਟ ਸੀਗਾ ਜੀ। ਸਰਕਾਰ ਨੇ ਹੁਣ ਪਿਛਲੇ ਰੂਲ ਬਣਾਇਆ, ਉਹਨਾਂ ਨੇ ਪ੍ਰਾਈਸ ਕੰਟਰੋਲ ਐਕਟ ਲਾਇਆ ਜੀ। ਪ੍ਰਾਈਸ ਕੰਟਰੋਲ ਐਕਟ ਲਾ ਕੇ ਉਹਨੂੰ 20 ਰੁਪਏ ਤੇ ਲੈ ਜਾਂਦਾ ਜੀ, 20 ਰੁਪਏ ਤੇ ਲੈ ਕੇ ਹੁਣ ਉਹਦੇ ਵਿੱਚੋਂ ਜਿਹੜੇ ਮੈਡੀਕਲ ਵਾਲੇ ਨੇ ਲੈਸ ਵੀ ਕਰ ਦਿੰਦੇ ਆ। ਜਿਵੇਂ ਕਹਿਣ ਦਾ ਮਤਲਬ ਜਿਹੜਾ 35 ਵਾਲਾ ਪੱਤਾ ਹੁੰਦਾ ਸੀ ਉਹਨੂੰ 15 ਕੁ ਦਾ ਪੈਣ ਲੱਗ ਗਿਆ ਪੇਸ਼ੈਂਟ ਨੂੰ,
ਠੀਕ ਹੈ।
ਪ੍ਰੋਪੋਗੰਡਾ ਬੇਸ,
ਅੱਛਾ ਜੀ।
ਹੈਲੋ, ਉਹ ਪ੍ਰੋਪੋਗੰਡਾ ਬੇਸ ਇੱਕ ਵੱਖਰੀ ਤਰ੍ਹਾਂ ਦਾ ਇੱਕ ਇੰਡਸਟਰੀ ਵਾਲਾ ਸਿਸਟਮ ਬਣਿਆ ਹੋਇਆ। ਉਹਦੇ ਵਿੱਚ ਕੀ ਆ ਵੀ ਦਲਜੀਤ ਜੀ ਨੇ ਇੱਕ ਓਮੀ ਪ੍ਰਯੋਲਾ ਕੈਪਸੂਲ ਤਿਆਰ ਕਰਾਇਆ, ਠੀਕ ਹੈ ਜੀ। ਉਹਦੇ ਉੱਤੇ ਸਪੈਸ਼ਲ ਓਮੀ ਪ੍ਰਯੋਲ ਤਾਂ ਚਲੋ ਇਹ ਤਾਂ ਬਾਉਂਡ ਆ ਗਿਆ ਵੀ ਆਪਾਂ ਤੁਸੀਂ 20 ਤੋਂ ਵੱਧ ਪ੍ਰਿੰਟ ਰੱਖ ਨਹੀਂ ਸਕਦੇ ਹੈਗੇ। ਕੋਈ ਵੀ ਫੂਡ ਸਪਲੀਮੈਂਟ ਲਾ ਲਓ ਜੀ, ਫੂਡ ਸਪਲੀਮੈਂਟਾਂ ਤੇ ਨਹੀਂ ਹੈਗਾ ਇਹ ਚੀਜ਼ ਵੀ ਤੁਸੀਂ ਇੰਨਾ ਪ੍ਰਿੰਟ ਨਹੀਂ ਰੱਖ ਸਕਦੇ, ਜਾਂ ਕਈ ਚੀਜ਼ਾਂ ਜਿਹੜੀਆਂ ਸਸਤੀਆਂ ਪੈਂਦੀਆਂ ਨੇ ਉਹਨਾਂ ਤੇ ਉਹ ਪ੍ਰਿੰਟ ਆਪਦੇ ਹਿਸਾਬ ਨਾਲ ਰੱਖ ਲੈਂਦੇ ਆ ਜੀ।
ਅੱਛਾ,
ਠੀਕ ਹੈ। ਤੇ ਮੰਨ ਲਓ ਜਿਵੇਂ ਲੀਵੋ ਸੈਟਰੀਅਨ ਦਾ ਪੱਤਾ ਲਾ ਲਓ, ਉਹਨਾਂ ਨੂੰ 5 ਕੁ ਰੁਪਏ ਦਾ ਪੈਂਦਾ ਵਾ, ਉਹਨਾਂ ਨੇ ਪ੍ਰਿੰਟ ਉੱਤੇ 50 ਰੁਪਏ ਰਖਾ ਲੈਣਾ ਕੰਪਨੀ ਨੂੰ ਕਹਿ ਕੇ ਜੀ। ਉਹ ਤੇ ਸਰਕਾਰ ਦਾ ਕੋਈ ਪ੍ਰਾਈਸ ਐਂਡ ਕੰਟਰੋਲ ਐਕਟ ਨਹੀਂ ਹੈਗਾ। ਉਹ ਉਹਨਾਂ ਨੇ ਡਾਕਟਰਾਂ ਨੂੰ ਜਾ ਕੇ ਕਹਿਣਾ ਵੀ ਤੁਸੀਂ ਡਾਕਟਰ ਸਾਹਿਬ ਇਹ ਪ੍ਰੈਸਕ੍ਰਾਈਬ ਕਰਨਾ, ਜਿਵੇਂ ਆਪਾਂ ਕਹਿੰਦੇ ਡਾਕਟਰ ਨੇ ਕਿਹਾ ਰਹਿੰਦਾ ਵੀ ਇਹਦੇ ਕੋਲੋਂ ਮੈਡੀਸਨ ਮਿਲੂ, ਮੈਂ ਉਹ ਬੇਸ ਤੇ ਗੱਲ ਕਰ ਰਿਹਾ। ਹਾਂ, ਇਹ ਉਹ ਸਿਸਟਮ ਆ, ਉਹਦੇ ਵਿੱਚ ਡਾਕਟਰ ਨੇ ਕਹਿਣਾ ਵੀ ਇਹ ਨਾਲ ਦੇ ਮੈਡੀਕਲ ਵਾਲੇ ਕੋਲ ਮਿਲੂਗਾ ਜਾਂ ਸਾਡੇ ਅੰਦਰੋਂ ਹੀ ਮਿਲੂ, ਠੀਕ ਹੈ ਜੀ। ਉਹਦੇ ਵਿੱਚ ਜਿਹੜਾ ਥਰਡ ਪਰਸਨ ਆ ਜਿਹਨੇ ਮੈਨੂਫੈਕਚਰਿੰਗ ਜਾਂ ਮਾਰਕੀਟਿੰਗ ਕਰਾਈ ਆ ਸਪੈਸ਼ਲ ਨੇਮ ਦੇ ਉੱਤੇ, ਉਹ ਡਾਕਟਰ ਨੂੰ ਪਰਸੈਂਟੇਜ ਦੇ ਦੇਣੀ ਆ ਕੁਛ ਹੱਦ ਤੱਕ ਵੀ ਤੁਸੀਂ ਇਹੀ ਲਿਖਣਾ ਜੀ। ਉਹ ਪਰਸੈਂਟੇਜ ਇੱਥੋਂ ਤੱਕ ਵੱਧ ਗਈ ਸੀਗੀ, ਪਿੱਛੇ ਜੇ ਉਹ ਏਸੀਆਂ ਤੱਕ ਬਾਹਰਲੇ ਟੂਰ ਤੱਕ ਗਿਫਟ ਕਰਨ ਲੱਗ ਗਏ ਸੀਗੇ। ਪਰ ਪਿੱਛੇ ਜੀ ਸਰਕਾਰ ਨੇ ਥੋੜੀ ਜੀ ਉਹਦੇ ਬਾਰੇ ਗੌਰ ਕੀਤਾ ਵਾ, ਸਾਰੇ ਜਿੰਨੇ ਹੋਸਪਿਟਲ ਸੀਗੇ ਉਹਨਾਂ ਨੂੰ ਥੋੜੀ ਸਟ੍ਰਿਕਨੈਸ ਵੀ ਕਰੀ ਆ ਵੀ ਉਹ ਕੰਮ ਬਹੁਤ ਘੱਟ ਗਿਆ। ਉਹ ਕੰਮ ਸੀ ਓਵਰ ਕਲੈਵਰ ਲੋਕਾਂ ਦਾ ਸੀਗਾ, ਜਿਹੜੇ ਆਪਦੇ ਮਾਲਕਾਂ ਲਈ ਆਏ ਲੋਕਾਂ ਨਾਲ ਦੁਰਵਿਵਹਾਰ ਕਰਦੇ ਸੀਗੇ, ਉਹ ਕੰਮ ਬਹੁਤ ਘੱਟ ਗਿਆ। ਪਰ ਹਜੇ ਵੀ ਕੁਛ ਘਾਟਾ ਸਰਕਾਰ ਦੇ ਵਿੱਚ ਵੀ ਕੁਛ ਘਾਟਾ ਹੈਗੀਆਂ, ਮੈਡੀਕਲ ਵਾਲਿਆਂ ਦੇ ਵਿੱਚ ਵੀ ਕੁਛ ਘਾਟਾ ਹੈਗੀਆਂ, ਡਾਕਟਰਾਂ ਦੇ ਵਿੱਚ ਵੀ ਕੁਛ ਘਾਟਾ ਹੈਗੀਆਂ। ਗੱਲ ਉੱਥੇ ਹੀ ਮੁੜ ਕੇ ਆ ਜਾਂਦੀ ਆ, ਗੱਲ ਮਨੀ ਮੇਡ ਤੇ ਆ ਜਾਂਦੀ ਹੈ
ਜੀ। ਬਿਲਕੁਲ, ਤੇ ਗੁਰਮੀਤ ਸਿੰਘ ਖੱਟੜਾ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਅੱਜ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਆ। ਤੇ ਹੁਣ ਆਪਣਾ ਪ੍ਰੋਗਰਾਮ ਜਿਹੜਾ ਆ ਉਹ ਵੀ ਲਗਭਗ ਸਮਾਪਤੀ ਦੇ ਵੱਲ ਆ, ਕਿਉਂਕਿ ਹੁਣ ਆਪਣੇ ਨਾਲ ਜਸਵਿੰਦਰ ਬਿੱਟਾ ਜੀ ਉਹਨਾਂ ਨੇ ਜੁੜਨਾ ਤੇ ਉਹਨਾਂ ਨੇ ਖਬਰਸਾਰ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਆ। ਤੇ ਉਮੀਦ ਕਰਾਂਗੇ ਆਪਾਂ ਫੇਰ ਵੀ ਆਪਾਂ ਜੁੜਾਂਗੇ ਕੱਲ ਜਾਂ ਪਰਸੋਂ ਜਦੋਂ ਵੀ ਤੁਹਾਡਾ ਟਾਈਮ ਹੋਇਆ ਤੁਹਾਡੇ ਨਾਲ ਜੁੜਾਂਗੇ ਤੇ ਫੇਰ ਆਪਾਂ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
ਧੰਨਵਾਦ, ਸਤਿ ਸ੍ਰੀ ਅਕਾਲ
ਜੀ, ਥੈਂਕਸ। ਤੇ ਦੋਸਤੋ, ਇਹ ਸਨ ਆਪਣੇ ਦੋਸਤ ਗੁਰਮੀਤ ਸਿੰਘ ਖੱਟੜਾ ਸਾਹਿਬ ਸਾਹਨੇਵਾਲ ਲੁਧਿਆਣਾ ਤੋਂ ਜੁੜੇ ਸੀਗੇ ਆਪਣੇ ਨਾਲ, ਤੇ ਬਹੁਤ ਹੀ ਵਿਸਥਾਰ ਪੂਰਵਕ ਉਹਨਾਂ ਨੇ ਦੱਸਿਆ ਤੇ ਬੜੀ ਕਰਪਸ਼ਨ ਆ ਇਸ ਮਾਮਲੇ ਦੇ ਵਿੱਚ, ਤੇ ਖਾਸ ਤੌਰ ਤੇ ਜਿਹੜੇ ਡਾਕਟਰ ਆ ਉਹ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਆ। ਵੈਸੇ ਤਾਂ ਦੂਜਾ ਰੱਬ ਕਿਹਾ ਜਾਂਦਾ ਹਨਾ, ਤੇ ਚਲੋ ਵੈਸੇ ਖੱਟੜਾ ਸਾਹਿਬ ਤੋਂ ਵੈਸੇ ਹੀ ਆਪਾਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਕੋਈ ਗਿਣੀਆਂ ਮਿੱਥੀਆਂ ਆਪਾਂ ਗੱਲਾਂ ਨਹੀਂ ਕੀਤੀਆਂ, ਤੇ ਵੈਸੇ ਉਹਨਾਂ ਗੱਲਾਂ ਚੋਂ ਜੋ ਕੁਛ ਨਿਕਲਿਆ ਸਾਡੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹਾਂ। ਪਰ ਫਿਰ ਵੀ ਆਪਾਂ ਉਹਨਾਂ ਤੋਂ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਲਿਆ ਕਰਾਂਗੇ, ਕਿਉਂਕਿ ਕਾਫੀ ਨੌਲੇਜ ਰੱਖਦੇ ਆ ਉਹ ਦਵਾਈਆਂ ਦੇ ਪ੍ਰਤੀ। ਤੇ ਹੁਣ ਦੋਸਤੋ ਮੈਨੂੰ ਇਜਾਜ਼ਤ ਦਿਓ, ਬਿੱਟਾ ਜੀ ਆਪਣੇ ਨਾਲ ਅੱਗੇ ਪ੍ਰੋਗਰਾਮ ਦੇ ਵਿੱਚ ਜੁੜਨਗੇ, ਤੇ ਤੁਸੀਂ ਆਪਣਾ ਖਿਆਲ ਰੱਖਿਓ, ਰੱਬ ਰੱਖਾ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਖਬਰਾਂ ਦੀ ਦੁਨੀਆ, ਖਬਰਾਂ ਦੇ ਲੋਕ, ਹਰ ਖਬਰ ਨਾਲ ਜੋ ਬਣਾਵੇਂ ਰਾਬਤਾ, ਅਜਿਹੀ ਏ ਖਬਰਾਂ ਦੀ ਸੱਥ। ਖਬਰਸਾਰ ਰੋਜ਼ਾਨਾ ਸੋਮਵਾਰ ਤੋਂ ਸ਼ਨਿਚਰਵਾਰ ਆਸਟ੍ਰੇਲੀਆ ਸਿਡਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਰੇਡੀਓ ਹਰਮਨ, ਹਰਮਨ ਰੇਡੀਓ ਆਸਟ੍ਰੇਲੀਆ। ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਪ੍ਰੋਗਰਾਮ ਖਬਰਸਾਰ ਲੈ ਕੇ ਤੁਹਾਡੀ ਸੇਵਾ ਵਿੱਚ ਅਸੀਂ ਹਾਜ਼ਰ ਹਾਂ। ਸਾਡੇ ਨਾਲ ਨੇ ਸਰਬਜੀਤ ਸਿੰਘ, ਜਿਹੜੇ ਸਾਡੇ ਟੈਕਨੀਕਲ ਹੈੱਡ ਨੇ, ਸ਼੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ। ਸੋ ਸਾਰੇ ਸਰੋਤਿਆਂ ਨੂੰ ਜਿੱਥੇ ਅਸੀਂ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ ਬੁਲਾਉਂਦੇ ਹਾਂ। ਅੱਜ ਭਾਰਤ ਦੇ ਵਿੱਚ ਮੰਗਲਵਾਰ ਦਾ ਦਿਨ ਹੈ, 11 ਅਪ੍ਰੈਲ 1929 ਚੇਤ, ਨਾਨਕ ਸ਼ਾਹੀ ਸੰਮਤ 549। ਸੋ ਅੱਜ ਧੁੱਪ ਚੜ੍ਹੀ ਹੋਈ ਹੈ ਪੂਰੀ, ਔਰ ਪ੍ਰੋਗਰਾਮ ਦੇ ਕੁਝ ਮਿੰਟਾਂ ਬਾਅਦ ਅਸੀਂ ਗੱਲ ਕਰਾਂਗੇ ਮੋਟੀਵੇਸ਼ਨ ਦੇ ਲਈ, ਕਿ ਕਿਵੇਂ ਮੋਟੀਵੇਸ਼ਨਲ ਜਿਹੜੇ ਪਰਸਨੈਲਿਟੀਜ਼ ਨੇ ਉਹ ਲੋਕਾਂ ਨੂੰ, ਬੱਚਿਆਂ ਨੂੰ ਮੋਟੀਵੇਟ ਕਰਦੀਆਂ ਤਾਂ ਜੋ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਸਫਲ ਬਣਾ ਸਕਣ, ਅਤੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਉਹ ਦੂਰ ਕਰ ਸਕਣ। ਇਸੇ ਸੰਦਰਭ ਦੇ ਵਿੱਚ ਸਾਡੇ ਨਾਲ ਜੁੜਨਗੇ ਰਮਨਦੀਪ ਸਿੰਘ ਵਰਵਾਲ, ਜਿਹੜੇ ਕਿੱਤੇ ਵਜੋਂ ਅਧਿਆਪਕ ਨੇ, ਔਰ ਬਹੁਤ ਸਾਰੇ ਉਹਨਾਂ ਦੇ ਜਿਹੜੇ ਮੋਟੀਵੇਸ਼ਨਲ ਲੈਕਚਰ ਨੇ ਉਹ ਆਪਣੇ ਤਰੀਕੇ ਨਾਲ ਉਹਨਾਂ ਨੂੰ ਤਿਆਰ ਕਰਕੇ ਬੱਚਿਆਂ ਦੇ ਵਿੱਚ ਜਾਂਦੇ ਨੇ, ਸਕੂਲਾਂ ਦੇ ਵਿੱਚ ਜਾਂਦੇ ਨੇ, ਕਾਲਜਾਂ ਦੇ ਵਿੱਚ ਜਾਂਦੇ ਨੇ, ਅਤੇ ਉਹਨਾਂ ਨੂੰ ਦੱਸਦੇ ਨੇ ਕਿ ਕਿਵੇਂ ਉਹ ਆਪਣੀ ਜ਼ਿੰਦਗੀ ਦੇ ਜਿਹੜੀਆਂ ਹਰਡਲਸ ਨੇ, ਜਿਹੜੀਆਂ ਮੁਸੀਬਤਾਂ ਨੇ ਜ਼ਿੰਦਗੀ ਦੇ ਵਿੱਚ, ਜਿਹੜੀਆਂ ਧੁੱਪ ਛਾਂ ਸਾਨੂੰ ਹਮੇਸ਼ਾ ਮਿਲਦੀਆਂ, ਉਹਨਾਂ ਨੂੰ ਉਹ ਕਿਵੇਂ ਦੂਰ ਕਰਦੇ ਨੇ। ਇਸੇ ਸੰਦਰਭ ਦੇ ਵਿੱਚ ਅਸੀਂ ਜੁੜਾਂਗੇ ਰਮਨਦੀਪ ਸਿੰਘ ਨਾਲ। ਰਮਨਦੀਪ ਸਿੰਘ ਥੋੜ੍ਹੀ ਦੇਰ ਬਾਅਦ ਸਾਡੇ ਕੋਲ ਇੱਥੇ ਸ਼ਾਮਿਲ ਹੋਣਗੇ, ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨਗੇ। ਸੋ ਉਸ ਤੋਂ ਪਹਿਲਾਂ ਅਸੀਂ ਨਜ਼ਰ ਮਾਰਦੇ ਹਾਂ ਕੁਝ ਖਾਸ ਘਟਨਾਵਾਂ 'ਤੇ ਜਿੰਨਾ ਚਿਰ ਰਮਨਦੀਪ ਜੀ ਸਾਡੇ ਨਾਲ ਜੁੜਦੇ ਨੇ। ਉਸ ਤੋਂ ਪਹਿਲਾਂ ਕਿ ਗੁਆਂਢੀ ਮੁਲਕ ਪਾਕਿਸਤਾਨ ਦਾ ਜਿਹੜਾ ਅਦਾਲਤੀ ਦਹਿਸ਼ਤਗਰਦੀ ਦਾ ਨਾਪਾਕ ਚਿਹਰਾ ਸਾਹਮਣੇ ਆਇਆ, ਉਹ ਕੀ ਹੈ? ਉਹ ਇਹ ਹੈ ਕਿ ਪਾਕਿਸਤਾਨ ਦੀ ਅਦਾਲਤ ਨੇ ਕੁਲਭੂਸ਼ਣ ਯਾਦਵ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪਾਕਿਸਤਾਨ ਦੇ ਸੋਮਵਾਰ ਨੂੰ ਭਾਰਤੀ ਨਵ ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਯਾਦਵ ਦੀ ਮੌਤ ਦੀ ਸਜ਼ਾ 'ਤੇ ਮੋਹਰ ਲਾ ਦਿੱਤੀ ਹੈ, ਪਰ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਗੁਪਤ ਸੁਣਵਾਈ ਦੌਰਾਨ 4 ਅਪ੍ਰੈਲ ਨੂੰ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਅਤੇ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਜਾਸੂਸੀ ਅਤੇ ਕਈ ਹੋਰ ਸ਼ੱਕੀ ਗਤੀਵਿਧੀਆਂ ਦਾ ਦੋਸ਼ ਲਾ ਕੇ ਇਸ ਭਾਰਤੀ ਨਾਗਰਿਕ ਦੇ ਖਿਲਾਫ ਮੁਕੱਦਮਾ ਚਲਾਇਆ ਗਿਆ, ਅਤੇ ਭਾਰਤ ਨੇ ਪਾਕਿਸਤਾਨ ਦੇ ਇਸ ਰਵੱਈਏ ਲਈ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ, ਅਤੇ ਕਿਹਾ ਕਿ ਜੇਕਰ ਸਜ਼ਾ ਦਿੱਤੀ ਜਾਏ ਤਾਂ ਇਸ ਨੂੰ ਕਤਲ ਦਾ ਕੇਸ ਮੰਨਿਆ ਜਾਏਗਾ। ਯਾਦਵ ਕੌਣ ਹੈ ਇਹਦੇ ਬਾਰੇ ਵਿੱਚ ਦੱਸਣਾ ਬੜਾ ਜ਼ਰੂਰੀ ਹੈ ਕਿ ਮਹਾਰਾਸ਼ਟਰ ਦੇ ਕੋਲਹਾਪੁਰ ਤੋਂ ਯਾਦਵ ਨਾਂ ਦਾ ਵਿਅਕਤੀ ਹੈ, ਜਿਹੜਾ 1987 ਦੇ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਆਇਆ ਸੀ। ਸਾਲ 2011 ਦੇ ਵਿੱਚ ਭਾਰਤੀ ਜਿਹੜੀ ਹੈ ਜਲ ਸੈਨਾ ਉਹਦੇ ਨਾਲ ਜੁੜਿਆ, ਨੇਵੀ ਦੇ ਨਾਲ ਜੁੜਿਆ, ਨੇਵੀ ਦੇ ਵਿੱਚ ਸਵੈ ਇੱਛਾ ਸੇਵਾ ਮੁਕਤੀ ਲੈ ਕੇ ਇਰਾਨ ਦੇ ਚਾਬਾਹਾਰ ਦੇ ਵਿੱਚ ਕਾਰੋਬਾਰ ਕਰ ਰਿਹਾ ਸੀ। ਜਾਗਵ ਦਾ ਪਰਿਵਾਰ ਮੁੰਬਈ ਵਿੱਚ ਰਹਿੰਦਾ ਹੈ, ਅਤੇ ਇਰਾਨ ਦੇ ਜਿਹੜੇ ਆਬਾਸ ਅਤੇ ਚਾਬਾਰ ਬੰਦਰਗਾਹ ਇਲਾਕੇ ਵਿੱਚ ਉਹਨਾਂ ਦਾ ਕਾਰੋਬਾਰ ਸੀ। ਉਹਦੇ ਕੋਲ ਇਰਾਨ ਦੇ ਵਿੱਚ ਰਹਿਣ ਨੂੰ ਜਿਹੜੀ ਹੈ ਮਨਜ਼ੂਰੀ ਵੀ ਸੀ, ਔਰ ਭਾਰਤੀ ਏਜੰਸੀਆਂ ਦੇ ਅਨੁਸਾਰ ਪਾਕਿਸਤਾਨ ਦੇ ਇੱਕ ਸੁੰਨੀ ਅੱਤਵਾਦੀ ਗਰੁੱਪ ਨੇ ਜਾਗਵ ਨੂੰ ਅਗਵਾ ਕੀਤਾ ਅਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਤਲਬ ਕਰ ਲਿਆ। ਸੋ ਭਾਰਤ ਨੇ ਇਹ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਿਆਂ ਭਾਰਤੀ ਨਾਗਰਿਕ ਨੂੰ ਜੇ ਕੋਈ ਰਾਏ ਵਗੈਰਾ ਜਾਂ ਕਾਨੂੰਨੀ ਮਦਦ ਮੁਹੱਈਆ ਕਰਾਉਣ ਬੇਨਤੀ ਕੀਤੀ, ਜਿਹਨੂੰ 13 ਵਾਰ ਰੱਦ ਕਰ ਦਿੱਤਾ ਗਿਆ। ਯਾਗਵ ਨੂੰ 3 ਮਾਰਚ 2016 ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਪਾਕਿਸਤਾਨ ਦੀ ਫੌਜ ਨੇ ਕੀਤਾ ਸੀ, ਔਰ ਪਾਕਿਸਤਾਨ ਫੌਜ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ ਮੇਜਰ ਜਨਰਲ ਆਸਿਫ ਗਫੂਰ ਨੇ ਜਾਰੀ ਕਰਕੇ ਮੌਤ ਦੀ ਸਜ਼ਾ ਨੂੰ ਫੌਜ ਮੁਖੀ ਵੱਲੋਂ ਮਨਜ਼ੂਰੀ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਜਿਹੜਾ ਇੱਕ ਫੀਲਡ ਜਨਰਲ ਕੋਰਟ ਮਾਰਸ਼ਲ ਹੋਇਆ, ਸਾਰੇ ਦੋਸ਼ੀਆਂ ਨੂੰ ਦੋਸ਼ੀ ਪਾਏ ਜਾਣ 'ਤੇ ਜਿਹੜੇ 46 ਸਾਲਾਂ ਦੇ ਜਿਹੜੇ ਜਾਗਵ ਨੇ ਉਹਨਾਂ ਦੇ ਉੱਤੇ ਇਹ ਜਿਹੜਾ ਕਹਿਰ ਹੈ ਇਹ ਡਿੱਗਿਆ ਕਿ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਇਹਦੇ 'ਤੇ ਮੋਹਰ ਲਾਈ ਹੈ। ਬਿਆਨ ਦੇ ਵਿੱਚ ਇਹ ਗੱਲ ਜ਼ਾਹਰ ਹੋਈ ਹੈ ਕਿ ਜਾਸੂਸੀ ਅਤੇ ਪਾਕਿਸਤਾਨ ਆਰਮੀ ਐਕਟ ਦੇ ਤਹਿਤ ਫੀਲਡ ਜਨਰਲ ਕੋਰਟ ਮਾਰਸ਼ਲ ਦੇ ਜ਼ਰੀਏ ਮੁਕੱਦਮਾ ਚਲਾਇਆ ਜਾਏਗਾ ਅਤੇ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅੱਜ ਜਦੋਂ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਇਸ FGCM ਵੱਲੋਂ ਦਿੱਤੀ ਗਈ ਸਜ਼ਾ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਭਾਰਤ ਦੇ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ, ਜੋ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨਰ ਅਬਦੁਲ ਬਸੀਤ ਨੂੰ ਤਲਬ ਕਰਕੇ ਉਹਨਾਂ ਨੇ ਕਿਹਾ ਕਿ ਉਹ ਕਾਰਵਾਈ ਜਿਸ ਦੀ ਵਜ੍ਹਾ ਨਾਲ ਜਾਗਵ ਦੇ ਖਿਲਾਫ਼ ਸਜ਼ਾ ਸੁਣਾਈ ਗਈ ਹੈ ਇਸ ਦੇ ਖਿਲਾਫ਼ ਕਿਸੇ ਠੋਸ ਸਬੂਤ ਦੀ ਘਾਟ ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ। ਅਤੇ ਉਹਨਾਂ ਨੇ ਕਿਹਾ ਕਿ ਜਾਗਵ ਨੂੰ ਪਿਛਲੇ ਸਾਲ ਈਰਾਨ ਵਿੱਚੋਂ ਅਗਵਾ ਕੀਤਾ ਅਤੇ ਪਾਕਿਸਤਾਨ ਵਿੱਚ ਉਸ ਦੀ ਮੌਜੂਦਗੀ ਨੂੰ ਕਦੇ ਵੀ ਭਰੋਸੇਯੋਗ ਤੌਰ 'ਤੇ ਸਪਸ਼ਟ ਨਹੀਂ ਕੀਤਾ ਗਿਆ। ਪਾਕਿਸਤਾਨ ਦਾ ਇਹ ਦਾਅਵਾ ਹੈ ਕਿ ਜਾਗਵ ਨੂੰ ਪਿਛਲੇ ਸਾਲ 3 ਮਾਰਚ ਨੂੰ ਪਾਕਿਸਤਾਨ ਸੁਰੱਖਿਆ ਏਜੰਸੀਆਂ ਨੇ ਅਸ਼ਾਂਤ ਬਲੋਚਿਸਤਾਨ ਇਲਾਕੇ ਦੇ ਵਿੱਚੋਂ ਚਮਾਨ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉੱਥੇ ਕਥੇ ਤੌਰ 'ਤੇ ਈਰਾਨ ਦੇ ਰਸਤੇ 'ਤੇ ਉਹ ਦਾਖਲ ਹੋਇਆ ਅਤੇ ਪਾਕਿਸਤਾਨ ਦਾ ਜਿਹੜਾ ਦੋਸ਼ ਸੀ ਕਿ ਜਾਗਵ ਭਾਰਤੀ ਜਿਹੜਾ ਹੈਗਾ ਜਲ ਸੈਨਾ ਦਾ ਇੱਕ ਸਿਪਾਹੀ ਹੈ, ਅਧਿਕਾਰੀ ਹੈ, ਔਰ ਜਾਗਵ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਫੌਜ ਨੇ ਉਸ ਸਮੇਂ ਦਾ ਵੀਡੀਓ ਵੀ ਜਾਰੀ ਕੀਤਾ ਔਰ ਭਾਰਤ ਨੇ ਇਸ ਵੀਡੀਓ ਨੂੰ ਸਾਜਿਸ਼ ਦੱਸਿਆ ਹੈ। ਭਾਰਤ ਸਰਕਾਰ ਦਾ ਤਰਕ ਹੈ ਕਿ ਜਾਗਵ ਨੇ ਨੇਵੀ ਦੇ ਵਿੱਚ ਕੰਮ ਕੀਤਾ ਸੀ ਲੇਕਿਨ ਉਸਨੇ ਸੇਵਾ ਮੁਕਤੀ ਲੈ ਲਈ ਸੀ, ਇਸ ਤੋਂ ਬਾਅਦ ਨਾਲ ਸਰਕਾਰ ਦੇ ਨਾਲ ਉਸਦਾ ਕੋਈ ਸੰਬੰਧ ਨਹੀਂ ਸੀ। ਇੱਕ ਇਹ ਵੀ ਖਬਰ ਮਿਲੀ ਹੈ ਕਿ ਭਾਰਤ ਨੇ ਇਸਲਾਮਾਬਾਦ ਵਿੱਚ ਆਪਣੇ ਹਾਈ ਕਮਿਸ਼ਨ ਦੇ ਜ਼ਰੀਏ 4 ਵਾਰ ਜਿਹੜੇ ਵਣਜ ਅੰਬੈਸੀ ਦੇ ਆਗੂ ਹੁੰਦੇ ਆ, ਦੂਤਾਵਾਸ ਹੁੰਦੇ ਆ, ਅਧਿਕਾਰੀ ਹੁੰਦੇ ਆ, ਉਹਨਾਂ ਦੀ ਜਾਗਵ ਤੱਕ ਪਹੁੰਚ ਦੀ ਬੇਨਤੀ ਕੀਤੀ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਸਲਾਹਕਰਤਾ ਨਿਯੁਕਤ ਕਰਨ ਦੀ ਮੰਗ ਕਰਦਿਆਂ 25 ਮਾਰਚ 2016 ਤੋਂ 31 ਮਾਰਚ 2017 ਦੇ ਵਿਚਕਾਰ ਐਸੇ 13 ਜਿਹੜੇ ਰਸਮੀ ਤੌਰ 'ਤੇ ਸਮਝੌਤੇ ਹੋਏ ਨੇ। ਇਹਨਾਂ ਦੇ ਵਿੱਚ 11 ਵਾਰ ਲਿਖਤੀ ਤੌਰ 'ਤੇ ਅਤੇ 2 ਵਾਰ ਜ਼ਬਾਨੀ ਤੌਰ 'ਤੇ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ। ਹਾਲਾਂਕਿ ISPR ਦੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਜਾਗਵ ਉਰਫ ਹੁਸੈਨ ਮੁਬਾਰਕ ਪਟੇਲ ਨੂੰ ਕਾਨੂੰਨੀ ਨਿਯਮਾਂ ਦੇ ਮੁਤਾਬਕ ਬਚਾਅ ਅਧਿਕਾਰੀ ਮੁਹੱਈਆ ਕਰਵਾਇਆ ਗਿਆ ਸੀ ਅਤੇ ਵਿਦੇਸ਼ ਸਕੱਤਰ ਨੇ ਕਿਹਾ ਕਿ ਸੀਨੀਅਰ ਪਾਕਿਸਤਾਨੀ ਸ਼ਖਸੀਅਤਾਂ ਨੇ ਖੁਦ ਵੀ ਤੱਥਾਂ ਦੇ ਪੁਖਤਾ ਹੋਣ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ ਹੈ। ਇਸੇ ਲਿਹਾਜ਼ ਦੇ ਨਾਲ ਬਚਾਅ ਦੇ ਲਈ ਅਧਿਕਾਰੀ ਇਸ ਗੱਲ ਤੋਂ ਦਾਅਵਾ ਜਿਹੜਾ ਹੈਗਾ ਉਹ ਬੇਤੁੱਕਾ ਦੱਸ ਰਹੇ ਨੇ। ਭਾਰਤੀ ਹਾਈ ਕਮਿਸ਼ਨ ਨੂੰ ਵੀ ਇਹ ਦੱਸਿਆ ਨਹੀਂ ਗਿਆ ਕਿ ਜਾਗਵ ਦੇ ਖਿਲਾਫ਼ ਮੁਕੱਦਮੇ ਦੀ ਕਾਰਵਾਈ ਚੱਲ ਰਹੀ ਹੈ। ਭਾਰਤੀ ਨੇਵੀ ਦੇ ਕਮਾਂਡਰ ਜਾਗਵ ਨੇ ਮੈਜਿਸਟ੍ਰੇਟ ਅਤੇ ਅਦਾਲਤ ਦੇ ਸਾਹਮਣੇ ਉਹਨਾਂ ਦੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹਨੇ ਸਵੀਕਾਰ ਕੀਤਾ ਕਿ ਉਸ ਨੂੰ ਭਾਰਤੀ ਖੁਫੀਆ ਏਜੰਸੀ ਰਾਹ ਨੇ ਪਾਕਿਸਤਾਨ ਨੂੰ ਅਸਥਿਰ ਕਰਨ ਅਤੇ ਜੰਗ ਛੇੜਨ ਦੇ ਉਦੇਸ਼ ਨਾਲ ਜਾਸੂਸੀ ਅਤੇ ਕੁਝ ਹੋਰ ਸ਼ੱਕੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਇਸ ਸਾਰੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੌਂਪੀ ਸੀ ਅਤੇ ਉਸ 'ਤੇ ਦੋਸ਼ ਲਾਇਆ ਕਿ ਉਸਦਾ ਕੰਮ ਬਲੋਚਿਸਤਾਨ ਅਤੇ ਕਰਾਚੀ ਅਸ਼ਾਂਤੀ ਫੈਲਾਉਣਾ ਸੀ। ਇੱਕ ਹੋਰ ਘਟਨਾਕ੍ਰਮ ਦੇ ਵਿੱਚ ਭਾਰਤ ਸਰਕਾਰ ਨੇ ਕੁਝ ਪਾਕਿਸਤਾਨੀ ਕੈਦੀਆਂ ਦੀ ਰਿਹਾਈ ਐਨ ਮੌਕੇ 'ਤੇ ਰੋਕ ਦਿੱਤੀ। ਇਹਨਾਂ ਸਾਰਿਆਂ ਨੂੰ ਕੱਲ੍ਹ ਬੁੱਧਵਾਰ ਛੱਡਿਆ ਜਾਣਾ ਸੀ ਔਰ ਜਾਗਵ ਦੀ ਮੌਤ ਦੀ ਸਜ਼ਾ ਦੀ ਮਨਜ਼ੂਰੀ ਪਾਕਿਸਤਾਨ ਫੌਜ ਦੇ ਮੁਖੀ ਵੱਲੋਂ ਕੀਤੇ ਜਾਣ ਤੋਂ ਬਾਅਦ ਪਹਿਲਾਂ ਹੀ ਜਿਹੜੇ ਤਲਖੀ ਭਰੇ ਚੱਲੇ ਆ ਰਹੇ ਭਾਰਤ ਪਾਕਿਸਤਾਨ ਰਿਸ਼ਤਿਆਂ ਦੇ ਵਿੱਚ ਕੜਵਾਹਟ ਵਧਾਉਣ ਦਾ ਖਦਸ਼ਾ ਹੈ ਔਰ ਪਿਛਲੇ ਸਾਲ ਪੰਜਾਬ ਦੇ ਵਿੱਚ ਪਠਾਨਕੋਟ ਅਤੇ ਜੰਮੂ ਕਸ਼ਮੀਰ ਦੇ ਉੜੀ ਵਿੱਚ ਪਾਕਿਸਤਾਨ ਤੋਂ ਸਪੌਂਸਰਡ ਜਿਹੜੇ ਅੱਤਵਾਦੀਆਂ ਦੇ ਹਮਲਿਆਂ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਜਿਹੜੇ ਹਾਲਾਤ ਹੈ ਉਹ ਖਰਾਬ ਹੋ ਗਏ ਸਨ ਅਤੇ ਇਸੇ ਲਈ ਦੋਨਾਂ ਦੇਸ਼ਾਂ ਦੀ ਜਿਹੜੀ ਗੱਲਬਾਤ ਜਿਹੜੀ ਹੋਣੀ ਸੀ ਉਹ ਗੱਲਬਾਤ ਨੂੰ ਰੱਦ ਕਰ ਦਿੱਤਾ ਗਿਆ। ਭਾਰਤ ਨੇ ਉਹਨਾਂ ਦਰਜਨ ਭਰ ਪਾਕਿਸਤਾਨੀ ਕੈਦੀਆਂ ਦੀ ਰਿਹਾਈ ਐਨ ਮੌਕੇ 'ਤੇ ਟਾਲ ਦਿੱਤੀ ਜਿਨ੍ਹਾਂ ਨੂੰ ਕੱਲ੍ਹ ਪਾਕਿਸਤਾਨ ਭੇਜਿਆ ਜਾਣ ਵਾਲਾ ਸੀ ਔਰ ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਸੀਤ ਨੂੰ ਤਲਬ ਕੀਤਾ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਤਲਬ ਕੀਤਾ ਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਹੈ ਕਿ ਸਜ਼ਾ ਅਮਲ ਦੀ ਕੀਤੀ ਜਾਂਦੀ ਤਾਂ ਇਹ ਜਿਹੜਾ ਡਰਾਮਾ ਹੈਗਾ ਇਹ ਜਿਹੜਾ ਵੀ ਗਿਣੀ ਮਿੱਥੀ ਸਾਜਿਸ਼ ਹੈ ਉਹ ਕਤਲ ਦਾ ਮਾਮਲਾ ਹੋਏਗਾ। ਕੁਲਭੂਸ਼ਣ ਜਾਧਵ ਨੂੰ ਸਜ਼ਾ ਸੁਣਾਏ ਜਾਣ ਦੇ ਮਾਮਲੇ ਵਿੱਚ ਭਾਰਤ ਸਰਕਾਰ ਦੇ ਏਜੰਸੀਆਂ ਨੂੰ ਜਿਹੜਾ ਹਨੇਰੇ ਵਿੱਚ ਰੱਖੇ ਜਾਣ ਤੇ ਇਹ ਸਵਾਲ ਉੱਠ ਰਹੇ ਨੇ ਕਿ ਇੱਕ ਦਿਨ ਪਹਿਲਾਂ ਨੇਪਾਲ ਦੇ ਲੁੰਬਨੀ ਵਿੱਚ ਪਾਕਿਸਤਾਨ ਦਾ ਇੱਕ ਸਾਬਕਾ ਕਰਨਲ ਜਿਹੜਾ ਲਾਪਤਾ ਹੋ ਗਿਆ ਸੀ ਉਹ ਦੱਸਿਆ ਜਾ ਰਿਹਾ ਹੈ। ਦੂਜੇ ਦਿਨ ਉੱਥੋਂ ਦੀ ਜੇਲ੍ਹ ਦੇ ਵਿੱਚ ਬੰਦ ਜਿਹੜਾ ਕੁਲਭੂਸ਼ਣ ਹੈ ਉਹਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦਾ ਜਿਹੜਾ ਫੈਸਲਾ ਹੈਗਾ ਉਹ ਸੁਣਾ ਦਿੱਤਾ ਗਿਆ। ਉਹ ਕਿਉਂ ਸੁਣਾਇਆ ਗਿਆ, ਉਹਦਾ ਕਾਰਨ ਕੀ ਹੈਗਾ, ਉਹ ਅਸੀਂ ਤੁਹਾਡੇ ਸਾਹਮਣੇ ਰੱਖਿਆ, ਉਹਦਾ ਕੀ ਕਾਰਨ ਹੈ ਭੁਲੇਖੇ ਵਿੱਚ ਜਾਂ ਉਹਨਾਂ ਨੂੰ ਜਾਣ ਬੁੱਝ ਕੇ ਰੱਖਿਆ ਗਿਆ, ਧੋਖੇ ਵਿੱਚ ਰੱਖਿਆ ਗਿਆ, ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਉਹ ਪਾਕਿਸਤਾਨ ਨੇ ਕੀਤੀ ਹੈ, ਜਿਹਦੇ 'ਚ ਖੁਫੀਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੁਲਭੂਸ਼ਣ ਨੂੰ ਸਾਜਿਸ਼ ਦੇ ਤੌਰ 'ਤੇ ਫਸਾਇਆ ਗਿਆ ਹੈ ਉਸੇ ਤਰ੍ਹਾਂ ਪਾਕਿਸਤਾਨ ਨੇ ਆਪਣੇ ਕਰਨਲ ਦੇ ਲਾਪਤਾ ਹੋਣ ਦੀ ਕਹਾਣੀ ਜਿਹੜੀ ਹੈ ਉਹ ਘੜੀ ਹੈ। ਜਿਹੜਾ ਸੇਵਾ ਮੁਕਤ ਸੀ ਮੁਹੰਮਦ ਹਬੀਬ ਉਹਦੇ ਲੁੰਬਾਨੀ ਤੋਂ ਲਾਪਤਾ ਹੋਣ ਦੇ ਮਾਮਲੇ ਵਿੱਚ ਪਾਕਿਸਤਾਨ ਦੇ ਰਾਵਲਪਿੰਡੀ ਦੇ ਕੋਲ ਰਾਵਤ ਥਾਣੇ ਦੇ ਵਿੱਚ ਉਸਦੇ ਬੇਟੇ ਸਾਦ ਨੇ ਇੱਕ FIR ਦਰਜ ਕਰਾਈ ਹੈ। ਮੁੱਢਲੀ ਰਿਪੋਰਟ ਜਿਹਨੂੰ ਕਹਿੰਦੇ ਆ ਦੁਸ਼ਮਣ ਜਾਸੂਸ ਏਜੰਸੀਆਂ ਦੇ ਹੱਥ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ ਔਰ ਪਾਕਿਸਤਾਨ ਦੇ ਖੁਫੀਆ ਸੇਵਾ ਗਲਿਆਰੇ ਦੇ ਵਿੱਚ ਦੁਸ਼ਮਣ ਸ਼ਬਦ ਦਾ ਇਸਤੇਮਾਲ ਅਕਸਰ ਭਾਰਤ ਲਈ ਕੀਤਾ ਜਾਂਦਾ ਹੈ। ਹਬੀਬ ਦੇ ਨੇਪਾਲ ਵਿੱਚ ਲਾਪਤਾ ਹੋਣ ਦੀ ਖਬਰ ਪਾਕਿਸਤਾਨ ਦੇ ਪ੍ਰਸਿੱਧ ਅਖਬਾਰ ਦੀ ਡੌਨ ਨੇ ਦਿੱਤੀ ਹੈ ਔਰ ਸੇਵਾ ਮੁਕਤ ਕਰਨਲ ਮੁਹੰਮਦ ਹਸੀਬ ਨੌਕਰੀ ਦੇ ਇੱਕ ਇੰਟਰਵਿਊ ਦੇ ਸਿਲਸਿਲੇ ਵਿੱਚ ਨੇਪਾਲ ਗਏ ਸਨ। 6 ਅਪ੍ਰੈਲ ਨੂੰ ਭਾਰਤ ਸਰਹੱਦ ਦੇ ਕੋਲ ਉਹ ਇੱਕ ਲੁੰਬਨੀ ਸ਼ਹਿਰ ਦੇ ਵਿੱਚ ਸਨ, ਤਦ ਤੋਂ ਉਹ ਸੰਪਰਕ ਵਿੱਚ ਨਹੀਂ। ਨੇਪਾਲ ਵਿੱਚ ਪਾਕਿਸਤਾਨ ਅੰਬੈਸੀ ਨੇ ਇਸ ਬਾਰੇ ਵਿੱਚ ਆਪਣੇ ਉੱਥੋਂ ਦੇ ਵਿਦੇਸ਼ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਹੈ। ਹਬੀਬ 2014 ਵਿੱਚ ਰਿਟਾਇਰ ਹੋਏ, ਇਸ ਤੋਂ ਬਾਅਦ ਇੱਕ ਪਾਕਿਸਤਾਨੀ ਕੰਪਨੀ ਨਾਲ ਜੁੜ ਗਏ ਅਤੇ ਇਸ ਖਬਰ ਦੇ ਮੁਤਾਬਕ ਹਬੀਬ ਦੀ ਨੌਕਰੀ ਲਈ ਜਿਸ ਨੰਬਰ 'ਤੇ ਫੋਨ ਕੀਤਾ ਗਿਆ ਉਹ ਇੱਕ ਕੰਪਿਊਟਰ ਜਨਰੇਟਡ ਨੰਬਰ ਸੀ, ਜਿਸ ਤੋਂ ਇਲਾਵਾ ਜਿਸ ਵੈਬਸਾਈਟ ਦੇ ਜ਼ਰੀਏ ਉਹਨਾਂ ਨੂੰ ਜੋਬ ਆਫਰ ਕੀਤਾ ਉਹ ਭਾਰਤ ਦੇ ਵਿੱਚ ਰਜਿਸਟਰਡ ਹੈ ਅਤੇ ਇਸ ਤੋਂ ਬਾਅਦ ਹੀ ਪਾਕਿਸਤਾਨੀ ਮੀਡੀਆ ਖਦਸ਼ਾ ਪ੍ਰਗਟ ਕਰ ਰਿਹਾ ਕਿ ਹਬੀਬ ਦੇ ਲਾਪਤਾ ਹੋਣ ਵਿੱਚ ਰਾਅ ਏਜੰਸੀ ਦਾ ਹੱਥ ਹੈ। ਕੁਲਭੂਸ਼ਣ ਜਾਧਵ ਨੂੰ ਛੁਡਾਉਣ ਲਈ ਜਿਹੜੇ ਸੌਦੇਬਾਜ਼ੀ ਦੀ ਖਾਤਰ ਹਬੀਬ ਨੂੰ ਅਗਵਾ ਕੀਤਾ ਗਿਆ। ਹਬੀਬ ਦੇ ਬੇਟੇ ਨੇ ਆਪਣੀ FIR ਦੇ ਵਿੱਚ ਇਹ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਉਸਦੇ ਪਿਤਾ ਨੂੰ ਅਗਵਾ ਕੀਤਾ ਗਿਆ ਅਤੇ ਇਸ ਦੇ ਪਿੱਛੇ ਦੁਸ਼ਮਣ ਜਾਸੂਸ ਏਜੰਸੀਆਂ ਦਾ ਜਿਹੜਾ ਹੱਥ ਹੋ ਸਕਦਾ। ਸੋ ਹਬੀਬ ਦੇ ਮਾਮਲੇ ਦੇ ਵਿੱਚ ਔਰ ਜਾਗਵ ਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਭਾਰਤ ਦੇ ਅੰਦਰ ਅੱਤਵਾਦੀਆਂ ਦਾ ਜਿਹੜਾ ਨਾਪਾਕ ਚਿਹਰਾ, ਅਦਾਲਤੀ ਅੱਤਵਾਦ ਦਾ ਨਾਪਾਕ ਚਿਹਰਾ ਸਾਹਮਣੇ ਆਇਆ। ਪਾਕਿਸਤਾਨ ਦੀ ਅਦਾਲਤ ਨੇ ਸੁਣਾਈ ਹੈ ਕੁਲਭੂਸ਼ਣ ਜਾਗਵ ਨੂੰ ਇਹ ਸਜ਼ਾ। ਇਹਦੀ ਸਜ਼ਾ 'ਤੇ ਇੱਕ ਨਿਗਾਹ ਮਾਰੀਏ ਤਾਂ 3 ਮਾਰਚ ਦੀ ਗੱਲ ਕਰੀਏ 2016 ਦੀ, ਤਾਂ ਭਾਰਤੀ ਨੇਵੀ ਦੇ ਜਿਹੜੇ ਸੇਵਾ ਮੁਕਤ ਅਧਿਕਾਰੀ ਨੇ ਈਰਾਨ ਦੇ ਵਿੱਚ ਕਾਰੋਬਾਰੀ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਨੇ ਬਲੋਚਿਸਤਾਨ ਦੇ ਚਮਾਨ ਤੋਂ ਗ੍ਰਿਫਤਾਰ ਕਰਨ ਦਾ ਜਿਹੜਾ ਦਾਅਵਾ ਕੀਤਾ ਹੈ ਔਰ ਪਾਕਿਸਤਾਨ ਦਾ ਇਹ ਦਾਅਵਾ ਸੀ ਕਿ ਈਰਾਨ ਦੇ ਵੱਲੋਂ ਘੁਸਪੈਠ ਕਰਦਿਆਂ ਜਾਗਵ ਨੂੰ ਫੜਿਆ ਗਿਆ। ਭਾਰਤ ਨੇ ਕਿਹਾ ਕਿ ਜਾਗਵ ਨੂੰ ਈਰਾਨ ਤੋਂ ਅਗਵਾ ਕਰਕੇ ਪਾਕਿਸਤਾਨ ਲਿਆਂਦਾ ਗਿਆ ਅਤੇ ਗ੍ਰਿਫਤਾਰੀ ਦਿਖਾਈ ਗਈ। ਫਿਰ 3 ਮਾਰਚ 2016 ਨੂੰ ਪਾਕਿਸਤਾਨ ਨੇ ਜਾਗਵ ਦੇ ਕਥਿਤ ਕਬੂਲਨਾਮੇ ਦੀ ਵੀਡੀਓ ਜਾਰੀ ਕੀਤੀ ਜਿਸ ਵਿੱਚ ਦਿਖਾਇਆ ਗਿਆ ਕਿ ਕੁਲਭੂਸ਼ਣ ਆਪਣੇ ਆਪ ਨੂੰ ਭਾਰਤੀ ਜਾਸੂਸ ਦੱਸ ਰਿਹਾ। ਪਾਕਿਸਤਾਨ ਨੇ ਉਹਨਾਂ ਦੇ ਰਾਹ ਏਜੰਟ ਹੋਣ ਦਾ ਦਾਅਵਾ ਕੀਤਾ ਹੈ ਜਿਸ 'ਤੇ ਬਲੋਚਿਸਤਾਨ ਵਿੱਚ ਅੱਤਵਾਦ ਫੈਲਾਉਣ ਦੇ ਲਈ ਉਸਨੂੰ ਭੇਜੇ ਜਾਣ ਦੀ ਗੱਲ ਕਹੀ ਹੈ। ਸੋ ਅੱਗੇ ਗੱਲ ਕਰਦੇ ਹਾਂ ਅਪ੍ਰੈਲ ਮਹੀਨੇ ਦੀ, ਜਾਗਵ ਦੇ ਖਿਲਾਫ਼ ਅੱਤਵਾਦ ਅਤੇ ਪਾਕਿਸਤਾਨ ਦੇ ਖਿਲਾਫ਼ ਸਾਜਿਸ਼ ਰਚਨ ਦਾ ਦੋਸ਼ ਲਗਾਉਂਦਿਆਂ ਹੋਇਆਂ ਬਲੋਚਿਸਤਾਨ ਸਰਕਾਰ ਦੇ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ, FIR ਦਰਜ ਕੀਤੀ ਗਈ। ਅਪ੍ਰੈਲ ਤੋਂ ਅੱਗੇ ਦਸੰਬਰ ਦੇ ਵਿੱਚ ਪਾਕਿਸਤਾਨ ਸਰਕਾਰ ਦੇ ਸਲਾਹਕਾਰ ਜਿਹੜੇ ਸਰਤਾਜ ਅਜੀਜ਼ ਉਹਨਾਂ ਨੇ ਪਾਕਿਸਤਾਨ ਸੈਨੇਟ ਨੂੰ ਦੱਸਿਆ ਕਿ ਕੁਲਭੂਸ਼ਣ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਜਾਂ ਪੱਕਾ ਸਬੂਤ ਨਹੀਂ। 29 ਮਾਰਚ 2017 ਦੀ ਅੱਗੇ ਆ ਜਾਂਦੀ ਹੈ ਗੱਲ, ਅਜੀਜ ਆਪਣੇ ਬਿਆਨ ਤੋਂ ਬਦਲ ਜਾਂਦੇ ਆ ਤੇ ਪਾਕਿਸਤਾਨ ਸੈਨੇਟ ਨੂੰ ਦੱਸਦੇ ਆ ਕਿ ਜਾਗਵ ਨੇ ਜਾਗਵ ਨੂੰ ਭਾਰਤ ਦੇ ਹਵਾਲੇ ਨਹੀਂ ਕੀਤਾ ਜਾਏਗਾ, ਭਾਰਤ ਉਹਨਾਂ ਦੇ ਖਿਲਾਫ ਪੁਖਤ ਸਬੂਤ ਨੇ। 4 ਅਪ੍ਰੈਲ 2017 ਨੂੰ ਜਾਗਵ ਨੂੰ ਇੱਕ ਫੌਜੀ ਅਦਾਲਤ ਨੇ ਇੱਕ ਗੁਪਤ ਸੁਣਵਾਈ ਦੌਰਾਨ ਮੌਤ ਦੀ ਸਜ਼ਾ ਸੁਣਾਈ ਤੇ 10 ਅਪ੍ਰੈਲ 2017 ਨੂੰ ਫੌਜ ਮੁਖੀ ਨੇ ਇਸ ਫੈਸਲੇ ਤੇ ਮੋਹਰ ਲਾ ਦਿੱਤੀ। ਸੋ ਜਾਗਵ ਦੇ ਬਾਰੇ ਦੇ ਵਿੱਚ ਇਹ ਦੇਖੋ ਤੁਸੀਂ ਕਿ ਕਿੱਧਰ ਨੂੰ ਇਹ ਗੱਲ ਜਿਹੜੀ ਹੈ ਤੋਰ ਲਈ ਗਈ। ਹੁਣ ਇਹਦੇ ਵਿੱਚ ਕੀ ਹੈ ਕਿ ਕੁਲਭੂਸ਼ਣ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਲੈ ਜਾਣ ਦੀ ਤਿਆਰੀ ਜਿਹੜੀ ਉਹ ਭਾਰਤ ਨੇ ਕੀਤੀ, ਅੰਤਰਰਾਸ਼ਟਰੀ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਬਦਲ ਲੱਭਿਆ ਜਾ ਰਿਹਾ ਹੈ। ਵਿਆਨਾ ਸੰਮੇਲਨ ਸਮਝੌਤੇ ਦੀ ਉਲੰਘਣਾ ਦਾ ਹਵਾਲਾ ਦੇ ਕੇ ਪਾਕਿਸਤਾਨ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਏਗਾ। ਵਿਆਨਾ ਸੰਮੇਲਨ ਦੇ ਵਿੱਚ ਇੱਕ ਨਿਯਮ ਸੀ ਕਿ ਕਿਸੇ ਦੇਸ਼ ਦਾ ਜਾਸੂਸ ਕਿਤੇ ਵੀ ਪੜਿਆ ਜਾਂਦਾ ਤੇ ਉਸ ਦੇ ਮੁਕੱਦਮੇ ਦੀ ਸੁਣਵਾਈ ਲਈ ਉਸ ਦੇ ਦੇਸ਼ ਦੇ ਵਕੀਲ ਉਪਲਬਧ ਕਰਾਏ ਜਾਣ ਦੀ ਜਿਹੜੀ ਜ਼ਰੂਰਤ ਹੈ, ਇਜਾਜ਼ਤ ਹੈ, ਉਹ ਹੋਣੀ ਚਾਹੀਦੀ ਹੈ। ਪਾਕਿਸਤਾਨ ਨੇ ਕੁਲਭੂਸ਼ਣ ਦੇ ਮਾਮਲੇ ਵਿੱਚ ਵਕੀਲ ਉਪਲਬਧ ਕਰਾਏ ਜਾਣ ਜਾਂ ਉਸ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਭਾਰਤੀ ਅਧਿਕਾਰੀਆਂ ਨੂੰ ਬਿਲਕੁਲ ਨਹੀਂ ਦਿੱਤੀ ਸੀ। ਔਰ ਕੁਲਭੂਸ਼ਣ ਨੂੰ ਸਜ਼ਾ ਸੁਣਾਏ ਜਾਣ ਦੀ ਖਬਰ ਆਉਣ ਤੋਂ ਬਾਅਦ ਜਿਹੜੇ ਵਿਦੇਸ਼ ਮੰਤਰਾਲਾ ਫੌਜ ਹੈ ਤੇ ਖੁਫੀਆ ਵਿਭਾਗ ਦੇ ਅਧਿਕਾਰੀ ਹੈ ਉਹ ਸਰਗਰਮ ਹੋ ਗਏ ਤੇ ਇੱਕ ਪਾਸੇ ਜਿੱਥੇ ਰਾਜਨੀਤਿਕ ਜਾਂ ਜਿਹੜੀ ਅੰਬੈਸੀ ਦੀ ਪਹੁੰਚ ਹੈ ਉਹਦੇ ਜ਼ਰੀਏ ਪਾਕਿਸਤਾਨ ਤੇ ਦਬਾਅ ਬਣਾਉਣ ਦੇ ਲਈ ਸੰਯੁਕਤ ਰਾਸ਼ਟਰ ਸੰਘ ਦੇ ਵਿੱਚ ਗੱਲ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਫੌਜ ਤੇ ਖੁਫੀਆ ਵਿਭਾਗ ਕਈ ਹੋਰ ਬਦਲ ਨੂੰ ਲੈ ਕੇ ਸਰਗਰਮ ਹੋ ਰਹੇ ਨੇ ਔਰ ਭਾਰਤੀ ਜਿਹੜੀ ਹੈ ਨੇਵੀ ਹੈ ਉਹਦੇ ਸਾਬਕਾ ਅਫਸਰ ਕੁਲਭੂਸ਼ਣ ਜਾਗਵ ਨੂੰ ਭਾਰਤੀ ਖੁਫੀਆ ਏਜੰਸੀ ਰਾਹ ਦਾ ਏਜੰਟ ਦੱਸਦਿਆਂ ਉਸ ਦੇ ਉੱਤੇ ਗੰਭੀਰ ਸਾਜਿਸ਼ ਰਚਨ ਦਾ ਦੋਸ਼ ਲਗਾ ਕੇ ਪਾਕਿਸਤਾਨ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ। ਭਾਰਤ ਤੇ ਪਾਕਿਸਤਾਨ ਦੋਨਾਂ ਹੀ ਦੇਸ਼ਾਂ ਦੇ ਨਾਗਰਿਕ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਜਾਸੂਸੀ ਦੇ ਮਾਮਲੇ ਵਿੱਚ ਕਈ ਪੱਧਰ ਤੇ ਖਾਮੋਸ਼ ਨੇ। ਵਿਆਨਾ ਸੰਮੇਲਨ ਦੀ ਧਾਰਾ ਦੀ ਗੱਲ ਕਰੀਏ ਤਾਂ ਉਹਦੇ ਅਨੁਸਾਰ ਜਾਸੂਸੀ ਜਾਂ ਦਹਿਸ਼ਤਗਰਦ ਜਥੇਬੰਦੀਆਂ ਦਾ ਜਿਹੜਾ ਦੋਸ਼ੀ ਹੈ ਜਿਸ ਦੇਸ਼ ਦਾ ਨਾਗਰਿਕ ਹੋਏਗਾ ਉਸ ਲਈ ਵਕੀਲ ਉਸ ਦੇਸ਼ ਵਿੱਚ ਮੁਹੱਈਆ ਕਰਾਇਆ ਜਾਏਗਾ ਤੇ ਨਾਲ ਹੀ ਦੋਸ਼ੀ ਨੂੰ ਮਿਲਣ ਦੀ ਜਿਹੜੀ ਹੈਗੀ ਹੈ ਪੂਰੀ ਛੂਟ ਹੋਏਗੀ। ਭਾਰਤ ਨੇ ਕੁਲਭੂਸ਼ਣ ਨੂੰ ਆਪਣਾ ਨਾਗਰਿਕ ਮੰਨ ਲਿਆ ਸੀ। ਇਸੇ ਨਾਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ 11 ਦਿਨਾਂ ਬਾਅਦ ਪਾਕਿਸਤਾਨ ਸ਼ਾਸਨ ਦੀ ਜਿਹੜੀ ਹੈ ਸਲਾਹਕਾਰ ਅਧਿਕਾਰੀ ਮੁਹੱਈਆ ਕਰਾਉਣ ਤੇ ਉਸ ਦੇ ਨਾਲ ਮੁਲਾਕਾਤ ਕਰਨ ਦੀ ਜਿਹੜੀ ਅਰਜ਼ੀ ਭੇਜੀ। ਪਾਕਿਸਤਾਨ ਅਫਗਾਨਿਸਤਾਨ ਤੇ ਇਰਾਨ ਡੈਸਕ ਦੇ ਜਿਹੜੇ ਇੰਚਾਰਜ ਨੇ ਸੀਨੀਅਰ ਨੌਕਰ ਸ਼ਾਹ ਨੇ ਸਾਬਕਾ IS IF ਇੰਡੀਅਨ ਫੋਰਨ ਸਰਵਿਸ ਦੇ ਵਿਵੇਕ ਕਾਟਜੂ ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਹਿਸਾਬ ਨਾਲ ਗ੍ਰਿਫਤਾਰੀ ਦੀ ਜਾਣਕਾਰੀ ਦੇਣੀ ਹੋਏਗੀ ਤੇ ਨਾਲ ਹੀ ਦੋਸ਼ੀ ਨਾਗਰਿਕ ਨੂੰ 3 ਸਲਾਹਾਂ ਸਹੂਲਤਾਂ ਦੇਣੀਆਂ ਪੈਣਗੀਆਂ। ਪਹਿਲੀ ਸਲਾਹ ਦੇਣ ਵਾਲੇ ਅਧਿਕਾਰੀਆਂ ਨੂੰ ਅਧਿਕਾਰ ਹੋਏਗਾ ਕਿ ਉਸ ਨਾਗਰਿਕ ਨੂੰ ਜਿਸ ਮੁਲਕ ਨੇ ਫੜਿਆ ਉੱਥੋਂ ਦੇ ਲੋਕਾਂ ਨਾਲੋਂ ਖੁੱਲ੍ਹ ਕੇ ਗੱਲਬਾਤ ਕਰੇ। ਦੂਜਾ, ਜਦੋਂ ਵੀ ਦੋਸ਼ੀ ਚਾਹੇ ਉਸ ਸਲਾਹਕਾਰ ਨੂੰ ਉਸ ਵਕੀਲ ਨੂੰ ਅਧਿਕਾਰੀ ਨੂੰ ਮਿਲਣ ਦੀ ਇਜਾਜ਼ਤ ਉਹਨੂੰ ਹੋਏਗੀ। ਤੀਜੀ ਗੱਲ ਸੀ ਕਿ ਸਲਾਹ ਦੇਣ ਵਾਲਾ ਅਧਿਕਾਰੀ ਜਾਂ ਵਕੀਲ ਉਸਨੂੰ ਜਦੋਂ ਚਾਹੇ ਮਿਲ ਸਕਦਾ ਤੇ ਕਾਨੂੰਨੀ ਜਿਹੜਾ ਨੁਮਾਇੰਦਾ ਨਿਯੁਕਤ ਕਰ ਸਕਦਾ। ਪਾਕਿਸਤਾਨ ਨੇ ਇਸ ਧਾਰਾ ਦੇ ਤਹਿਤ ਗ੍ਰਿਫਤਾਰੀ ਦੀ ਜਾਣਕਾਰੀ ਤਾਂ ਦੇ ਤੀ ਲੇਕਿਨ ਉਪਧਾਰਾ ਜਿਹੜੀ 20 ਤੇ ਸੀ ਹੈ ਉਹਦੀ ਪਾਲਣਾ ਨਹੀਂ ਕੀਤੀ ਤੇ ਸਲਾਹ ਦੇਣ ਦੇ ਨਾਲ ਜਾਗਵ ਦਾ ਸੰਕਰਪ ਜਿਹੜਾ ਸੰਪਰਕ ਕਰਾਉਣ ਦੀ ਜ਼ਰੂਰਤ ਸੀ ਭਾਰਤ ਨੂੰ ਉਹ ਅਪੀਲ ਠੁਕਰਾ ਦਿੱਤੀ। ਔਰ ਕਾਨੂੰਨੀ ਜਿਹੜੇ ਸੈਂਟਰ ਫਾਰ ਲੀਗਲ ਪਾਲਿਸੀ ਦੇ ਰਿਸਰਚ ਫੈਲੋਜ਼ ਨੇ ਉਹਨਾਂ ਦੇ ਮੁਤਾਬਕ ਅੰਤਰਰਾਸ਼ਟਰੀ ਅਦਾਲਤ ਦੇ ਵਿੱਚ ਇਹ ਸਥਿਤੀ ਭਾਰਤ ਦੇ ਪੱਖ ਵਿੱਚ ਹੈ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਜਾਸੂਸੀ ਤੇ ਅੱਤਵਾਦ ਨੂੰ ਵੱਖ ਵੱਖ ਕਿਸਮਾਂ ਦਾ ਅਪਰਾਧ ਮੰਨਿਆ ਜਾ ਰਿਹਾ ਹੈ ਔਰ ਜਾਸੂਸੀ ਨੂੰ ਸ਼ਾਂਤੀ ਕਾਲ ਦਾ ਅਪਰਾਧ ਮੰਨਿਆ ਗਿਆ ਤੇ ਸੰਯੁਕਤ ਰਾਸ਼ਟਰ ਦੇ ਦੋ ਪ੍ਰਸਤਾਵ 49-60 ਤੇ 51-210 ਇਹ ਕਹਿੰਦੇ ਆ ਕਿ ਉਸ ਵਿਅਕਤੀ ਦੇ ਨਾਗਰਿਕ ਅਧਿਕਾਰਾਂ ਨੂੰ ਕਦੇ ਵੀ ਉਲੰਘਣਾ ਨਹੀਂ ਕੀਤੀ ਜਾ ਸਕਦੀ, ਹਨਨ ਨਹੀਂ ਕੀਤਾ ਜਾ ਸਕਦਾ। ਕੋਈ ਦੇਸ਼ ਉਸਨੂੰ ਆਪਣੇ ਨਾਗਰਿਕ ਸਵੀਕਾਰ ਕਰ ਲੈਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕਰਨੀ ਹੋਏਗੀ, ਜਦਕਿ ਅੱਤਵਾਦ ਨੂੰ ਯੁੱਧ ਦਾ ਅਪਰਾਧ ਮੰਨਿਆ ਗਿਆ। ਹੁਣ ਗੱਲ ਭਾਰਤ ਕੋਲ ਬਦਲ ਕੀ ਨੇ ਕਿ ਉਹ ਅੰਤਰਰਾਸ਼ਟਰੀ ਅਦਾਲਤ ਵਿੱਚ ਜਾ ਸਕਦੇ ਨੇ। ਇਹਦੇ ਲਈ ਚਾਰ ਜਿਹੜੇ ਨੁਕਤੇ ਨੇ ਕਿ ਜਿਹੜਾ ਸਲਾਹਕਰਤਾ ਅਧਿਕਾਰੀ ਮੁਹੱਈਆ ਕਰਾਉਣ ਦੀ ਭਾਰਤ ਦੀ ਅਪੀਲ ਜਿਹੜੀ ਅਨਸੁਣੀ ਕਰਨਾ ਉਹ ਠੋਸ ਆਧਾਰ ਹੈ। ਅੱਤਵਾਦੀ ਗਤੀਵਿਧੀਆਂ ਦੇ ਦੋਸ਼ ਦੇ ਵਿੱਚ ਜਿਹੜੀਆਂ ਘਾਟਾਂ ਨੇ ਉਹ ਗਤੀਵਿਧੀਆਂ ਸਾਬਤ ਨਾ ਹੋਣ, ਜਾਸੂਸੀ ਦੇ ਦੋਸ਼ ਵਿੱਚ ਭਾਰਤ ਨੇ ਆਪਣਾ ਜਿਹੜਾ ਨਾਗਰਿਕ ਮੰਨਿਆ ਫਿਰ ਵੀ ਅਧਿਕਾਰੀਆਂ ਨੂੰ ਮਿਲ ਨਹੀਂ ਦਿੱਤਾ ਜਾਣਾ, ਇਹ ਵੀ ਤੀਜੀ ਇੱਕ ਭਾਰਤ ਕੋਲ ਬਦਲ ਹੈ। ਔਰ ਸ਼ਾਂਤੀ ਕਾਲ ਦੇ ਵਿੱਚ ਸ਼ਿਮਲਾ ਸਮਝੌਤਾ ਦੀਆਂ ਸ਼ਰਤਾਂ ਦੀ ਜਿਹੜੀ ਹੈ ਜਿਹੜੀ ਆਗਿਆ ਨਾ ਕੀਤੇ ਜਾਣਾ, ਇਹ ਚੌਥਾ ਜਿਹੜਾ ਬਦਲ ਹੈਗਾ। ਤੇ ਜੇ ਸੰਯੁਕਤ ਰਾਸ਼ਟਰ ਸੰਘ ਦੇ ਮੰਚ ਤੇ ਗੱਲ ਕਰੀਏ ਤਾਂ ਇਹ ਗੱਲ ਕਿਵੇਂ ਸੰਭਵ ਹੋਏਗੀ, ਉਹਦੇ ਚ ਵੀ ਚਾਰ ਨੁਕਤੇ ਨੇ ਕਿ ਪਾਕਿਸਤਾਨ ਦੇ ਉੱਤੇ ਅੰਤਰਰਾਸ਼ਟਰੀ ਜਥੇਬੰਦੀਆਂ ਦਾ ਦਬਾਅ ਬਣਾਇਆ ਜਾਵੇ। ਸੰਯੁਕਤ ਰਾਸ਼ਟਰ ਸੰਘ ਦੇ ਵਿੱਚ ਪਾਕਿਸਤਾਨ ਦੁਆਰਾ ਰੱਖੇ ਕੇ ਜਿਹੜੇ ਡੋਜ਼ੀਅਰ ਹੈ ਉਹ ਨਵੇਂ ਸਿਰੇ ਤੋਂ ਉਹਦੀ ਚੁਣੌਤੀ ਦਿੱਤੀ ਜਾਵੇ। ਵਿਆਨਾ ਸਮਝੌਤਾ ਤੇ 1971 ਦੇ ਵਿੱਚ ਸ਼ਿਮਲਾ ਸਮਝੌਤਾ ਦੀਆਂ ਸ਼ਰਤਾਂ ਦੀ ਉਲੰਘਣਾ ਦੀ ਗੱਲ ਕਰੀਏ ਤਾਂ ਚਾਬਹਾਰ ਯੋਜਨਾ ਤੇ ਈਰਾਨ ਵਿੱਚ ਕਲਭੂਸ਼ਣ ਦੇ ਕਾਰੋਬਾਰ ਦੇ ਬਾਰੇ ਵਿੱਚ ਦਸਤਾਵੇਜ਼ ਜਮ੍ਹਾਂ ਕਰਵਾਏ ਜਾਣਗੇ ਤੇ ਪਾਕਿਸਤਾਨ ਵੱਲੋਂ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਭਾਈਚਾਰੇ ਤੇ ਦਬਾਅ ਬਣਾਇਆ ਜਾਏਗਾ। ਹੁਣ ਦੋ ਨੁਕਤੇ ਹੋਰ ਨੇ ਕਿ ਪਾਕਿਸਤਾਨ ਦੇ ਵੀਡੀਓ ਤੇ ਇੱਕ ਸਵਾਲ ਉੱਠਦਾ ਹੈ, ਉਹਦੇ 'ਚ ਇਹ ਹੈ ਕਿ ਪਾਕਿਸਤਾਨ ਨੇ ਕਲਭੂਸ਼ਣ ਨੂੰ ਜਿਹੜਾ ਆਪਣਾ ਉਹਦਾ ਬਿਆਨ ਹੈ ਉਹਦਾ ਜਿਹੜਾ ਵੀਡੀਓ ਜਾਰੀ ਕੀਤਾ ਹੈ ਭਾਰਤ ਨੇ, ਉਸ 'ਤੇ ਸਵਾਲ ਜਿਹੜੇ ਚੁੱਕੇ ਨੇ। ਵਿਦੇਸ਼ ਮੰਤਰਾਲੇ ਅਤੇ ਫੌਜ ਨੇ ਇਸ ਨੂੰ ਤਰੋੜ ਮਰੋੜ ਕੇ ਦੱਸਿਆ ਗਿਆ। ਫੌਜ ਦੇ ਸਾਬਕਾ ਲੈਫਟੀਨੈਂਟ ਜਨਰਲ ਅਸ਼ੋਕ ਮਹਿਤਾ ਦੇ ਅਨੁਸਾਰ ਇਸ ਵੀਡੀਓ ਤੋਂ ਸਪਸ਼ਟ ਹੈ ਕਿ ਦਬਾਅ ਪਾ ਕੇ ਇਹ ਬਿਆਨ ਦਵਾਇਆ ਗਿਆ ਜਿਸ ਦੇ ਵਿੱਚ 29 ਕੱਟ ਨੇ, ਸਪਸ਼ਟ ਹੈ ਵੀਡੀਓ ਦੇ ਵਿੱਚ ਛੇੜਛਾੜ ਕੀਤੀ ਗਈ ਹੈ। ਜੇਕਰ ਭਾਰਤ ਵੱਲੋਂ ਕੋਈ ਸਲਾਹਕਾਰ ਜਾਂ ਕੋਈ ਵਕੀਲ ਕਲਭੂਸ਼ਣ ਨੂੰ ਮਿਲਦਾ ਤਾਂ ਸਥਿਤੀ ਸਪਸ਼ਟ ਹੋ ਜਾਂਦੀ। ਖੁਫੀਆ ਏਜੰਸੀ ਰਾਹ ਦੇ ਸਾਬਕਾ ਪ੍ਰਮੁੱਖ SR ਦੌਲਤ ਦਾ ਕਹਿਣਾ ਹੈ ਕਿ ਪਾਕਿਸਤਾਨ ਫੌਜ ਅਰਸੇ ਤੋਂ ਈਰਾਨ ਦੇ ਚਾਬਹਾਰ ਬੰਦਰਗਾਹ ਪਰਿਯੋਜਨਾ ਵਿੱਚ ਭਾਰਤ ਦੇ ਜਿਹੜੇ ਵਣਜ ਰੂਪ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਔਰ ਕਲਭੂਸ਼ਣ ਨੂੰ ਈਰਾਨ ਤੋਂ ਅਗਵਾ ਕਰਕੇ ਪਾਕਿਸਤਾਨ ਲਿਆਂਦਾ ਗਿਆ ਤੇ ਈਰਾਨੀ ਰਾਸ਼ਟਰੀ ਕਾਨੂੰਨ ਦੀ ਯਾਤਰਾ ਦੇ ਠੀਕ ਪਹਿਲਾਂ ਉਸ ਦੀ ਜਿਹੜੀ ਗ੍ਰਿਫਤਾਰੀ ਦਿਖਾਈ ਗਈ। ਹੁਣ ਮਾਮਲੇ ਦੇ ਵਿੱਚ ਪਾਕਿਸਤਾਨ ਗਲਤ ਬਿਆਨਬਾਜ਼ੀ ਕਰਦਾ ਰਿਹਾ, ਇਹਦੇ ਵੀ ਸਬੂਤ ਮਿਲੇ ਨੇ ਤੇ ਉਹਦੇ 'ਚ ਸਪਸ਼ਟ ਹੈ ਕਿ ਪੂਰੇ ਇਸ ਕਾਂਡ ਦੇ ਵਿੱਚ ਪਾਕਿਸਤਾਨ ਗਲਤ ਬਿਆਨੀ ਕਰਦਾ ਰਿਹਾ। ਭਾਰਤ ਸਰਕਾਰ ਕਹਿੰਦੀ ਰਹੀ ਹੈ ਕਿ ਆਰਮੀ ਦਾ ਮਾਫ਼ ਕਰਨਾ, ਨੇਵੀ ਦਾ ਇਹ ਸਾਬਕਾ ਅਧਿਕਾਰੀ ਹੈ ਅਤੇ ਰਿਟਾਇਰਮੈਂਟ ਲੈ ਕੇ ਈਰਾਨ ਦੇ ਵਿੱਚ ਕਾਰੋਬਾਰ ਕਰ ਰਿਹਾ ਸੀ ਅਤੇ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨ ਨੇ ਜਾਗਵ ਨੂੰ ਰਾਹ ਦੇ ਉਪ ਪ੍ਰਮੁੱਖ ਅਨਿਲ ਕੁਮਾਰ ਗੁਪਤਾ ਦੇ ਮਤਹਿਤ ਕੰਮ ਕਰਨ ਵਾਲਾ ਏਜੰਟ ਦੱਸਿਆ, ਜਿਸ ਨੂੰ ਬਲੋਚਿਸਤਾਨ ਦੇ ਵਿੱਚ ਅੱਤਵਾਦ ਗਤੀਵਿਧੀਆਂ ਫੈਲਾਉਣ ਦਾ ਕੰਮ ਦਿੱਤਾ ਗਿਆ ਸੀ। ਇਹ ਪਾਕਿਸਤਾਨ ਦਾ ਕਹਿਣਾ ਹੈ। ਸੋ ਪਾਕਿਸਤਾਨ ਗਲਤ ਬਿਆਨਬਾਜ਼ੀ ਕਰ ਰਿਹਾ ਅਤੇ ਰੱਖਿਆ ਮਾਹਰ ਸੀ ਰਾਜਾਮੋਹਨ ਕਹਿੰਦੇ ਆ ਕਿ ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦੇ ਦੇਸ਼ਾਂ ਵਿੱਚ ਜਾਸੂਸੀ ਕਰਾਉਂਦੇ ਰਹੇ ਨੇ ਅਤੇ ਕਰਨਾ ਇਹ ਚਾਹੀਦਾ ਕਿ ਦੋਨੇ ਦੇਸ਼ ਇੱਕ ਦੂਜੇ ਦੇ ਜਾਸੂਸਾਂ ਦੀ ਜਿਹੜੀ ਹੈ ਅਦਲਾ ਬਦਲੀ ਸ਼ੁਰੂ ਕਰ ਦੇਣ। ਸੋ ਕਲਭੂਸ਼ਣ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤ ਦੇ ਵਿੱਚ ਲੈ ਕੇ ਜਾਣ ਦੀ ਜਿਹੜੀ ਇਹ ਕਾਰਵਾਈ ਉੱਠੀ ਹੈ, ਉਸ ਤੋਂ ਪਹਿਲਾਂ ਦੇਸ਼ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਇੱਕ ਇਕੱਠ ਹੋਇਆ। ਉਹਦੇ 'ਚ ਕੀ ਹੋਇਆ? ਉਹਦੇ 'ਚ ਇਹ ਹੋਇਆ ਕਿ ਦੇਸ਼ ਲਈ ਜੋਖਮ ਉਠਾਉਣ ਵਾਲੇ ਜਿਹੜੇ ਸਾਬਕਾ ਜਾਸੂਸ ਹੈ ਉਹਨਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਇੱਕ ਜਿਹੜਾ ਮੰਗ ਪੱਤਰ ਸੌਂਪ ਕੇ ਢੁਕਵੇਂ ਮੁਆਵਜ਼ੇ ਦੀ ਜਿਹੜੀ ਮੰਗ ਕੀਤੀ ਹੈ। ਇਸ ਖਬਰ 'ਤੇ ਵੀ ਚਰਚਾ ਪਾਉਣੀ ਜ਼ਰੂਰੀ ਇਸ ਲਈ ਹੈ ਕਿਉਂਕਿ ਜਿਹਦੇ ਜਿਹੜੀ ਗੱਲ ਹੁਣ ਉੱਠੀ ਹੈ ਕਿ ਜਾਸੂਸੀ ਕਰਨ ਦੇ ਦੋਸ਼ ਵਿੱਚ ਜਾਗਵ ਨੂੰ ਪਾਕਿਸਤਾਨ ਦੀ ਫੌਜ ਨੇ ਸਜ਼ਾਏ ਮੌਤ ਦੀ ਸਜ਼ਾ ਸੁਣਾ ਦਿੱਤੀ ਅਤੇ ਭਾਰਤ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦੇਸ਼ ਲਈ ਜਾਸੂਸੀ ਕਰਦਿਆਂ ਪਾਕਿਸਤਾਨ ਵਿੱਚ ਗ੍ਰਿਫਤਾਰ ਕੀਤੇ ਗਏ ਅਤੇ ਕਈ ਸਾਲ ਵਤਨ ਪਰਤੇ ਭਾਰਤੀ ਜਾਸੂਸਾਂ ਨੂੰ ਕੇਂਦਰ ਸਰਕਾਰ ਵੱਲੋਂ ਅਣਗੌਲਿਆਂ ਕੀਤੇ ਜਾਣ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਮਾੜੇ ਹਾਲਤਾਂ ਵਿੱਚੋਂ ਲੰਘਣਾ ਪੈ ਰਿਹਾ। ਇਹਨਾਂ ਸਾਬਕਾ ਜਾਸੂਸਾਂ ਤੇ ਇਹਨਾਂ ਦੇ ਪਰਿਵਾਰਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੋਲ ਫੌਜੀਆਂ ਵਾਂਗ ਸਾਰੇ ਲਾਭ ਦਿੱਤੇ ਜਾਣ ਦੀ ਮੰਗ ਕੀਤੀ ਹੈ। ਔਰ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਇਕੱਠੇ ਹੋਏ ਜਾਸੂਸ ਤੇ ਇਹਨਾਂ ਦੇ ਪਰਿਵਾਰਕਾਂ ਨੇ ਇੱਕ ਸਾਰ ਲਾਭ ਤੇ ਮੁੜਨ ਸੇਵੇ ਦੀ ਜਿਹੜੀ ਮੰਗ ਕੀਤੀ ਹੈ। ਨਾਲ ਹੀ ਉਹਨਾਂ ਨੇ ਇਤਿਹਾਸਕ ਜਲ੍ਹਿਆਂਵਾਲੇ ਬਾਗ ਤੋਂ ਰੋਸ ਮਾਰਚ ਕੀਤਾ। ਅੰਮ੍ਰਿਤਸਰ ਵਿਖੇ ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਭੇਜ ਕੇ ਫੌਜੀਆਂ ਵਾਂਗ ਮੁੜਨ ਸੇਵੇ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਉਹਨਾਂ ਸਰਬਜੀਤ ਜਿਹੜਾ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੰਦ ਸੀ ਤੇ ਬਾਅਦ ਵਿੱਚ ਉਸਨੂੰ ਮਾਰ ਦਿੱਤਾ ਸੀ, ਉਹਦੇ ਵਾਂਗ ਢੋਕਵਾਂ ਜਿਹੜਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਨਾਲ ਸੰਬੰਧਿਤ ਸੁਰਿੰਦਰਪਾਲ ਨੇ ਦੱਸਿਆ ਕਿ ਉਸਦਾ ਪਿਤਾ ਸਤਪਾਲ ਸਿੰਘ ਨੂੰ ਕਾਰਗਿਲ ਜੰਗ ਵੇਲੇ ਪਾਕਿਸਤਾਨ ਵਿੱਚ ਗ੍ਰਿਫਤਾਰ ਕੀਤਾ ਸੀ। ਉਹ ਦੇਸ਼ ਦੀ ਖੁਫੀਆ ਏਜੰਸੀ ਵਾਸਤੇ ਕੰਮ ਕਰਦੇ ਸਨ। ਉਸਨੇ ਦੱਸਿਆ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਕੀਤੇ ਗਏ ਅਣਮੁਖੀ ਤਸ਼ੱਦਦ ਕਰਕੇ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਸੰਨ 2000 ਦੇ ਵਿੱਚ ਸਤਪਾਲ ਸਿੰਘ ਦੀ ਲਾਸ਼ ਅਟਾਰੀ ਵਾਹਗਾ ਸਰਹੱਦ ਰਸਤਿਓਂ ਵਾਪਸ ਭੇਜੀ ਗਈ ਸੀ। ਉਹਨਾਂ ਦੱਸਿਆ ਕਿ ਇਸ ਮੌਕੇ ਕਈ ਪ੍ਰਸ਼ਾਸਨਿਕ ਅਧਿਕਾਰੀ ਘਰ ਆਏ ਤੇ ਮਦਦ ਦਾ ਭਰੋਸਾ ਦਿੱਤਾ, ਪਰ ਮਗਰੋਂ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ 61 ਸਾਲਾ ਜੰਮੂ ਵਾਸੀ ਵਿਨੋਦ ਸਾਹਨੀ ਨੇ ਦੱਸਿਆ ਹੈ ਕਿ ਉਸਨੇ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਲਗਭਗ 11 ਸਾਲ ਅਣਮਨੁੱਖੀ ਤਸ਼ੱਦਦ ਝੱਲਿਆ। ਉਹਨੇ ਕਿਹਾ ਕਿ 1970 ਤੋਂ 1988 ਤੱਕ ਲਈ ਉਹ ਭਾਰਤ ਸਰਕਾਰ ਲਈ ਜਾਸੂਸੀ ਕਰਦਾ ਰਿਹਾ ਹੈ। ਸਾਹਨੀ ਨੇ ਖੁਲਾਸਾ ਕੀਤਾ ਕਿ ਕਈ ਭਾਰਤੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਮਰ ਗਏ ਨੇ। ਫਿਰੋਜ਼ਪੁਰ ਤੋਂ ਆਏ 71 ਸਾਲਾ ਉਪਿੰਦਰ ਨਾਥ ਸ਼ਰਮਾ ਨੇ ਦੱਸਿਆ ਕਿ ਉਸਨੇ ਵੀ ਖੁਫੀਆ ਏਜੰਸੀ ਵੱਲੋਂ ਜਾਸੂਸ ਵਜੋਂ ਜਿਹੜੀ ਸੇਵਾ ਸੌਂਪੀ ਸੀ, ਪਰ 1968 ਵਿੱਚ ਪਾਕਿਸਤਾਨ ਦੇ ਵਿੱਚ ਗਿਆ, ਪਰ ਸਾਲ ਮਗਰੋਂ ਗ੍ਰਿਫਤਾਰ ਹੋ ਗਿਆ। ਕਠੂਆ ਤੋਂ ਆਏ ਕਮਲ ਕੁਮਾਰ ਨੇ ਭਾਰਤੀ ਹਾਈ ਕਮਿਸ਼ਨ ਦਾ ਪੱਤਰ ਦਿਖਾਉਂਦਿਆਂ ਉਸਦੇ ਪਿਤਾ ਓਮ ਪ੍ਰਕਾਸ਼ ਰਾਵਲਪਿੰਡੀ ਦੀ ਜੇਲ੍ਹ ਵਿੱਚ ਬੰਦ ਹੋਣ ਦੀ ਗੱਲ ਕਹੀ ਤੇ ਉਸਨੇ ਕਿਹਾ ਕਿ 1998 ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਵਾਂ ਜਿਹੜਾ ਹੈਗਾ ਹੈ ਸਰਕਾਰਾਂ ਤੋਂ, ਕੇਂਦਰ ਸਰਕਾਰ ਤੋਂ, ਸੂਬਾ ਸਰਕਾਰ ਤੋਂ ਢੁਕਵਾਂ ਮੁਆਵਜ਼ਾ ਦੇਣ ਤੇ ਮੁੜ ਸੇਵਾ ਦਾ ਜਿਹੜਾ ਪ੍ਰਬੰਧ ਹੈ ਉਹ ਕਰਨ ਦੀ ਮੰਗ ਕੀਤੀ। ਸੋ ਇਹ ਗੱਲ ਕਰ ਰਹੇ ਸੀ ਅਸੀਂ ਦੇਸ਼ ਲਈ ਜੋਖਮ ਉਠਾਉਣ ਵਾਲੇ ਸਾਬਕਾ ਜਾਸੂਸਾਂ ਵੱਲੋਂ ਰੋਸ ਪ੍ਰਦਰਸ਼ਨ ਤੇ ਜਾਗਵ ਦੇ ਇਸ ਕਤਲ ਦੀ ਜਿਹੜੀ ਹੈ ਸਾਜਿਸ਼, ਕਤਲ ਦਾ ਜਿਹੜਾ ਇਲਜ਼ਾਮ ਲੱਗਣ ਤੋਂ ਬਾਅਦ ਉਸਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦੇ ਫੈਸਲੇ ਸੰਬੰਧੀ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰਸਾਰ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਸ੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ। ਇੱਕ ਛੋਟੇ ਜਿਹੇ ਵਕਤ ਦੇ ਬਾਅਦ ਅਸੀਂ ਗੱਲ ਕਰਾਂਗੇ ਪ੍ਰੋਫੈਸਰ ਰਮਨਦੀਪ ਸਿੰਘ ਨਾਲ, ਜਿਹੜੇ ਅਧਿਆਪਕ ਨੇ, ਮੋਟੀਵੇਸ਼ਨਲ ਦਾ ਬਹੁਤ ਵੱਡਾ ਕਾਰਜ ਕਰ ਰਹੇ ਨੇ ਬੱਚਿਆਂ ਨੂੰ, ਕਾਲਜ ਦੇ ਬੱਚਿਆਂ ਨੂੰ ਉਹ ਸੁਚੇਤ ਕਰ ਰਹੇ ਨੇ ਕਿ ਉਹ ਜ਼ਿੰਦਗੀ ਦੇ ਜਿਹੜੀਆਂ ਆਪਣੀਆਂ ਹਰਡਲਸ ਨੇ, ਜ਼ਿੰਦਗੀ ਦੀਆਂ ਜਿਹੜੀਆਂ ਕੁਝ ਤਲਖ ਭਰੀ ਸੱਚਾਈਆਂ, ਉਹਨਾਂ ਤੋਂ ਕਿਵੇਂ ਉਹ ਜਾਣੂ ਹੋਣ ਤੇ ਕਿਵੇਂ ਉਹ ਜ਼ਿੰਦਗੀ ਵਿੱਚ ਅੱਗੇ ਵਧਣ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਖੇਡਾਂ ਦਾ ਮਹਾਕੁੰਭ, ਜੀ ਹਾਂ ਠੀਕ ਸੁਣਿਆ ਤੁਸੀਂ, ਖੇਡਾਂ ਦਾ ਮਹਾਕੁੰਭ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਆਉਣ ਵਾਲੀ 14, 15 ਤੇ 16 ਅਪ੍ਰੈਲ ਨੂੰ 30ਵੀਆਂ ਸਾਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ, ਜਿਨ੍ਹਾਂ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ ਤੇ ਸਿੰਗਾਪੁਰ ਤੋਂ 130 ਟੀਮਾਂ ਤੋਂ ਵੀ ਵੱਧ ਤੇ 1500 ਤੋਂ ਵੀ ਵੱਧ ਖਿਡਾਰੀ ਆ। ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ।
ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿੱਖ ਗੇਮਸ ਕਰਵਾਈਆਂ ਜਾ ਰਹੀਆਂ ਨੇ।
ਐਡਲੇਡ ਦੇ ਵਿੱਚ 14, 15 ਤੇ 16 ਅਪ੍ਰੈਲ ਨੂੰ ਹੋਣ ਜਾ ਰਹੀਆਂ, ਇਨ੍ਹਾਂ ਜਸ਼ਨਾਂ ਦੇ ਵਿੱਚ ਤੁਸੀਂ ਵੀ ਸਾਰੇ ਸ਼ਾਮਲ ਹੋ।
ਖੁੱਲਾ ਸੱਦਾ ਹੈ ਸਾਰੇ ਪੰਜਾਬੀਆਂ ਨੂੰ, ਆਜੋ ਕੱਢ ਕੇ ਦਿਲਾਂ ਚੋਂ ਮੈਲ ਲੋਕੋ, ਇਨ੍ਹਾਂ ਖੇਡਾਂ ਤੇ ਮੈਂ ਵੀ ਪਹੁੰਚਣਾ ਏ ਤੇ ਮੱਖਣ ਬਰਾੜ ਦੀ ਲੱਗ ਗਈ ਫਾਇਲ ਲੋਕੋ।
14, 15 ਤੇ 16 ਅਪ੍ਰੈਲ ਨੂੰ, ਸੋ ਤੁਸੀਂ ਵੀ ਪਹੁੰਚੋ ਪਰਿਵਾਰ ਸਮੇਤ ਤੇ ਮਾਣੋ ਖੇਡਾਂ ਦਾ ਆਨੰਦ ਤੇ ਵਧਾਓ ਮੇਲੇ ਦੀ ਰੌਣਕ।
ਖਬਰ ਦਾ ਹੋਣਾ ਕੀ ਹੈ, ਨਵੇਂ ਦਿਨ ਦਾ ਚੜ੍ਹਨਾ ਕੀ ਹੈ, ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ, ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ जे एहो जीना तो फिर मरना की है। आवाज ओ जो साफ नियत अते स्पष्ट सोच होवे, चलना जे रूह नाल फिर रावा ते डरना की है। वही खाता खबरां दा करदा कुछ इशारे, आओ खबरां नु सुनिए ते संवाद करिए।
सोमवार तो शनिचरवार प्रोग्राम खबर सार आस्ट्रेलियन सिडनी समय मुताबिक शामी 7 बजे हरमन रेडियो आस्ट्रेलिया दे नाल।
जदों कोई व्यक्ति अपनी किसी धारणा आदर्श जां सिद्धांत लई डट जावे अते डटिया रहे किसी कीमत ते ना बिके, निजी पद्धर उत्ते वड्डे वड्डे काटियां दे बावजूद अपने उद्देश विच दृढ़ रहे तां संसार सोचन लग पैंदा है। संसार नूं सोचना पैंदा है कि इस विच कुछ है जो बाकियां नालों वखरा ते न्यारा है। गुरु गोबिंद सिंह जी नाल एवें ही वापरिया सी क्योंकि उन्हां विच सिदक सिरड़ ते दृढ़ता दे गुण सन। उन्हां दे हथ विचली तलवार जदों ललकार बन के उठी सी तां कुर्बानियां देण वाले सिर भी उच्चे हो गए सन। विचार नरेंद्र सिंह कपूर, किताब डूंगियां सिखरां, विचारां लई जुड़े रहो हरमन रेडियो नाल।
जी दोस्तों, तुसी फिर जुड़े हो सर नाल। जसविंदर सिंह बिट्टा फिर हाजर है तुहाडे विच, और असी गल कर रहे हैं जिदा कि प्रोग्राम की शुरुआत विच असी दस्या सी कि असी गल करांगे रमनदीप सिंह वरवाल नाल, जिहड़े कंप्यूटर साइंस के टीचर ने, MSc ने, MCA ने, और इन्हां दा मोटिवेशनल स्पीकर के तौर पर जिहड़ी पहचान है 250 स्कूलों के विच हुण तक ये बच्चों नूं मोटिवेट कर चुके ने, बच्चों नूं सही सेध दे चुके ने, खुल के गलबात करते हैं, बच्चों नूं दसते हैं कि किवें तुसीं अपनियां जिहड़ियां लाइफ दियां मुश्किलां ने उन्हां तों दूर और उन्हां नूं किदे सौखे तरीके नाल तुसीं पार कर सकते हो। इन्हां दा कहना है कि दुनिया दे विच कई ने रिश्ते, एक रिश्ता बड़ा नाइस है, एक रिश्ते दी कंध है हसबेंड ते नी उहदी वाइफ है। सो उन्हें कहा कि बॉडी भावें डिफरेंट डिफरेंट समझो, एक सोल है, बस फिर अंडरस्टैंडिंग दा सारा, खुशियां खेड़ियां नाल समझो, फुलफिल फिर लाइफ है। बच्चे पे कापी कर दे, बंद कर दे फ्लाइट जी, कूल माइंड नाल सोचो की रोंग की राइट जी, जे कुछ सीख गए तां ओ चंगा तां फ्यूचर ब्राइट है। काम कोई देण तों पहलां चैक कर लो की है एबिलिटी, गलती होवे जो भी समझ नूं समझो ना उस नूं गिल्टी। हैवन जां हैल विच रहना साडी चॉइस है। दुनिया विच कई ने रिश्ते, एक रिश्ता बड़ा नाइस है, वो रिश्ते दी हसबेंड तां नी वाइफ है। सो रमनदीप जी, तुसी हरमन रेडियो दे स्रोतियां दे नाल सांझ पा रहे हो और दुनिया भर के स्रोते तुहानूं सुन रहे ने, तुसी पहलां अपने बारे दसो कि तुसी ये जिहड़ा हैगा कारज है कदों शुरू कीता ते तुसी विद्यक तौर दे उत्ते अपने समाज दे विच की जिहड़ा अहम रोल अदा कर रहे हो।
जी जरूर जी, मैं हां रमनदीप सिंह जी, श्री मुक्तसर साहब तो। पिछले कुछ ही सालां तो, यानी कि 5 साल तो मैं जदों श्री मुक्तसर साहब दे विच एक NGO गुरु गोबिंद सिंह स्टडी सर्कल दे संपर्क विच आया, तां उह सारी जिहड़ी साडा जिहड़ा एजेंडा सी, साडा जिहड़ा मोटिव सी, उह स्कूलां ते कॉलेजां दे बच्चियां तक सीमित सी साडा। ते हौली हौली मैनूं इन्हां ने इक स्टेज दे उत्ते बुलाना शुरू कीता कि बच्चियां नाल गल्लबात कीती जावे। फिर मैं महसूस किया कि बच्चे अज साडी गल सुनना नहीं चाहते, पता नहीं डायलॉग दे विच कोई फर्क है या पता नहीं साडे कोई कहन विच फर्क आ रहा है। ते फिर कीन अंडरस्टैंडिंग दे नाल मैं महसूस किया कि सानू बच्चियां दे पद्धर ते ही जाके बच्चियां नाल गल करनी चाहीदी है। फिर असी बच्चियां दी टोन दे विच गल करनी शुरू कीती ते उहदा बड़ा वधिया ते पॉजिटिव रिस्पोंस आया, क्योंकि कुछ गल्लां सानू जिहड़ियां एजुकेशन बुक्स दे विच नहीं मिलदियां। फॉर एग्जाम्पल हुण ऑनेस्टी, इमानदारी, विल पावर दा वधना, विल पावर नूं वधाना, किस तरह किहड़े काम दे विच अपनी इच्छा शक्ति वधा सकीए, ये सब किताबां दे विच सिलेबस नहीं हुंदा। ਕੀਤਾ ਉਹ ਫਿਰ ਅਸੀਂ ਉਹਨਾਂ ਬੱਚਿਆਂ ਦੇ ਤੱਕ ਇਹ ਸਿਲੇਬਸ ਪਹੁੰਚਾਉਣ ਦਾ ਅਸੀਂ ਜ਼ਿੰਮੇਵਾਰੀ ਲੈ ਲਿੱਤੀ ਹੈ। ਤੇ ਸਾਡੀ ਇੱਛਾ ਹੁੰਦੀ ਹੈ ਕਿ ਹਰ ਜਦੋਂ ਵੀ ਕੋਈ ਮੋਰਨਿੰਗ ਅਸੈਂਬਲੀ ਵਿੱਚ ਅਸੀਂ ਪਹੁੰਚ ਕੇ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਗੈਟ ਟੂਗੈਦਰ ਹੁੰਦੇ ਹਾਂ ਤੇ ਬੱਚਿਆਂ ਵਰਗੇ ਹਿਸਟਾਰਿਕ ਯੂਜ ਕਰਦੇ ਹਾਂ। ਜਿਸ ਤਰ੍ਹਾਂ ਮੈਨੂੰ ਇਤਿਹਾਸ ਦੇ ਵਿੱਚ ਗੱਲ ਯਾਦ ਆ ਰਹੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਕਿਤੇ ਵੀ ਗਏ ਨੇ ਉੱਥੇ ਉਹਨਾਂ ਨੇ ਉਹੋ ਜਿਹੇ ਡਾਇਲੈਕਟ ਚ ਗੱਲਬਾਤ ਕੀਤੀ ਕਿ ਜਿਹੋ ਜਿਹੇ ਅਗਲੇ ਡਾਇਲੈਕਟ ਕਰਦੇ ਸਨ ਤਾਂ ਕਿ ਉਹਨਾਂ ਨੂੰ ਗੱਲ ਛੇਤੀ ਪਹੁੰਚ ਸਕੇ। ਜੇ ਕਿਤੇ ਅਗਰ ਚੀਨ ਭੂਟਾਨ ਵਾਲੇ ਪਾਸੇ ਗਏ ਆ ਤਾਂ ਉਹ ਭਾਸ਼ਾ ਪਹਿਲਾਂ ਬਾਬੇ ਨਾਨਕ ਨੇ ਕੀਤੀ ਫਿਰ ਉਸੇ ਭਾਸ਼ਾ ਚ ਡਾਇਲੌਗ ਕੀਤੀ। ਫਿਰ ਅਸੀਂ ਵੀ ਇਹ ਮੈਥਡ ਹੌਲੀ ਹੌਲੀ ਅਸੀਂ ਅਡੋਪਟ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਬੱਚਾ ਜੋ ਸੁਣਨਾ ਚਾਹੁੰਦਾ ਸੀ ਉਹ ਗੱਲ ਕਰੀਦੀ ਹੈ ਤੇ ਸਾਨੂੰ ਬੜਾ ਵਧੀਆ ਰਿਸਪੌਂਸ ਆ ਰਿਹਾ। ਬੱਚਿਆਂ ਦੇ ਵਿੱਚ ਬੜੀ ਵਧੀਆ ਤਬਦੀਲੀ ਆ ਰਹੀ ਹੈ, ਬੜੀ ਚੇਂਜ ਆ ਰਹੀ ਹੈ ਜੀ। ਤੇ ਸਾਡੀ ਇੱਛਾ ਪੂਰੀ ਹੈ ਅਸੀਂ ਇਸੇ ਕਾਰਜ ਨੂੰ ਹੋਰ ਨਵੇਂ ਤਰੀਕਿਆਂ ਨਾਲ ਪਲੇ ਵੇ ਮੈਥਡ ਦੇ ਨਾਲ ਬੱਚਿਆਂ ਦੇ ਅੰਦਰ ਮੋਰਲ ਵੈਲਿਊ ਬਿਫੋਰ ਇਸ ਤਰ੍ਹਾਂ ਦੀ ਵਿਦਿਆ ਇੰਜੈਕਟ ਕਰ ਪਾਈ।
ਬਿਲਕੁਲ ਰਮਨਦੀਪ ਜੀ, ਬੜਾ ਵੱਡਾ ਕਾਰਜ ਹੈ ਜਿਹੜੇ ਤੁਹਾਡੇ ਮੋਢਿਆਂ ਤੇ ਹੈ ਔਰ ਇਸ ਤੋਂ ਵੱਡਾ ਕਾਰਜ ਇਹ ਹੈ ਕਿ ਬੱਚਿਆਂ ਨੂੰ, ਬੱਚੇ ਮੋਮ ਵਰਗੇ ਨੇ, ਉਹਨਾਂ ਨੂੰ ਢਾਲ ਕੇ ਉਹਨਾਂ ਨੂੰ ਸਹੀ ਰਸਤੇ ਲੈ ਕੇ ਜਾਣਾ ਇਹ ਵੀ ਬੜੀ ਵੱਡੀ ਗੱਲ ਹੈ। ਜੇ ਬਿਲਡਿੰਗ ਖਰਾਬ ਬਣੀ ਹੋਵੇ ਤਾਂ ਉਹ ਦੁਬਾਰਾ ਢਾਉਣੀ ਪੈਂਦੀ ਹੈ। ਜੇ ਬੱਚੇ ਦਾ ਵਿਕਾਸ ਗਲਤ ਹੋ ਜਾਵੇ ਜਾਂ ਬੱਚੇ ਦੀ ਜਿਹੜੀ ਨੈਤਿਕ ਸਿੱਖਿਆ ਹੈ ਉਹ ਗਲਤ ਰਸਤੇ ਉਹ ਪੈ ਜਾਵੇ ਤਾਂ ਉਹਨੂੰ ਦੁਬਾਰਾ ਸ਼ੇਪ ਦੇ ਵਿੱਚ ਲਿਆਉਣਾ ਬੜਾ ਮੁਸ਼ਕਲ ਕਾਰਜ ਹੈ। ਲੇਕਿਨ ਮੈਂ ਚਾਹਾਂਗਾ ਕਿ ਤੁਸੀਂ ਇਹ ਸਮਝੋ ਕਿ ਅਸੀਂ ਇੱਕ ਬੱਚਿਆਂ ਦੀ ਕਲਾਸ ਵਿੱਚ ਹਾਂ ਔਰ ਬੱਚੇ ਤੁਹਾਨੂੰ ਸੁਣ ਰਹੇ ਨੇ, ਸਾਡੇ ਸਰੋਤੇ ਉਹ ਬੱਚੇ ਤਾਂ ਨਹੀਂ, ਉਹ ਸਾਡੇ ਤੋਂ ਇੰਟੈਲੀਜੈਂਟ ਨੇ, ਲੇਕਿਨ ਅਸੀਂ ਇੱਕ ਐਗਜ਼ਾਮਪਲ ਇਸ ਤਰ੍ਹਾਂ ਦੀ ਪੇਸ਼ ਕਰਾਂਗੇ ਕਿ ਤੁਸੀਂ ਇੱਕ ਸਕੂਲ ਦੇ ਵਿੱਚ ਜਾਂਦੇ ਹੋ ਔਰ ਮੋਰਨਿੰਗ ਅਸੈਂਬਲੀ ਹੋਵੇ ਜਾਂ ਕਲਾਸ ਹੋਵੇ, ਉਹ ਕਿਵੇਂ ਤੁਸੀਂ ਸਮਝੋ ਕਿ ਅਡੋਲੋਸੈਂਸ ਦੇ ਵਿੱਚ ਬੱਚੇ ਨੇ, ਕਿਸ਼ੋਰ ਅਵਸਥਾ ਦੇ ਵਿੱਚ ਉਹ ਚੱਲ ਰਹੇ ਨੇ ਤੇ ਉਹਨਾਂ ਨੂੰ ਲੜਕੇ ਵੀ ਨੇ ਲੜਕੀਆਂ ਵੀ ਨੇ, ਉਹਨਾਂ ਨੂੰ ਕਿਵੇਂ ਆਪਾਂ ਮੋਟੀਵੇਟ ਕਰੀਏ ਔਰ ਕਿਹੜੇ ਤਰੀਕੇ ਨਾਲ, ਉਹਦੀ ਇੱਕ ਐਗਜ਼ਾਮਪਲ ਮੈਂ ਚਾਹਾਂਗਾ ਕਿ ਕਾਫੀ
ਠੀਕ ਹੈ ਜੀ। ਜ਼ਰੂਰ ਜੀ, ਇਹ ਅਸੀਂ ਅੱਜ ਆਪਾਂ ਆਮ ਤੌਰ ਤੇ ਦੇਖਦੇ ਪਏ ਹਾਂ ਕਿ ਜੋ ਅੱਜ ਦਾ ਨੌਜਵਾਨ ਹੈ ਨਾ ਉਸਨੂੰ ਕਈ ਚੀਜ਼ਾਂ ਅਟਰੈਕਟ ਕਰਦੀਆਂ ਪਈਆਂ ਹੈ ਤੇ ਉਹ ਮਿਸਲੀਡ ਹੋ ਰਿਹਾ ਹੈ। ਅੱਜ ਦਾ ਨੌਜਵਾਨ ਜਿਹੜਾ ਅਡੋਲਸੈਂਸ ਏਜ ਦੇ ਵਿੱਚ ਆ ਕੇ ਮੋਸਟਲੀ ਉੱਥੇ ਜਦੋਂ ਸਾਡੀਆਂ ਕੁਝ ਕਿਰਿਆਵਾਂ ਸਾਡੀ ਬੋਡੀ ਦੇ ਕੈਮੀਕਲ ਜਾਂ ਹਾਰਮੋਨ ਚੇਂਜ ਹੁੰਦੇ ਸਾਡੀ ਬੋਡੀ ਦੇ, ਜਦੋਂ ਹਾਰਮੋਨ ਚੇਂਜ ਹੁੰਦੇ ਆ ਤਾਂ ਬੱਚੇ ਦੇ ਅੰਦਰ ਉਹ ਜਦੋਂ ਲੜਕੀ ਹੈ ਤਾਂ ਉਹ ਆਪਣੇ ਅੰਦਰ ਇੱਕ ਨਵੀਨਤਾ ਜਾਂ ਨਵੇਂ ਅੰਗਾਂ ਦਾ ਪ੍ਰਸਾਰ ਜਿਹੜੀ ਬੋਡੀ ਚ ਹੋ ਰਿਹਾ ਤਾਂ ਉਹ ਦੇਖ ਰਹੀ ਹੈ ਕਿ ਮੇਰੇ ਅੰਦਰ ਕਈ ਤਰ੍ਹਾਂ ਦੀ ਰਿਐਕਸ਼ਨ ਹੋ ਰਿਹਾ। ਜਾਂ ਉਧਰ ਲੜਕੇ ਦੀ ਗੱਲ ਕਰੀਏ ਤਾਂ ਉਧਰੋਂ ਮੀਡੀਆ ਦੇ ਨਾਲ ਨਾਲ ਉਹਦੇ ਦਿਮਾਗ ਦੇ ਵਿੱਚ ਇਹ ਕਈ ਤਰ੍ਹਾਂ ਦੀਆਂ ਗੱਲਾਂ ਇਹਦੀਆਂ ਬਹਿ ਜਾਂਦੀਆਂ ਨੇ। ਇਹ ਓਪੋਜਿਟ ਜਿਵੇਂ ਆਪਾਂ ਕਹਿ ਦਈਏ ਕਿ ਓਪੋਜਿਟ ਜਿਹੜੀ ਸੈਕਸ ਦੀ ਅਟਰੈਕਸ਼ਨ ਹੈ ਇਹ ਅੱਜ ਕੱਲ੍ਹ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਚੁੱਕੀ ਹੈ। ਇਸ ਨੂੰ ਹੱਲ ਕਰਨ ਦੇ ਲਈ ਅਸੀਂ ਉਹਨਾਂ ਦੇ ਫੋਕਸ ਵੱਲ ਧਿਆਨ ਦਵਾਈ ਦਾ ਵੀ ਬੱਚਿਓ ਕਿ ਅਸੀਂ ਦੁਨੀਆਂ ਵਟ ਇਜ਼ ਦਾ ਰੀਅਲ ਪਰਪਜ਼ ਆਫ ਲਾਈਫ, ਸਾਡੀ ਲਾਈਫ ਦਾ ਮੇਨ ਪਰਪਜ਼ ਕੀ ਹੈ। ਇੱਕ ਛੋਟੀ ਜਿਹੀ ਇਗਜ਼ਾਮਪਲ ਉਹਨਾਂ ਨੂੰ ਮੈਂ ਉਦਾਹਰਨ ਦਿੰਦਾ, ਮੈਂ ਇੱਕ ਕੋਟੇਸ਼ਨ ਹੈ, ਇੱਕ ਕੋਟ ਹੈ ਕਿ ਬੜੇ ਸਿਆਣੇ ਕਿਸੇ ਬੰਦੇ ਨੇ ਆਖਿਆ ਸੀ, ਮੈਨੂੰ ਇਹ ਗੱਲ ਯਾਦ ਆਉਂਦੀ ਹੈ ਕਿ ਕਹਿੰਦਾ ਕਿ ਬੱਚਿਓ ਜੇ ਤੁਸੀਂ ਅੱਜ ਐਸ਼ ਕਰ ਲਈ ਤਾਂ ਸਾਰੀ ਉਮਰ ਤੁਸੀਂ ਮਿਹਨਤ ਕਰਦੇ ਰਹਿ ਜੂੰਗੇ, ਤੇ ਜੇ ਤੁਸੀਂ ਅੱਜ ਮਿਹਨਤ ਕਰ ਲਈ ਤਾਂ ਸਾਰੀ ਉਮਰ ਐਸ਼ ਕਰਦੇ ਰਹਿ ਜੂੰਗੇ। ਤਾਂ ਉਹ ਇਹ ਜਿਹੜੇ ਕੁਝ ਕੁ ਸਾਲ ਹੁੰਦੇ ਹੈ ਇਹ ਜਿਹੜੇ ਅਡੋਲਸੈਂਸ ਏਜ ਦੇ, ਮੈਂ ਕਹਿੰਦਾ ਕਿ 15 ਸਾਲ ਤੋਂ ਲੈ ਕੇ 18 ਸਾਲ ਤੱਕ ਜਾਂ 20 ਸਾਲ ਤੱਕ, ਇਹਨਾਂ ਸਾਲਾਂ ਦੇ ਵਿੱਚ ਬੱਚੇ ਦਾ ਧਿਆਨ ਆਪਣੇ ਟਾਰਗੇਟ ਤੋਂ ਪਾਸੇ ਰਹਿ ਜਾਂਦਾ, ਫੋਕਸ ਹੁੰਦਾ, ਦੂਰ ਹੋ ਜਾਂਦਾ ਹੈ ਕਿ ਉਹਦਾ ਪਰਪਸ ਕੀ ਹੈ ਲਾਈਫ ਦਾ, ਮਿਸਲੀਡ ਹੋ ਕੇ ਉਹ ਨਾ ਜਿਵੇਂ ਕਹਿੰਦੇ ਨਾ ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ, ਉਹ ਉਸ ਤਰ੍ਹਾਂ ਦਾ ਗੱਲ ਹੋ ਜਾਂਦਾ ਵੀ ਨਾ ਉੱਥੇ ਚੁੱਕਾ ਹੋ ਜਾਂਦਾ ਨਾ ਇੱਧਰ ਚੁੱਕਾ ਹੋ ਜਾਂਦਾ। ਫਿਰ ਜਦੋਂ ਉਹ ਏਜ ਪਰਪਸ ਹੈ, ਕਿਉਂਕਿ ਇਨੋਵੇਟਿਵ ਆਈਡੀਆ ਇਸ ਏਜ ਚ ਆਉਣੇ ਹੁੰਦੇ, ਇੱਕ ਪੀਰੀਅਡ ਹੁੰਦਾ ਵੀ ਸਾਡੇ ਮਨ ਦੇ ਵਿੱਚ ਖਿਆਲ ਕਿਹੜੇ ਕਿਹੜੇ ਆ ਰਹੇ ਆ, ਅਸੀਂ ਉਸਨੂੰ ਇਨੋਵੇਟ ਕਰੀਏ, ਅਸੀਂ ਉਸਨੂੰ ਇਨੋਵੇਸ਼ਨ ਲੈ ਕੇ ਆਈਏ, ਕ੍ਰੀਏਟਿਵ ਥਿੰਕਿੰਗ ਲੈ ਕੇ ਆਈਏ। ਪਰ ਇਹ ਉਮਰ ਦੇ ਵਿੱਚ ਬੱਚਾ ਜੇ ਕੁਝ ਨਹੀਂ ਸਿੱਖ ਪਾਉਂਦਾ ਡਿਊ ਟੂ ਡਿਸਟ੍ਰੈਕਸ਼ਨ, ਚਾਹੇ ਉਹ ਸੋਸ਼ਲ ਮੀਡੀਆ ਦੀ ਕਹਿ ਲਈਏ, ਚਾਹੇ ਉਹ ਓਪੋਜਿਟ ਸੈਕਸ ਦੀ ਕਹਿ ਲਈਏ, ਕਿਸੇ ਤਰ੍ਹਾਂ ਦੀ ਵੀ ਕਹਿ ਲਈਏ, ਤਾਂ ਉਹ ਮਿਸਲੀਡ ਹੋ ਕੇ ਫਿਰ ਸਾਰੀ ਉਮਰ ਨਿਰਾਸ਼ ਤੇ ਅਫਸੋਸ ਪ੍ਰਗਟ ਕਰਦਾ ਰਹਿੰਦਾ, ਰੀਗਰੈਟ ਫੀਲ ਕਰਦਾ ਰਹਿੰਦਾ ਕਿ ਮੈਂ ਉਹ ਆਪਣੇ ਸੁਨਹਿਰੀ ਪਾਰ ਦਵਾ ਦਿੱਤੀ। ਕਿਸੇ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦਾ ਕਿ ਨਾ ਦੇਖਣੀ ਕੀ ਤਰ੍ਹਾਂ ਹਮਨੇ ਜੀ ਜ਼ਿੰਦਗੀ ਦੇਖੀ, ਦੇਖਣੀ ਕੀ ਤਰ੍ਹਾਂ ਹਮਨੇ ਜੇ ਜ਼ਿੰਦਗੀ ਦੇਖੀ, ਚਿਰਾਗ ਜਾਂ ਬੁੱਝਣੇ ਲਗਾ ਤੇ ਰੋਸ਼ਨੀ ਦੇਖੀ। ਉਹ ਚ ਕੋਈ ਚਿਰਾਗ ਬੁੱਝ ਜਾਂਦਾ ਜਾਂ ਪਾਵਰ ਸਾਡਾ ਸਮਾਂ ਟੱਪ ਜਾਂਦਾ ਪੋਸਟਿੰਗ ਟੱਪ ਜਾਂਦੀ ਹੈ ਫਿਰ ਰਿਗਰੈਟ ਕਰਨ ਦੇ ਇਲਾਵਾ ਹੋਰ ਕੁਛ ਨੀ ਰਹਿੰਦਾ ਅਸੀਂ ਬੱਚਿਆਂ ਦੇ ਅੰਦਰ ਜਾ ਕੇ ਅਸੀਂ ਪਹਿਲਾਂ ਹੀ ਸਾਡਾ ਕੁਸਚਨ ਇਹ ਹੁੰਦਾ ਬੱਚਿਆਂ ਨੂੰ ਕਿ ਬੱਚਿਓ ਤੁਹਾਡਾ ਫਾਈਨਲ ਗੋਲ ਕੀ ਹੈ ਤੁਹਾਡੇ ਅਚੀਵਮੈਂਟ ਕੀ ਹੈ ਅਸੀਂ ਇੱਕ ਐਗਜ਼ਾਮਪਲ ਦਿੰਦੇ ਹਾਂ ਜਿਸ ਤਰ੍ਹਾਂ ਇੱਕ ਮੈਗਨੀਫਾਇਰ ਗਲਾਸ ਹੁੰਦਾ ਅਸੀਂ ਉਹਨੂੰ ਸੂਰਜ ਦੀ ਕਿਰਨਾਂ ਦੇ ਵਿੱਚ ਰੱਖਦੇ ਹਾਂ ਤੇ ਇੱਕ ਪੇਪਰ ਦੇ ਉੱਪਰ ਲਗਾ ਲੈਂਦੇ ਹਾਂ ਤੇ ਜਦੋਂ ਉਹ ਬਿਲਕੁਲ ਇੱਕ ਡਾਇਰੈਕਸ਼ਨ ਵਿੱਚ ਰਹਿੰਦਾ ਤਾਂ ਇੰਨੀ ਤੇਜ਼ ਐਨਰਜੀ ਉਹ ਸੂਰਜ ਦੀਆਂ ਕਿਰਨਾਂ ਵਿੱਚੋਂ ਉਸ ਗਲਾਸ ਉੱਤੇ ਪੈਂਦੀ ਹੈ ਕਿ ਥੱਲੇ ਵਾਲਾ ਕਾਗਜ਼ ਬਰਨ ਹੋ ਜਾਂਦਾ ਸੜ ਜਾਂਦਾ ਤੇ ਉਸੇ ਹੀ ਜੇ ਅਸੀਂ ਗਲਾਸ ਨੂੰ ਮੂਵ ਕਰਦੇ ਰਹੀਏ ਕਦੇ ਇੱਕ ਪਾਸੇ ਕਰ ਦਈਏ ਕਦੇ ਲੈਫਟ ਰਾਈਟ ਅਪ ਡਾਊਨ ਕਰ ਦਈਏ ਤਾਂ ਉਹ ਕਾਗਜ਼ ਬਰਨ ਨਹੀਂ ਹੋਏਗਾ ਤਾਂ ਉਸੇ ਤਰ੍ਹਾਂ ਸਾਡਾ ਇੱਕ ਫੋਕਸ ਜਦੋਂ ਸਾਡੇ ਟਾਰਗੇਟ ਤੇ ਰਹਿ ਜਾਂਦਾ ਤਾਂ ਅਸੀਂ ਬੱਚਿਆਂ ਤੋਂ ਪ੍ਰਣ ਕਰਵਾਉਂਦੇ ਹਾਂ ਬਾਅਦ ਵਿੱਚੋਂ ਆਫਟਰ ਲੈਕਚਰ ਅਸੀਂ ਬੱਚਿਆਂ ਤੋਂ ਪ੍ਰਣ ਕਰਾ ਕੇ ਇੱਕ ਫਲੈਕਸ ਅਸੀਂ ਲਗਾਈ ਹੋਈ ਹੈ ਜਿਸ ਨੂੰ ਅਸੀਂ ਪ੍ਰਣ ਸਰਟੀਫਿਕੇਟ ਕਹਿੰਦੇ ਹਾਂ ਉੱਥੇ ਬੱਚਾ ਸਿਗਨੇਚਰ ਕਰਕੇ ਜਾਂਦਾ ਕਿ ਮੈਂ ਅੰਟਿਲ ਔਰ ਅਨਲੈਸ ਜਿੰਨੀ ਦੇਰ ਤੱਕ ਮੈਂ ਆਪਣਾ ਜੋਬ ਅਚੀਵ ਆਪਣਾ ਗੋਲ ਅਚੀਵ ਨਹੀਂ ਕਰ ਲੈਂਦਾ ਮੈਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਫੋਨ ਵੀਡੀਓਜ਼ ਹੋ ਗਈਆਂ ਜਾਂ ਹੋਰ ਆਪਣਾ ਜਿਹੜਾ ਬੰਕਿੰਗ ਕਰਨੀ ਕਾਲਜ ਸਕੂਲ ਚੋਂ ਕਲਾਸ ਚੋਂ ਇਸ ਤਰ੍ਹਾਂ ਦਾ ਇਹ ਚੀਜ਼ਾਂ ਅਸੀਂ ਪ੍ਰਣ ਕਰਵਾ ਕੇ ਬੱਚਿਆਂ ਕੋਲੋਂ ਸਪੈਸ਼ਲ ਇੱਕ ਸਿਗਨੇਚਰ ਕਰਵਾ ਲਿੱਤੀ ਜਾਂਦੀ ਹੈ ਬੱਚੇ ਦੇ ਅੰਦਰ ਇੱਕ ਉਹ ਗੱਲ ਬੈਠ ਜਾਂਦੀ ਹੈ ਕਿ ਮੈਂ ਇਹ ਸਮੇਂ ਆਹ ਪ੍ਰਣ ਕੀਤਾ ਸੀ ਕਿ ਉਹ ਮੇਰੇ ਹਿਸਾਬ ਨਾਲ ਵੀ ਇਹਨਾਂ ਦਾ ਟਾਰਗੇਟ ਫਿਕਸ ਕਰਨ ਦਾ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਐਕਟੀਵਿਟੀ ਤੇ ਬੜੇ ਵਧੀਆ ਰਿਜ਼ਲਟ ਦੇਖਣ ਚ ਆਏ
ਬਿਲਕੁਲ ਸਾਨੂੰ ਵੀ ਮਾਣ ਹੈ ਔਰ ਵਿਦਿਆ ਵਿਭਾਗ ਹੈ ਜਿਹੜਾ ਸਕੂਲ ਸਿੱਖਿਆ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਮਾਣ ਹੈ ਰਮਨਦੀਪ ਸਿੰਘ ਕੰਪਿਊਟਰ ਟੀਚਰ ਤੇ ਜਿਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਅਧਿਆਪਕ ਦਿਵਸ 2016 ਦੇ ਦੌਰਾਨ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਜਿਹੜੀ ਦਿੱਤੀ ਜਾ ਰਹੀ ਕੰਪਿਊਟਰ ਸਿੱਖਿਆ ਤੇ ICT ਲੈਬ ਦੇ ਰੱਖ ਰਖਾਅ ਸੰਬੰਧੀ ਮਹੱਤਵਪੂਰਨ ਉਪਲਬਧੀਆਂ ਕਰਕੇ ਸਮੁੱਚਾ ਜ਼ਿਲ੍ਹੇ ਤੇ ਸਿੱਖਿਆ ਵਿਭਾਗ ਦਾ ਨਾਮ ਰੋਸ਼ਨ ਕਰਨ ਤੇ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ ਸਨਮਾਨਿਤ ਕੀਤਾ ਗਿਆ ਸੋ ਮੈਂ ਚਾਹਾਂਗਾ ਰਮਨਦੀਪ ਜੀ ਕਿ ਤੁਸੀਂ ਜਿਹੜਾ ਅੱਜ ਦਾ ਵਿਚਾਰ ਹੈਗਾ ਉਹ ਇੱਕ ਸਲੋਟ ਸ਼ੁਰੂ ਕੀਤਾ ਜਾਂ ਉਹਨੂੰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਔਰ ਉਹਦੇ ਵਿੱਚ ਤੁਸੀਂ ਇੱਕ ਬੜੀ ਸੋਹਣੀ ਗੱਲ ਕਹੀ ਕਿ ਅਸੀਂ ਰਾਜੇ ਪੈਦਾ ਨਹੀਂ ਹੋਏ ਲੇਕਿਨ ਅਸੀਂ ਇੰਨਾ ਜ਼ਰੂਰ ਹੈ ਕਿ ਮਰਨ ਲੱਗਿਆ ਅਸੀਂ ਰਾਜੇ ਕਹਾਈਏ ਇਹ ਮੌਕਾ ਸਾਡੇ ਹੱਥ ਵਿੱਚ ਹੈ ਉਹਦੇ ਬਾਰੇ ਦੇ ਵਿੱਚ ਕਾਫੀ ਲਿਖਤਾਂ ਤੁਸੀਂ ਕੀਤੀਆਂ ਉਹਦੇ ਬਾਰੇ ਜ਼ਰੂਰ ਦੱਸੋ
ਬਿਲਕੁਲ ਜੀ ਦੇਖੋ ਹਰ ਇਨਸਾਨ ਜਦੋਂ ਆਉਂਦਾ ਹੈ ਤਾਂ ਉਹ ਕਲੀਨ ਕੌਂਸ਼ੀਅਸ ਦੇ ਵਿੱਚ ਆਉਂਦਾ ਹੈ ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਕੋਰੀ ਸਲੇਟ ਵਾਂਗੂ ਆਉਂਦਾ ਜਿਵੇਂ ਜਿਵੇਂ ਬੱਚੇ ਦੀ ਅਪਬ੍ਰਿੰਗਿੰਗ ਹੁੰਦੀ ਹੈ ਜਿਵੇਂ ਜਿਵੇਂ ਦਾ ਪਾਲਣ ਪੋਸ਼ਣ ਹੁੰਦਾ ਹੈ ਜਾਂ ਜਿਵੇਂ ਜਿਵੇਂ ਘਰ ਦਾ ਮਾਹੌਲ ਹੁੰਦਾ ਹੈ ਤਾਂ ਬੱਚੇ ਦੇ ਦਿਮਾਗ ਦੇ ਅੰਦਰ ਉਹ ਸਾਰੀ ਪ੍ਰੋਗਰਾਮਿੰਗ ਸੈੱਟ ਹੋ ਰਹੀ ਹੈ ਫੋਰ ਐਗਜ਼ਾਮਪਲ ਮੰਮੀ ਪਾਪਾ ਦਾ ਜੋ ਬਿਹੇਵ ਹੋ ਰਿਹਾ ਘਰ ਦੇ ਵਿੱਚ ਉਹ ਬੱਚੇ ਅੰਦਰ ਕਾਪੀ ਕਰ ਰਿਹਾ ਬੱਚਾ ਕਹਿਣ ਤੋਂ ਸੁਣਨ ਤੋਂ ਨਹੀਂ ਸਿੱਖਦਾ ਉਹ ਦੇਖ ਕੇ ਸਿੱਖਦਾ ਪਿਆ ਜੋ ਦੇਖਦਾ ਪਿਆ ਉਹਦੇ ਅੰਦਰ ਪ੍ਰੋਗਰਾਮਿੰਗ ਹੋ ਰਹੀ ਹੈ ਉਹ ਜਿਉਂ ਜਿਉਂ ਵੱਡਾ ਹੁੰਦਾ ਰਹਿੰਦਾ ਉਸਦੀਆਂ ਹੈਬਿਟਸ ਉਸਦੀਆਂ ਆਦਤਾਂ ਉਸ ਐਟਮੋਸਫੀਅਰ ਉਸ ਇਨਵਾਇਰਮੈਂਟ ਵਿੱਚ ਜਿਸ ਕਿਤੇ ਪਾਲਣ ਪੋਸ਼ਣ ਹੋਇਆ ਉਹ ਉਸੇ ਤਰ੍ਹਾਂ ਹੀ ਬਿਹੇਵ ਕਰਦਾ ਫੋਰ ਐਗਜ਼ਾਮਪਲ ਜੇ ਮੰਮਾ ਦੇ ਕੋਲ ਆਪਾਂ ਕਹਿ ਲਈਏ 10 ਵਿੱਚੋਂ ਆਪਾਂ ਕਹਿ ਰਹੇ ਹਾਂ ਆਊਟ ਆਫ 10 ਜੇ ਕੋਈ 4 ਉਗਣ ਹੈ ਉੱਧਰ ਪਾਪਾ ਦੇ ਕੋਲ 3 ਉਗਣ ਹੈ 3 ਉਗਣ ਹੈਗੇ ਆ ਤਾਂ ਉਹ ਉਹਨਾਂ 4 ਨੂੰ ਵੀ ਗ੍ਰੈਪਸ ਕਰੇਗਾ ਤੇ 3 ਨੂੰ ਵੀ ਕਰੇਗਾ ਮਤਲਬ ਟੋਟਲ ਉਸਦੇ ਕੋਲ 7 ਹੋਗੇ ਤਾਂ ਉਹ ਇਸੇ ਨੂੰ ਹੀ ਲੈ ਕੇ ਆਪਣੀ ਉਸੀ ਕੌਂਸ਼ੀਅਸ ਦੇ ਵਿੱਚ ਜਿਵੇਂ ਆਪਾਂ ਸਬ ਕੌਂਸ਼ੀਅਸ ਮਾਇੰਡ ਦੇ ਵਿੱਚ ਸਾਰੀ ਪ੍ਰੋਗਰਾਮਿੰਗ ਸਟੋਰ ਹੋਗੀ ਆ ਉਹ ਉਸਦਾ ਬਿਹੇਵੀਅਰ ਉਸਦਾ ਐਟੀਟਿਊਡ ਉਸਦਾ ਕਰੈਕਟਰ ਬਣ ਜਾਏਗਾ ਇਹ ਸਾਰੀ ਉਮਰ ਇਸੇ ਵਿੱਚ ਹੀ ਰਹੇਗਾ ਹੁਣ ਇੱਥੇ ਇੱਕ ਬੜਾ ਵੱਡਾ ਯੂ ਟਰਨ ਉਸ ਬੰਦਾ ਲੈ ਸਕਦਾ ਆਪਣੀ ਲਾਈਫ ਦੇ ਵਿੱਚ ਟਰਨਿੰਗ ਪੁਆਇੰਟ ਹੈ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਗੁਰ ਕੀ ਮੱਤ ਢੁੱਲੇ ਗਿਆਨੇ ਭਗਤ ਬਿਨਾਂ ਬਹੁ ਡੁੱਬੇ ਸਿਆਣੇ ਉਹ ਫਿਰ ਹੁਣ ਗੁਰੂ ਦੀ ਮੱਤ ਲੈ ਕੇ ਗੁਰੂ ਚਾਹੇ ਆਪਾਂ ਕਹਿ ਲਈਏ ਕਿ ਕਿਸੇ ਤਰ੍ਹਾਂ ਦੀ ਕੋਈ ਚੰਗੀ ਸਿੱਖਿਆ ਉਹ ਉਸਦੇ ਦਿਮਾਗ ਵਿੱਚ ਇਹ ਗੱਲ ਬਿਠਾ ਦੇਗੀ ਵੀ ਤੇਰਾ ਜਿਹੜਾ ਲਾਈਫ ਸਟਾਈਲ ਹੈ ਇਹ ਤੈਨੂੰ ਪ੍ਰੋਬਲਮ ਕ੍ਰੀਏਟ ਕਰ ਰਿਹਾ ਤੂੰ ਇਹਨੂੰ ਚੇਂਜ ਕਰ ਫਿਰ ਉੱਥੇ ਸਟੈਪ ਸ਼ੁਰੂ ਹੋ ਜਾਏਗਾ ਰੀਪ੍ਰੋਗਰਾਮਿੰਗ ਦਾ ਉਹਦੀ ਸਭ ਕੁਛ ਉਸ ਮਾਇੰਡ ਦੇ ਵਿੱਚ ਜੋ ਜੋ ਆਦਤਾਂ ਬਣੀਆਂ ਹੋਈਆਂ ਜੋ ਜੋ ਵਿਚਾਰ ਉਹਦੇ ਬਣੇ ਪਏ ਆ ਉਹ ਫਿਰ ਉਸਨੂੰ ਐਨਾਲਾਈਜ਼ ਕਰੇਗਾ ਜਿਵੇਂ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਜਨ ਨਾਨਕ ਬਿਨ ਆਪਾਂ ਚੀਨੇ ਮਿੱਟੇ ਨਾ ਭਰਮ ਕੀ ਕਾਈ ਉਹ ਭਰਮ ਦੀ ਕਾਈ ਹੈ ਜਿਸ ਤਰ੍ਹਾਂ ਪਾਣੀ ਦੇ ਉੱਤੇ ਕਾਈ ਜੰਮ ਜਾਂਦੀ ਹੈ ਗਰੀਨ ਗਰੀਨ ਆਪਾਂ ਉਹ ਕਾਈ ਦੇ ਉੱਤੇ ਆਪਣੀ ਸ਼ਕਲ ਨਹੀਂ ਵੇਖ ਪਾਉਂਦੇ। ਫਿਰ ਜਦੋਂ ਕਾਈ ਪਾਸੇ ਕਰ ਦਿੱਤਾ ਜਾਂਦਾ ਤਾਂ ਆਪਣੀ ਸ਼ਕਲ ਆਪਾਂ ਨੂੰ ਪਾਣੀ ਦੇ ਵਿੱਚ ਨਜ਼ਰ ਆ ਜਾਂਦੀ ਹੈ। ਫਿਰ ਉਹ ਜਨ ਨਾਨਕ ਬਿਨ ਆਪਾਂ ਚੀਨੇ, ਆਪਾਂ ਚੀਨੇ ਮਤਲਬ ਸੈਲਫ ਅਨਲਿਸਿਸ। ਫਿਰ ਉਹ ਬੰਦਾ ਅਨਲਿਸਿਸ ਕਰਦਾ ਜਿਹਨੂੰ ਕਹਿੰਦਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਫਿਰ ਉਹ ਆਪਣੇ ਜ਼ਮੀਨ ਮੈਨੂੰ ਪਰੇਸ਼ਾਨੀ ਕਾਹਦੀ ਹੈ, ਮੈਂ ਕਾਹਦੇ ਵਾਸਤੇ ਖੋਜਦਾ ਪਿਆ, ਮੈਂ ਕਾਹਦੇ ਵਾਸਤੇ ਉਲਝਦਾ ਪਿਆ, ਮੈਨੂੰ ਬੰਧਨ ਕਾਹਦੇ ਪਏ ਪਏ ਆ, ਜਦਕਿ ਮੈਂ ਤਾਂ ਪੂਰੀ ਤਰ੍ਹਾਂ ਆਜ਼ਾਦ ਹੈ, ਮੈਂ ਤਾਂ ਲਿਬਰੇਟ ਹੋਇਆ ਪਿਆ ਹਰੇਕ ਚੀਜ਼ ਤੋਂ। ਫਿਰ ਮੈਨੂੰ ਪਰੇਸ਼ਾਨੀ ਕਾਹਦੀ? ਫਿਰ ਉਹ ਮਹਿਸੂਸ ਕਰਦਾ ਕਿ ਮੈਨੂੰ ਕਿਹੜੀਆਂ ਕਿਹੜੀਆਂ ਬੰਧਨਾਂ ਨੇ ਮੈਨੂੰ ਬੰਧਿਆ ਹੋਇਆ। ਸਭ ਤੋਂ ਪਹਿਲਾਂ ਆ ਜਾਂਦਾ ਜੀ ਗੁੱਸਾ। ਇਹ ਗੁੱਸਾ ਸਾਨੂੰ ਆਪਾਂ ਕਹਿ ਦਈਏ ਕਿ ਗੁੱਸਾ ਬੜੀ ਕੋਈ ਨਿੱਕੀ ਨਿੱਕੀ ਗੱਲ ਤੇ ਅਸੀਂ ਜਦੋਂ ਇਰੀਟੇਟ ਹੋ ਜਾਂਦੇ ਹਾਂ, ਗੁੱਸੇ ਚ ਆ ਜਾਂਦੇ ਹਾਂ। ਫਿਰ ਪੇਸ਼ੈਂਸ, ਲੈਕ ਆਫ ਪੇਸ਼ੈਂਸ, ਅਸੀਂ ਇਮਪੇਸ਼ੈਂਸ ਹੋ ਜਾਂਦੇ ਹਾਂ, ਪੇਸ਼ੈਂਸ ਸਾਡੇ ਤੇ ਖਤਮ ਹੋਣੀ ਖਤਮ ਹੋ ਰਹੀ ਹੈ ਦਿਨੋ ਦਿਨ। ਇਹ ਚੀਜ਼ਾਂ ਸਾਨੂੰ ਮਾਨਸਿਕ ਪੱਧਰ ਦੇ ਉੱਤੇ ਮੈਂਟਲੀ ਸਾਨੂੰ ਬੜੀਆਂ ਅਪਸੈਟ ਕਰਦੀਆਂ। ਫਿਰ ਉਹ ਬੰਦਾ ਪ੍ਰਣ ਕਰਦਾ ਕਿ ਮੈਂ ਇਹਨੂੰ ਰੀਪ੍ਰੋਗਰਾਮਿੰਗ ਕਰਨਾ ਆਪਣੀ ਲਾਈਫ ਨੂੰ। ਫਿਰ ਉਹ ਇੱਕ ਰੰਕ ਤੋਂ ਰਾਜਾ ਬਣਨ ਦੀ ਆਪਣੀ ਜਰਨੀ ਸ਼ੁਰੂ ਕਰ ਦਿੰਦਾ। ਅੰਦਰੋਂ ਅੰਦਰੀ ਉਹ ਆਤਮਕ ਤੌਰ ਤੇ ਇੰਨਾ ਕੁ ਅਮੀਰ ਬਣ ਜਾਂਦਾ ਹੈ ਕਿ ਜਿਹੜੀ ਆਮ ਮਾਇਆ ਜਿਹੜੀ ਪਹਿਲਾਂ ਉਹਨੂੰ ਅਪਸੈਟ ਕਰਦੀ ਪਈ ਸੀ, ਪਰੇਸ਼ਾਨ ਕਰਦੀ ਪਈ ਸੀ, ਉਹ ਹੁਣ ਮਾਇਆ ਦਾਸੀ ਭਗਤਾਂ ਦੀ ਬਾਣੀ ਚ ਆਇਆ। ਉਹ ਮਾਇਆ ਦੀ ਪਰਵਾਹ ਛੱਡ ਦਿੰਦਾ, ਉਹ ਆਪਣੇ ਅੰਦਰਲੇ ਗੁਣ ਵਧਾਉਣੇ ਸ਼ੁਰੂ ਕਰ ਦਿੰਦਾ। ਫਿਰ ਉਹ ਰੰਗ ਤੋਂ ਰਾਜੇ ਦੀ ਸਫ਼ਲ ਦੇ ਵਿੱਚ ਆ ਜਾਂਦਾ। ਕਹਿ ਦਈਏ ਹੈਡ ਟੂ ਹਰਟ, ਇਹ ਜਰਨੀ ਫਰੋਮ ਹੈਡ ਟੂ ਹਰਟ। ਪਹਿਲਾਂ ਉਹ ਦਿਮਾਗੀ ਗੱਲਾਂ ਦੇ ਵਿੱਚ ਹੀ ਰਹਿੰਦਾ ਸੀ, ਹੁਣ ਉਹ ਦਿਲ ਤੋਂ ਕੰਮ ਲੈ ਰਿਹਾ, ਹੁਣ ਉਹ ਫੀਲਿੰਗ ਤੋਂ ਕੰਮ ਲੈ ਰਿਹਾ, ਹੁਣ ਉਹ ਪੈਸ਼ਨ ਤੋਂ ਕੰਮ ਲੈ ਰਿਹਾ। ਇਸੇ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਬੜਾ ਵੱਡਾ ਆਪਾਂ ਕਹਿ ਦਈਏ ਯੂ ਟਰਨ ਲੈ ਕੇ ਆ ਸਕਦਾ ਤੇ ਆਪਣੀ ਲਾਈਫ ਨੂੰ ਬੜਾ ਸੌਖਾ ਤੇ ਸੁਖਾਲਾ ਬਣਾ ਸਕਦਾ। ਇੱਥੇ ਇੱਕ ਮੈਨੂੰ ਛੋਟੀ ਜੀ ਦੇ ਟਾਈਮ ਹੈਗਾ ਤਾਂ ਛੋਟੀ ਜੀ ਉਦਾਹਰਨ ਦੇਣਾ ਚਾਹੁੰਦਾ ਜੀ। ਇੱਕ ਕਬੀਲਾ ਜਾ ਰਿਹਾ ਸੀ, ਕਾਫੀਲਾ ਜਾ ਰਿਹਾ ਸੀ, ਪੁਰਾਣੇ ਸਮੇਂ ਦੀ ਗੱਲ ਹੈ, ਰਾਜਸਥਾਨ ਵਾਲੇ ਪਾਸੋਂ ਦੀ। ਨਾਲ ਉਹਨਾਂ ਕੋਲ ਊਠ ਸੀ, ਕੈਮਲ, ਤਾਂ ਉਹ ਊਠ ਬੰਨੇ ਹੋਏ ਸੀ ਤੇ ਰਾਤ ਉਹਨਾਂ ਨੇ ਜਿੱਥੇ ਸੋਇਆ ਸੀ ਉਸਨੂੰ ਹੁਣ ਊਠ ਬੰਨਣ ਨਾਲ ਕੋਈ ਜਰਨੀ ਸੀ, ਜਿਵੇਂ ਆਪਾਂ ਕਿੱਲਾ ਦਿੰਦੇ ਕੋਈ ਕਿੱਲਾ ਡੱਡਣਾ ਕਿੱਲੇ ਉੱਥੇ ਜਿਸ ਤਰ੍ਹਾਂ ਪਸ਼ੂ ਬੰਨਦੇ ਹਾਂ ਆਪਾਂ, ਉਹ ਊਠ ਨੂੰ ਬੰਨਣ ਵਾਸਤੇ ਕੋਈ ਕਿੱਲਾ ਹੀ ਨਾ ਮਿਲੇ। ਤੇ ਹੁਣ ਊਠ ਬੰਨਣ ਕਿੱਥੇ? ਰਾਤ ਨੂੰ ਉਹਨਾਂ ਨੇ ਸੋਣਾ ਤੇ ਜੇ ਉਹ ਸੋਗ ਜਾਂਦੇ ਆ ਤਾਂ ਊਠ ਭੱਜ ਸਕਦੇ ਸੀ। ਕਿਸੇ ਸਿਆਣੇ ਬੰਦੇ ਨੇ ਸਲਾਹ ਦਿੱਤੀ, ਕਹਿੰਦਾ ਇਹ ਜਾਨਵਰ ਹੈ, ਇਹਦੇ ਕੋਲ ਇੰਨੀ ਇੰਟੈਲੀਜੈਂਸੀ ਨਹੀਂ ਹੈਗੀ, ਤੁਸੀਂ ਐ ਕਰੋ ਆਰਟੀਫਿਸ਼ਲ ਇੱਕ ਕਿੱਲਾ ਗੱਡੋ, ਇਹਦੇ ਸਮਝ ਤੇ ਆਵਾਜ਼ ਕਰੋ ਵੀ ਇਹ ਕਿੱਲਾ ਗੱਡਿਆ ਗਿਆ, ਫਿਰ ਇਹਦੇ ਉੱਤੋਂ ਦੀ ਰੱਸੀ ਟਪਾਓ ਇਹਦੇ ਗਲੇ ਦੇ, ਉਹ ਫਿਰ ਉਹ ਰੱਸੀ ਨੂੰ ਕਿਸ ਤਰ੍ਹਾਂ ਬੰਨੋ ਬੰਨਿਆ ਗਿਆ। ਲਓ ਬਈ ਇਹਨੇ ਇਸੇ ਤਰ੍ਹਾਂ ਹੀ ਕੀਤਾ, ਉਹ ਇੱਕ ਕਿੱਲਾ ਗੱਡਿਆ ਗਿਆ ਨਕਲੀ ਆਰਟੀਫਿਸ਼ਲ, ਤੇ ਉਹਦੇ ਉੱਤੋਂ ਗਲੇ ਉੱਤੋਂ ਦੀ ਰੱਸਾ ਟਪਾਇਆ ਤੇ ਉਹ ਕਿੱਲੇ ਨਾਲ ਬੰਨ ਦਿੱਤਾ ਗਿਆ। ਹੁਣ ਊਠ ਸਾਰੀ ਰਾਤ ਨੀ ਹਿੱਲਿਆ, ਕਿਉਂ? ਕਿਉਂਕਿ ਉਹਦੇ ਦਿਮਾਗ ਚ ਗੱਲ ਬੈਠ ਗਈ ਕਿ ਮੈਂ ਬੰਨਿਆ ਗਿਆ। ਹੁਣ ਜਦੋਂ ਸਵੇਰੇ ਉਹ ਬੰਦਾ ਉੱਠਿਆ, ਉਹਨੂੰ ਊਠ ਨੂੰ ਲੱਤਾਂ ਮਾਰ ਮਾਰ ਕੇ ਉਠਾ ਰਿਹਾ, ਚੱਲ ਉੱਠ ਖੜਾਓ, ਹੁਣ ਊਠ ਹਿੱਲੇ ਨਾ ਉੱਠੇ ਨਾ, ਉਹ ਬੜਾ ਪਰੇਸ਼ਾਨ ਹੋਇਆ, ਉੱਠਦਾ ਨੀ ਪਿਆ। ਉਸੇ ਬੰਦੇ ਨੂੰ ਬੁਲਾਇਆ ਗਿਆ, ਕਹਿੰਦਾ ਯਾਰ ਇਹ ਉੱਠਦਾ, ਕਹਿੰਦੇ ਇਹਦਾ ਕਿੱਲਾ ਸੱਤਿਆ, ਰਸਤਾ ਖੋਲਿਆ, ਕਹਿੰਦਾ ਰਸਤਾ ਤਾਂ ਬੰਨਿਆ ਹੀ ਨੀ ਸੀ। ਕਹਿੰਦਾ ਤੁਹਾਨੂੰ ਪਤਾ ਨਾ ਨਹੀਂ ਬੰਨਿਆ, ਇਹ ਊਠ ਤਾਂ ਮੰਨੀ ਬੈਠਾ ਮੈਂ ਬੰਨਿਆ ਹੋਇਆ, ਤੁਸੀਂ ਉਵੇਂ ਰਸਤਾ ਉਹਦੇ ਗੱਲੇ ਵਿੱਚੋਂ ਦੀ ਕੱਢੋ, ਫਿਰ ਕਿੱਲਾ ਪੁੱਟੋ ਆਰਟੀਫਿਸ਼ਲ, ਫਿਰ ਇਹਨੂੰ ਪਤਾ ਲੱਗੂ ਮੈਂ ਬੰਨਿਆ ਗਿਆ, ਮੈਂ ਖੁੱਲ ਗਿਆ। ਤਾਂ ਉਹ ਉਸੇ ਤਰ੍ਹਾਂ ਹੀ ਰਸਤਾ ਉਹਦੇ ਗਲੇ ਵਿੱਚੋਂ ਆਰਟੀਫਿਸ਼ਲ ਕੱਢਿਆ ਗਿਆ, ਕਿੱਲਾ ਪੱਟਿਆ ਗਿਆ, ਆਵਾਜ਼ ਕੀਤੀ ਗਈ। ਹੁਣ ਜਦੋਂ ਇੱਕ ਆਵਾਜ਼ ਮਾਰੀ ਤੇ ਊਠ ਨਾਲੋਂ ਨਾਲ ਉੱਠ ਗਿਆ। ਉਹ ਬੜੇ ਖੁਸ਼ ਹੋਏ, ਕਹਿੰਦੇ ਯਾਰ ਕਮਾਲ ਹੈ ਯਾਰ ਵਾਕਈ, ਵੀ ਅਸੀਂ ਤਾਂ ਬੰਨਿਆ ਨੀ ਹੋਇਆ ਸੀ, ਉਹ ਬੰਨੀ ਬੈਠਾ ਸੀ, ਤੇ ਹੁਣ ਉਹ ਜਦੋਂ ਫੁੱਲ ਆਜ਼ਾਦ ਹੋ ਗਿਆ ਤੇ ਹਾਲੇ ਵੀ ਇਹ ਬੰਨਿਆ ਨੀ ਹੋਇਆ, ਪਰ ਉਹਨੂੰ ਨੀਂਦ ਕੇ ਵੀ ਉਹਨੂੰ ਇੱਕ ਭਰਮ ਪੈਦਾ ਹੋ ਗਿਆ ਬੰਨਿਆ ਗਿਆ। ਐਂ ਸਾਡਾ ਮਨ ਹੈ, ਇਹ ਮਨੁੱਖੀ ਮਨ ਕੀ ਹੈ, ਇਹ ਆਪਣੇ ਆਪ ਨੂੰ ਬੰਨਿਆ ਹੋਇਆ ਸਮਝਦਾ, ਜਦਕਿ ਬੰਧਨ ਕੋਈ ਹੁੰਦਾ ਨੀ, ਪਰ ਇਹ ਸਮਝਦਾ ਵੀ ਮੈਂ ਬੰਨਿਆ ਹੋਇਆ। ਸਤਿਗੁਰ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਸਿਕਾਰ ਤੇ ਹਟੇ। ਤੇ ਜਦੋਂ ਐਨਾਲਾਈਜ਼ ਕਰਨ ਤੋਂ ਬਾਅਦ ਪਤਾ ਲੱਗਦਾ ਯਾਰ ਮੈਂ ਤਾਂ ਖਾਮ ਖਾਂ ਆਪਣੇ ਆਪ ਨੂੰ ਬੇੜੀਆਂ ਚ ਜਕੜਿਆ ਪਿਆ ਸੀ, ਤੇ ਮੈਨੂੰ ਤਾਂ ਆਨੰਦ ਆਜ਼ਾਦ ਹੋ ਗਿਆ ਸੀ। ਜਨਮ ਤੋਂ ਹੀ ਫ੍ਰੀ ਹੈ, ਜਨਮ ਤੋਂ ਹੀ ਰਿਸਟ੍ਰਿਕਟਡ ਹੈ, ਪਤਾ ਨੀ ਕਿਉਂ ਅਸੀਂ ਉਲਝੇ ਪਏ ਹਾਂ ਇਸ ਚੱਕਰਾਂ ਚ ਅਸੀਂ ਪਏ। ਤਾਂ ਇਹ ਜਦੋਂ ਪਤਾ ਲੱਗ ਜਾਂਦਾ ਕਿ ਮੈਂ ਆਜ਼ਾਦ ਹੋ ਸਕਦਾ ਜਾਂ ਮੈਂ ਆਜ਼ਾਦ ਹੀ ਸੀ, ਤਾਂ ਉਹ ਇੱਕ ਆਜ਼ਾਦੀ ਵਾਲੀ ਫੀਲਿੰਗ ਆ ਜਾਂਦੀ ਹੈ ਮਨ ਦੇ ਵਿੱਚ। ਫਿਰ ਬੰਦਾ ਸਾਰੇ ਪਾਸੇ ਉਸ ਪ੍ਰਭ ਦੇਖਦਾ ਜਿਹਨੂੰ ਆਪਾਂ ਇੱਕ ਓਂਕਾਰ ਆਖਦੇ ਹਾਂ ਨਾ ਜੀ। ਇੱਕ ਓਂਕਾਰ ਦਾ ਮਤਲਬ ਸਾਰਿਆਂ ਦੇ ਵਿੱਚ ਜਿੰਨੇ ਆਕਾਰ ਜਿਹੜਾ ਆ ਰਿਹਾ ਉਹਦੇ ਵਿੱਚ ਉਹ ਪਰਮਾਤਮਾ ਹੀ ਹੈ। ਫਿਰ ਉਹ ਪਰਮਾਤਮਾ ਨੂੰ ਆਪਣਾ ਪਿਤਾ ਤੇ ਆਪ ਉਸਦਾ ਪੁੱਤਰ ਬਣ ਕੇ ਰਾਜਾ ਵਾਂਗੂ ਛਾਤੀ ਚੋੜੀ ਕਰਕੇ ਇਸ ਦੁਨੀਆਂ ਤੇ ਰਹਿੰਦਾ।
ਬਿਲਕੁਲ ਜੀ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਕਿ ਵੀ ਨਾਟ ਬੋਰਨ ਐਜ ਕਿੰਗ ਬਟ ਵੀ ਕੈਨ ਡਾਈ ਐਜ ਕਿੰਗ ਦਾ ਅਪਰਚੁਨਿਟੀ ਇਜ਼ ਆਨ ਆਵਰ ਹੈਂਡ ਸਟੇ ਬਲੈਸ ਔਰ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਲਾਈਫ ਇਜ਼ ਸ਼ਾਰਟ ਟਾਈਮ ਇਜ਼ ਫਾਸਟ ਨੋ ਰਿਪਲਾਈ ਨੋ ਰਿਵਾਈਂਡ ਸੋ ਇੰਜੋਏ ਈਚ ਐਂਡ ਐਵਰੀ ਮੂਮੈਂਟ ਐਸ ਇਟਸ ਕਮ ਬੈਸਟ ਆਫ ਲੱਕ ਸੋ ਰਮਨਦੀਪ ਜੀ ਅਸੀਂ ਚਾਹਾਂਗੇ ਕਿ ਸਾਡੇ ਨਾਲ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਸਾਂਝ ਹੈ ਤੁਸੀਂ ਪਾ ਰਹੇ ਹੋ ਤੁਸੀਂ ਆਪਣੇ ਬਾਰੇ ਦੱਸਿਆ ਟੀਚਰ ਬਾਰੇ ਲੇਕਿਨ ਹੁਣ ਤੱਕ ਜਿਹੜੇ ਮੋਟੀਵੇਸ਼ਨਲ ਜਿਹੜੇ ਤੁਸੀਂ ਸਬਜੈਕਟ ਚੁਣਿਆ ਇਹ ਕਾਰਨ ਕੀ ਬਣਿਆ
ਇਹ ਕਾਰਨ ਸਭ ਤੋਂ ਵੱਡਾ ਇਹ ਹੈ ਜੀ ਦੇਖੋ ਮੈਂ ਐਜੂਕੇਸ਼ਨ ਲਾਈਨ ਦੇ ਵਿੱਚ ਹੈਗਾ ਤੇ ਮੈਂ ਜਦੋਂ ਦੇਖਦਾ ਹੈ ਕਿ ਜਿਸ ਤਰ੍ਹਾਂ ਪਾਤਸ਼ਾਹ ਦਾ ਕਥਨ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵੀ ਜੇ ਅਸੀਂ ਕੰਟੈਂਪਲੇਟ ਕਰਦੇ ਹਾਂ ਇਸ ਵਿਦਿਆ ਦੇ ਉੱਤੇ ਅਸੀਂ ਇਸ ਵਿਦਿਆ ਨੂੰ ਪੜ੍ਹਦੇ ਹਾਂ ਜਾਂਚਦੇ ਹਾਂ ਤੇ ਪਾਤਸ਼ਾਹ ਕਹਿੰਦੇ ਜੀ ਤੁਹਾਡਾ ਜਿਹੜਾ ਹਰਟ ਹੈ ਉਹ ਕਾਇੰਡ ਹਰਟ ਹੋਣਾ ਚਾਹੀਦਾ ਇਹ ਕਾਇੰਡ ਹਰਟ ਦੇ ਵਿੱਚ ਚੇਂਜ ਹੋਣਾ ਚਾਹੀਦਾ ਪਰ ਉਪਕਾਰੀ ਦੀ ਭਾਵਨਾ ਆਉਣੀ ਚਾਹੀਦੀ ਹੈ ਪਰ ਮੈਂ ਹੋ ਰਿਹਾ ਜਿਹੜਾ ਬੰਦਾ ਪੜ੍ਹ ਪੜ ਗੱਡੀ ਲੱਡੀ ਵਾਲਾ ਹਿਸਾਬ ਹੋ ਗਿਆ ਜੀ ਜਿਹੜਾ ਬੰਦਾ ਪੜ੍ਹ ਲਿਖ ਜਾਂਦਾ ਉਹਦੀ ਅੰਦਰ ਤਾਂ ਹੋਮਿਓ ਵੱਧ ਜਾਂਦੀ ਹੈ ਹੰਕਾਰ ਵੱਧ ਜਾਂਦਾ ਉਹ ਤਾਂ ਜੇ ਪੀ ਐਚ ਡੀ ਹੈ ਤਾਂ ਉਹ ਪੀ ਐਚ ਡੀ ਪਹਿਲਾਂ ਬੋਲਦਾ ਨਾਮ ਆਪਣਾ ਬਾਅਦ ਚ ਬੋਲਦਾ ਮੀਨ ਟੂ ਸੇ ਵਿਦਿਆ ਵਿਚਾਰ ਕੇ ਸਾਡੇ ਅੰਦਰ ਪਰਉਪਕਾਰ ਦੀ ਭਾਵਨਾ ਆਉਣੀ ਚਾਹੀਦੀ ਸੀ ਪਰ ਇਹ ਹੋਇਆ ਓਪੋਜਿਟ ਸਾਡੇ ਅੰਦਰ ਹੰਕਾਰ ਆ ਗਿਆ ਈਗੋ ਆ ਗਈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਇਹ ਉਹ ਸਾਰਾ ਕੁਛ ਹੋਂ ਦੇ ਵਿੱਚ ਚੱਲਦਾ ਪਿਆ ਸੀ ਫਿਰ ਦਾਸ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਇਹ ਅਸਲ ਦੇ ਵਿੱਚ ਜਿਹੜੀ ਪਾਤਸ਼ਾਹ ਬਾਣੀ ਦਾ ਗੱਲ ਦੱਸਣਾ ਚਾਹੁੰਦੇ ਸੀ ਨਾ ਉਹ ਪੂਰੀ ਤਰ੍ਹਾਂ ਅਸਲ ਨਹੀਂ ਹੋਇਆ ਤੇ ਕਿਉਂ ਨਾ ਕਿਉਂ ਇਹਨਾਂ ਨੂੰ ਵਿਦਿਆ ਦੇ ਬਾਰੇ ਵਿਦਿਆ ਦੇ ਨਾਲ ਨਾਲ ਦੇਖੋ ਵਿਦਿਆ ਦੇ ਨਾਲ ਨਾਲ ਇੱਕ ਸਪਿਰਚੁਅਲ ਵਿਦਿਆ ਜਿਹਨੂੰ ਆਪਾਂ ਸਪਿਰਚੁਅਲਿਟੀ ਕਹਿ ਦਿੱਤਾ ਜਾਂਦਾ ਤਾਂ ਅਧਿਆਤਮਕਤਾ ਸਾਡੀ ਇੱਛਾ ਸੀ ਵੀ ਅਸੀਂ ਦਿੱਤਾ ਜਾਵੇ ਪਰ ਜੇ ਡਾਇਰੈਕਟ ਅਸੀਂ ਅਧਿਆਤਮਕ ਦੀ ਗੱਲ ਕਰਦੇ ਹਾਂ ਤੇ ਸਾਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸੱਤ ਕਰਕੇ ਜਾਣੇ ਦੀ ਸਾਡੀ ਐਂਟਰੀ ਨਹੀਂ ਹੁੰਦੀ ਸਾਡੇ ਲਈ ਦਰਵਾਜ਼ੇ ਬੰਦ ਹੋ ਜਾਂਦੇ ਆ ਜੇ ਅਸੀਂ ਸਿੱਧਾ ਜਾ ਕੇ ਜੀ ਅਸੀਂ ਅਧਿਆਤਮਕਤਾ ਸਿਖਾਉਣ ਆਏ ਹਾਂ ਬੱਚੇ ਨੂੰ ਤਾਂ ਉਹ ਸਾਨੂੰ ਉਹਨਾਂ ਦਾ ਰਿਸਪੋਂਸ ਹਮੇਸ਼ਾ ਨੈਗੇਟਿਵ ਹੀ ਆਉਂਦਾ ਹੈ ਫਿਰ ਅਸੀਂ ਇਸ ਚੀਜ਼ ਦੇ ਨਾਲ ਮੋਟੀਵੇਸ਼ਨਲ ਅਸੀਂ ਜਿਹੜੀਆਂ ਗੱਲਾਂ ਮੋਟੀਵੇਸ਼ਨਲ ਅਸੀਂ ਜਿਹੜੀਆਂ ਸਟੋਰੀਜ਼ ਅਸੀਂ ਨਾਲ ਜੋੜੀਆਂ ਕਿ ਅਸੀਂ ਬੱਚੇ ਨੂੰ ਨੈਤਿਕ ਸਿੱਖਿਆ ਦੇਣ ਆਏ ਹੋਏ ਹਾਂ ਅਸੀਂ ਬੱਚੇ ਨੂੰ ਕੋਈ ਧਰਮ ਨਹੀਂ ਪੜ੍ਹਾਉਣ ਆਏ ਅਸੀਂ ਬੱਚੇ ਨੂੰ ਕੋਈ ਅਸੀਂ ਰਾਜੀ ਢਾਡੀ ਕੋਈ ਜਥੇਦਾਰ ਨਹੀਂ ਬਣਾਉਣ ਆਏ ਅਸੀਂ ਬੱਚੇ ਦੇ ਅੰਦਰ ਜਿਹੜੀਆਂ ਹਿਡਨ ਪੋਟੈਂਸ਼ੀਅਲ ਜਿਹੜੀਆਂ ਹੈਗੀਆਂ ਅਸੀਂ ਬਸ ਉਹਨਾਂ ਨੂੰ ਜਾਗਰੂਕ ਕਰਨਾ ਹੈ ਅਸੀਂ ਬਸ ਉਹਨਾਂ ਦੇ ਜਿਹੜੇ ਲੋਕ ਲੱਗੇ ਪਏ ਹੈ ਨਾ ਮਾਇੰਡ ਨੂੰ ਅਸੀਂ ਇੱਕ ਚਾਬੀ ਦੇਣੀ ਹੈ ਡੁਪਲੀਕੇਟ ਕੀ ਕਿਉਂਕਿ ਉਹ ਆਪੇ ਗਵਾਹ ਬੈਠੇ ਆ ਅਸੀਂ ਡੁਪਲੀਕੇਟ ਕੀ ਦੇਣੀ ਹੈ ਵੀ ਤੁਸੀਂ ਇਸ ਨੂੰ ਓਪਨ ਕਰੋ ਤੇ ਤੁਹਾਡੇ ਅੰਦਰ ਜੋ ਐਨਰਜੀ ਜੋ ਸ਼ਕਤੀ ਜੋ ਕਾਬਲੀਅਤ ਕੈਪੇਬਿਲਿਟੀਜ਼ ਹੈ ਤੁਸੀਂ ਉਹਨਾਂ ਨੂੰ ਬਾਹਰ ਲੈ ਕੇ ਸਮਾਜ ਦਾ ਭਲਾ ਕਰੀਏ ਪਰਉਪਕਾਰ ਦੀ ਭਾਵਨਾ ਲੈ ਕੇ ਆਈਏ ਫਿਰ ਅਸੀਂ ਇਸ ਚੀਜ਼ ਤੇ ਰਿਸਰਚ ਕੀਤੀ ਸ਼ੁਰੂ ਕੀਤੀ ਸਾਨੂੰ ਇੰਟਰਨੈਟ ਦੇ ਥਰੂ ਜਾਂ ਹੋਰ ਸੋਸ਼ਲ ਮੀਡੀਆ ਦੇ ਥਰੂ ਕਈ ਤਰ੍ਹਾਂ ਦੀਆਂ ਸਾਨੂੰ ਬੁੱਕਸ ਅਵੇਲੇਬਲ ਹੋਈਆਂ ਤੇ ਜਿਨ੍ਹਾਂ ਕਰਕੇ ਅਸੀਂ ਦੁਨਿਆਵੀ ਐਜੂਕੇਸ਼ਨ ਦੇ ਨਾਲ ਨਾਲ ਵਰਲਡਲੀ ਐਜੂਕੇਸ਼ਨ ਦੇ ਨਾਲ ਨਾਲ ਅਸੀਂ ਇਹ ਮੋਰਲ ਵੈਲਿਊਜ ਮੋਰਲ ਐਜੂਕੇਸ਼ਨ ਵੀ ਅਸੀਂ ਸ਼ੁਰੂ ਕਰਨੀ ਸ਼ੁਰੂ ਕੀਤੀ ਤੇ ਬੜਾ ਵਧੀਆ ਰਿਸਪੋਂਸ ਆਇਆ ਕਿਉਂਕਿ ਜਦੋਂ ਬੱਚੇ ਨੂੰ ਸਟੋਰੀ ਟੈਲਿੰਗ ਮੈਥਡ ਦੇ ਨਾਲ ਸਮਝਾਇਆ ਜਾਂਦਾ ਨਾ ਤੇ ਉਹ ਬੱਚਾ ਬੜਾ ਧਿਆਨ ਨਾਲ ਸੁਣਦਾ ਕਿਉਂਕਿ ਪੁਰਾਣੇ ਸਮੇਂ ਚ ਆਪਾਂ ਦੇਖਦੇ ਹਾਂ ਜਿੰਨੇ ਵੀ ਦਾਦੀਆਂ ਨਾਨੀਆਂ ਸਾਡੀਆਂ ਉਹ ਰਾਤ ਨੂੰ ਜਦੋਂ ਸੁਣਦੇ ਸੀ ਨਾ ਕੋਈ ਬਾਤਾਂ ਪਾਉਂਦੀਆਂ ਸੀ ਕੋਈ ਕਹਾਣੀਆਂ ਸੁਣਾਉਂਦੀਆਂ ਸੀ ਜਾਂ ਕੋਈ ਗੱਲਾਂ ਇਹੋ ਜਿਹੀਆਂ ਕਰਦੀਆਂ ਸੀ ਵੀ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੇ ਦਿਮਾਗ ਅੰਦਰ ਇੰਜੈਕਟ ਇਸ ਦੀ ਗੱਲ ਬਹਿ ਜਾਂਦੀ ਸੀ ਕਿ ਸਵੇਰੇ ਉਹਦੀ ਪਰਛਾਈ ਸਾਡੀ ਛਵੀ ਸਾਡੇ ਦਿਮਾਗ ਤੇ ਰਹਿੰਦੀ ਸੀ ਪਰ ਅੱਜ ਉਹ ਮਾਹੌਲ ਖਤਮ ਹੋ ਗਿਆ ਨਾ ਦਾਦੀਆਂ ਕੋਲ ਟਾਈਮ ਨਾ ਨਾਨੀਆਂ ਕੋਲ ਟਾਈਮ ਨਾ ਮੰਮਾ ਪਾਪਾ ਕੋਲ ਟਾਈਮ ਜਿਸ ਕਰਕੇ ਸਾਡੇ ਬੱਚੇ ਕੋਲ ਕੱਲੀ ਦੁਨਿਆਵੀ ਐਜੂਕੇਸ਼ਨ ਰਹਿ ਗਈ ਹੈ ਵੀ ਕਿਸ ਤਰ੍ਹਾਂ ਮੈਂ ਵਕੀਲ ਬਣਨਾ ਕਿਸ ਤਰ੍ਹਾਂ ਮੈਂ ਡਾਕਟਰ ਬਣਨਾ ਕਿਸ ਤਰ੍ਹਾਂ ਮੁਲਾਜ਼ਮ ਬਣਨਾ ਪਰ ਉਹ ਇੱਕ ਗੁਰਸਿੱਖ ਡਾਕਟਰ ਬਣੇ ਉਹ ਇੱਕ ਚੰਗਾ ਮਤਲਬ ਆਪਾਂ ਕਹਿ ਲਈਏ ਕਿ ਚੰਗਾ ਇਨਸਾਨ ਵੀ ਨਾਲ ਨਾਲ ਬਣੇ ਤਾਂ ਕਿ ਉਹ ਕੋਈ ਹੋਰ ਇਹੋ ਜਿਹੀ ਘੱਟ ਜਿਵੇਂ ਔਰਗਨ ਵੇਚਣੇ ਜਾਂ ਕੋਈ ਝੂਠੇ ਬੰਦੇ ਨੂੰ ਜਿਤਾਉਣਾ ਜਾਂ ਇਸ ਤਰ੍ਹਾਂ ਦੇ ਕਾਰਜ ਨਾ ਹੋਣ ਤਾਂ ਸਾਨੂੰ ਇਹ ਮੈਥਡ ਅਡੋਪਟ ਕਰਨਾ ਪਿਆ ਵੀ ਨੈਤਿਕ ਸਿੱਖਿਆ ਇਹ ਵੀ ਬੜੀ ਜ਼ਰੂਰੀ ਹੈ ਜਿਵੇਂ ਸਾਈਕਲ ਦੇ ਦੋ ਪਹੀਏ ਜ਼ਰੂਰੀ ਹੈ ਅਗਲਾ ਪਿਛਲਾ ਉਵੇਂ ਇਹ ਐਜੂਕੇਸ਼ਨ ਵੀ ਬਹੁਤ ਜ਼ਰੂਰੀ ਹੈ ਦੋਵੇਂ ਚੀਜ਼ਾਂ ਦੇ ਨਾਲ ਨਾਲ ਫਿਰ ਅਸੀਂ ਇਹ ਹੌਲੀ ਹੌਲੀ ਯਤਨ ਕੀਤਾ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਇਹ ਕਾਫਲਾ ਬਣਦਾ ਜਾ ਰਿਹਾ ਜੀ ਅਸੀਂ ਮੇਰੇ ਨਾਲ ਹੋਰ ਬਹੁਤ ਸਾਡੇ ਵੀਰ ਭੈਣਾਂ ਜੁੜ ਰਹੇ ਨੇ ਇੱਕ ਟੀਮ ਬਣ ਗਈ ਹੈ ਜਿਹਦੇ ਕਰਕੇ ਅਸੀਂ ਬੱਚਿਆਂ ਦੇ ਅੰਦਰ ਮਨੋਬਲ ਸ਼ਕਤੀ ਵਿਲ ਪਾਵਰ ਅਸੀਂ ਵਧਾ ਰਹੇ ਹਾਂ ਪਾਤਸ਼ਾਹ ਅੱਗੇ ਇਹੀ ਅਰਦਾਸ ਹੈ ਕਿ ਫਿਊਚਰ ਦੇ ਵਿੱਚ ਸਾਨੂੰ ਹੋਰ ਬਲ ਬਖਸ਼ਣ ਤਾਂ ਕਿ ਅਸੀਂ ਹਰ ਥਾਂ ਤੇ ਅਪਰੋਚ ਕਰ ਸਕੀਏ ਜੀ।
ਸੋ ਰਮਨਦੀਪ ਜੀ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਔਰ ਸਾਡੇ ਕੋਲ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ। ਸੋ ਸਰੋਤਿਓ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਅਸੀਂ ਹਾਂ ਪ੍ਰੋਗਰਾਮ ਖਬਰਸਰ ਲੈ ਕੇ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ ਰਮਨਦੀਪ ਸਿੰਘ ਨਾਲ, ਜਿਹੜੇ ਮੋਟੀਵੇਸ਼ਨਲ ਸਪੀਕਰਸ ਨੇ। ਮੈਂ ਜਸਵਿੰਦਰ ਸਿੰਘ ਬਿੱਟਾ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਫਿਰ ਜੁੜਦੇ ਹਾਂ। ਸੁਣਦੇ ਰਹੋ ਹਰਮਨ ਰੇਡੀਓ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਖਬਰਾਂ ਦੀ ਦੁਨੀਆ, ਖਬਰਾਂ ਦੇ ਲੋਕ, ਹਰ ਖਬਰ ਨਾਲ ਜੋ ਬਣਾਵੇਂ ਰਾਬਤਾ, ਅਜਿਹੀ ਏ ਖਬਰਾਂ ਦੀ ਸੱਤ। ਖਬਰਸਾਰ ਰੋਜ਼ਾਨਾ ਸੋਮਵਾਰ ਤੋਂ ਸ਼ਨਿਚਰਵਾਰ ਆਸਟ੍ਰੇਲੀਆ ਸਿਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਵੇਲੇ ਹੌਸਲਾ ਤਿਆਰ, ਕੰਮੇ ਆਉਂਦੇ ਕੰਮੇ ਆਉਂਦੇ ਨੇ। ਔਖੇ ਵੇਲੇ ਹੌਸਲਾ ਤਿਆਰ, ਕੰਮੇ ਆਉਂਦੇ ਕੰਮੇ ਆਉਂਦੇ ਨੇ। ਕਾਲੀ ਵਿੱਚ ਕੀਤੇ ਹੋਏ, ਕਾਲੀ ਵਿੱਚ ਕੀਤੇ ਹੋਏ ਵਪਾਰ ਪਿੱਠ ਲਾਉਂਦੇ ਨੇ। ਔਖੇ ਵੇਲੇ ਹੌਸਲਾ ਤਿਆਰ, ਕੰਮੇ ਆਉਂਦੇ ਕੰਮੇ ਆਉਂਦੇ ਨੇ। ਔਖੇ ਵੇਲੇ ਹੌਸਲਾ ਤਿਆਰ, ਕੰਮੇ ਆਉਂਦੇ ਕੰਮ ਆਉਂਦੇ ਨੇ। ਨੂੰ ਸ਼ਰਾਬ ਦੇ ਰਿਵਾਜ ਮਾਰੀ ਜਾਂਦੇ ਨੇ, ਆੜਤਾਂ ਤੋਂ ਚੱਕੇ ਦੇ ਬਿਆਜ ਮਾਰੀ ਜਾਂਦੇ ਨੇ। ਜੱਟਾਂ ਨੂੰ ਸ਼ਰਾਬ ਦੇ ਰਿਵਾਜ ਮਾਰੀ ਜਾਂਦੇ ਨੇ, ਆੜਤਾਂ ਤੋਂ ਚੱਕੇ ਦੇ ਬਿਆਜ ਮਾਰੀ ਜਾਂਦੇ ਨੇ। ਵੱਡੀਆਂ ਬਿਮਾਰੀਆਂ ਇਲਾਜ ਮਾਰੀ ਜਾਂਦੇ ਨੇ, ਬਾਬਿਆਂ ਨਾਲ ਪਾਲੇ ਹੋਏ ਲਿਹਾਜ ਮਾਰੀ ਜਾਂਦੇ ਨੇ। ਛੋਟੀ ਸੋਚ ਵਾਲੇ ਬੰਦੇ ਪੂਰੀ ਕਿੱਥੇ ਪਾਉਂਦੇ ਨੇ। ਔਖੇ ਵੇਲੇ ਹੌਸਲਾ ਤਿਆਰ, ਕੰਮ ਆਉਂਦੇ ਕੰਮ ਆਉਂਦੇ ਨੇ।
ਠੀਕ ਹੈ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਮੈਂ ਹਾਂ ਪ੍ਰੋਗਰਾਮ ਖਬਰਸਾਰ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ। ਮੁਕਤਸਰ ਸਾਹਿਬ ਦੇ ਸਟੂਡੀਓ ਤੋਂ ਜਸਵਿੰਦਰ ਸਿੰਘ ਬਿੱਟਾ ਗੱਲਬਾਤ ਕਰ ਰਹੇ ਸੀ ਰਮਨਦੀਪ ਸਿੰਘ ਵਰਵਾਲ ਨਾਲ, ਜਿਹੜੇ ਮੋਟੀਵੇਸ਼ਨਲ ਸਪੀਕਰ ਨੇ। ਰਮਨਦੀਪ ਜੀ, ਗੱਲ ਇਹ ਹੈ ਅੱਜ ਬੜਾ ਮੁਸ਼ਕਲਾਂ ਦਾ ਦੌਰ ਹੈ, ਲੇਕਿਨ ਹਰ ਕੋਈ ਚਾਹੁੰਦਾ ਹੈ ਕਿ ਮੈਂ ਮੇਰਾ ਬੱਚਾ IPS ਬਣੇ, IAS ਬਣੇ, ਮੇਰਾ ਬੱਚਾ ਵੱਡੀ ਨੌਕਰੀ ਪ੍ਰਾਪਤ ਕਰੇ, ਸ਼ੋਹਰਤ ਕਮਾਵੇ, ਪੈਸਾ ਕਮਾਵੇ। ਇਹ ਜਿਹੜੀ ਚਮਕ ਹੈ, ਇਹ ਕਿਵੇਂ ਲਿਆ ਸਕਦੇ ਹਾਂ ਅਸੀਂ?
ਬਿਲਕੁਲ ਜੀ, ਆਪ ਜੀ ਨੇ ਜਿਹੜਾ ਸਵਾਲ ਪੁੱਛਿਆ ਜੀ, ਇਹ ਥੋੜੀ ਜਿਹੀ ਰਿਪੀਟ ਕਰਿਆ ਜੀ। ਇਹ ਦੇਖੋ, ਮੈਂ ਚਲੋ ਇੱਕ ਗੱਲ ਦੱਸਦਾ ਤੁਹਾਨੂੰ, ਇੱਥੇ ਦੋ ਗੱਲਾਂ ਆ ਜਾਂਦੀਆਂ ਜੀ। ਇੱਕ ਗੱਲ ਤਾਂ ਆ ਗਈ ਜੀ, ਇੱਕ ਹੁੰਦੀ ਹੈ ਦੌੜ ਤੇ ਇੱਕ ਹੁੰਦੀ ਹੈ ਲੋੜ ਜੀ। ਅੱਜ ਆਪਾਂ ਹਰ ਕੋਈ ਦੇਖਦੇ ਹਾਂ ਕਿ
ਦੋਨੇ ਚੀਜ਼ਾਂ
ਸਾਡੇ, ਹਾਂਜੀ, ਇੱਕ ਦੌੜ ਆਉਂਦੀ ਹੈ, ਇੱਕ ਲੋੜ ਹੈਗੀ ਹੈ ਜੀ। ਦੇਖੋ, ਜਦੋਂ ਆਪਾਂ ਇਹ ਦੇਖ ਲੈਂਦੇ ਹਾਂ ਕਿ ਇੱਕ ਦੌੜ ਲੱਗਦੀ ਪਈ ਹੈ ਹਰ ਪਾਸੇ ਵੀ ਆਹ ਚੀਜ਼ ਫਲਾਣਾ ਬੰਦਾ ਕਰ ਗਿਆ, ਮੈਂ ਪਿੱਛੇ ਰਹਿ ਗਿਆ, ਉਹਦੇ ਦਿਮਾਗ ਦੇ ਅੰਦਰ ਇਹ ਹੈਗਾ ਕਿ ਕੰਪੀਟੀਸ਼ਨ ਦੀ ਭਾਵਨਾ ਹੋਣੀ ਚਾਹੀਦੀ ਹੈ, ਮੈਂ ਮੰਨਦਾ। ਪਰ ਕੰਪੀਟੀਸ਼ਨ ਦੇ ਵਿੱਚ ਉਹ ਸਾਰਾ ਕੁਛ ਹੀ ਆਪਾਂ ਜਿਵੇਂ ਕਹਿ ਦਿੰਦੇ ਵੀ ਛਿੱਕੇ ਤੇ ਟੰਗ ਦੇਣਾ, ਹਰ ਇੱਕ ਚੀਜ਼ ਵੀ ਇੱਕ ਪਾਸੇ ਹੀ ਹੋ ਕੇ ਰਹਿ ਜਾਣਾ, ਇੱਕ ਗੱਲ ਨੂੰ ਵੀ ਮੈਂ ਆਹ ਕੰਮ ਜਾਂ ਆਪਾਂ ਕਹਿ ਦਈਏ ਵੀ ਹਰ ਇੱਕ ਬੰਦੇ ਦੇ ਅੰਦਰ ਇੱਕ ਦੌੜ ਲੱਗੀ ਪਈ ਆ ਵੀ ਮੈਂ ਕੁਛ ਉਹਦੇ ਤੋਂ ਅੱਗੇ ਨਿਕਲਣਾ। ਜਿਹੜਾ ਬੰਦਾ ਮੇਰਾ ਯਾਰ ਦੋਸਤ ਹੈਗਾ, ਉਹ ਉਹਦੇ ਕੋਲ ਆਹ ਚੀਜ਼ ਆ ਗਈ, ਜਿਹਦੇ ਕੋਲ ਆਹ ਕਾਰ ਆ ਤਾਂ ਮੇਰੇ ਤੋਂ ਵੱਡੀ ਲੈਣੀ ਹੈ, ਜਿਹਦੇ ਕੋਲ ਆਹ ਕਾਰ ਆ ਤਾਂ ਮੇਰੇ ਤੋਂ ਲੈਣੀ ਹੈ। ਮੀਨ ਟੂ ਸੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਆ ਕੇ ਅਸੀਂ ਨਾ ਕਿਤੇ ਨਾ ਕਿਤੇ ਉਹ ਚੀਜ਼ ਗਵਾ ਬੈਠਦੇ ਹਾਂ ਜਿਹੜੀ ਸਾਡੀ ਲਾਈਫ ਦੇ ਲਈ ਬਾਹਲੀ ਜ਼ਰੂਰੀ ਹੈ। ਫੋਰ ਐਗਜ਼ਾਮਪਲ, ਕਿਸੇ ਨੇ ਬੜੀ ਚੰਗੀ ਗੱਲ ਆਪਾਂ ਰੀਅਲ ਲਾਈਫ ਚ ਦੇਖੀਏ ਵੀ ਜਿਹੜੀਆਂ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਜ਼ਿਆਦਾ ਇੰਪੋਰਟੈਂਟਸ ਹੈ, ਉਹ ਸਾਨੂੰ ਜਾਂ ਤਾਂ ਕੁਝ ਪੈਸਿਆਂ ਦੇ ਕੇ ਤੇ ਜਾਂ ਸਾਨੂੰ ਫ੍ਰੀ ਚ ਮਿਲਦੀਆਂ ਪਈਆਂ। ਜਿਵੇਂ ਆਕਸੀਜਨ ਦੀ ਬੜੀ ਵੱਡੀ ਲੋੜ ਹੈ ਪਰ ਉਹ ਸਾਨੂੰ ਫ੍ਰੀ ਚ ਮਿਲਦੀ ਪਈ ਹੈ, ਜਾਂ ਹੋਰ ਸਾਨੂੰ ਕੁਦਰਤੀ ਚੀਜ਼ਾਂ ਚੋਂ ਬੜੀ ਚੀਜ਼ਾਂ ਸਾਨੂੰ ਮਿਲਦੀਆਂ ਪਈਆਂ। ਪਰ ਜਿਹੜੀਆਂ ਚੀਜ਼ਾਂ ਤੋਂ ਬਗੈਰ ਸਾਡਾ ਸਰ ਜਾਂਦਾ, ਅਸੀਂ ਉਹਨੂੰ ਪੈਸੇ ਦੇ ਕੇ ਵੀ ਜਾਂ ਕੋਈ ਜਦੋ ਜਹਿਦ ਦੇ ਵਿੱਚ ਆ ਕੇ ਵੀ ਜਾਂ ਆਪਣਾ ਟਾਈਮ ਵੱਧ ਤੋਂ ਵੱਧ ਖਰਾਬ ਐਨਰਜੀ ਖਰਾਬ ਕਰਕੇ ਵੀ ਅਸੀਂ ਉਸ ਨੂੰ ਹਾਸਲ ਕਰਨਾ ਚਾਹੁੰਦੇ ਹਾਂ, ਪਰ ਉਹਦੇ ਵਿੱਚੋਂ ਜਿਹੜੀ ਸਾਡੀ ਲਾਈਫ ਦੀ ਸੈਟਿਸਫੈਕਸ਼ਨ ਹੈ ਜਾਂ ਹੈਪੀਨੈਸ ਹੈ ਜਾਂ ਪਲੈਜ਼ਰ ਹੈ, ਉਹ ਸਾਨੂੰ ਨਾ ਮਾਤਰ ਮਿਲਦਾ, ਜਾਂ ਮਿਲਦਾ ਵੀ ਤਾਂ ਟੈਂਪਰੇਰੀ ਮਿਲਦਾ। ਮੇਰਾ ਕਹਿਣ ਤਾਂ ਭਾਵ ਇਹ ਹੈ ਕਿ ਅਸੀਂ ਉਹਨਾਂ ਚੀਜ਼ਾਂ ਵੱਲ ਜ਼ਿਆਦਾ ਅਟਰੈਕਟ ਹੋ ਰਹੇ ਹਾਂ ਜਿਹੜੇ ਸਾਨੂੰ ਟੈਂਪਰੇਰੀ ਪਲੈਜ਼ਰ ਦੇ ਰਹੇ, ਅਸੀਂ ਉਹਨਾਂ ਚੀਜ਼ਾਂ ਤੋਂ ਇਗਨੋਰ ਹੁੰਦੇ ਪਏ ਹਾਂ, ਇਗਨੋਰ ਕਰਦੇ ਪਏ ਹਾਂ ਜਿਹੜੇ ਸਾਨੂੰ ਪਰਮਾਨੈਂਟ ਹੈਪੀਨੈਸ ਦੇਣਾ ਚਾਹੁੰਦੇ ਆ। ਜਿਹੜੀਆਂ ਚੀਜ਼ਾਂ ਅਸੀਂ ਵਰਤ ਸਕਦੇ ਹਾਂ, ਚੀਜ਼ਾਂ ਵਰਤਣ ਵਾਸਤੇ ਹੈ, ਅਸੀਂ ਉਹਨਾਂ ਨੂੰ ਪਿਆਰ ਕਰੀ ਜਾਂਦੇ ਹਾਂ, ਤੇ ਜਿਹੜੀਆਂ ਚੀਜ਼ਾਂ ਪਿਆਰ ਕਰਨ ਵਾਲੀਆਂ ਅਸੀਂ ਉਹਨਾਂ ਨੂੰ ਵਰਤਦੇ ਪਏ ਹਾਂ। ਜਿਸ ਤਰ੍ਹਾਂ ਹੁਣ ਪੇਰੈਂਟਸ ਨੇ ਬੱਚੇ ਦੇ ਦਿਮਾਗ ਤੇ ਮਾਇੰਡ ਸੈੱਟ ਕਰ ਦਿੱਤਾ ਕਿ ਬੇਟੇ ਡੂ ਔਰ ਡਾਈ ਵਾਲਾ ਕੰਮ ਹੈ, ਆਹ ਤੂੰ ਕਰਕੇ ਦਿਖਾਉਣਾ ਹੀ ਦਿਖਾਉਣਾ ਹੈ ਚਾਹੇ ਕੁਛ ਮਰਜ਼ੀ ਹੋ ਜਾਵੇ। ਹੁਣ ਉਹ ਬੱਚਾ ਸੋਚਦਾ ਪਿਆ, ਜਿਸ ਤਰ੍ਹਾਂ ਆਪਾਂ ਮੱਛੀ ਨੂੰ ਕਹਿ ਦਈਏ ਵੀ ਤੂੰ ਉੱਡ ਕੇ ਵਿਖਾ, ਹੁਣ ਮੱਛੀ ਬਣੀ ਪਾਣੀ ਵਾਸਤੇ ਹੈ, ਉਹ ਉੱਡ ਨਹੀਂ ਸਕਦੀ, ਪਰ ਅਸੀਂ ਉਹਨੂੰ ਫੋਰਸਫੁਲੀ ਕਹਿੰਦੇ ਵੀ ਤੂੰ ਉੱਡ ਕੇ ਵਿਖਾ, ਨਹੀਂ ਤਾਂ ਤੇਰਾ ਮੱਛੀ ਰਹਿਣ ਦਾ ਇੱਥੇ ਕੋਈ ਤੁੱਕ ਨਹੀਂ ਬਣਦਾ। ਅੱਜ ਉਸ ਤਰ੍ਹਾਂ ਦਾ ਮੈਂ ਮਾਹੌਲ ਦੇਖਣ ਚ ਆ ਰਿਹਾ ਕਿ ਪਹਿਲਾਂ ਅਸੀਂ ਬੱਚੇ ਦੀ ਕੈਪੇਬਿਲਿਟੀ ਦੇਖੀਏ, ਬੱਚੇ ਦਾ ਇੰਟਰਸਟ ਦੇਖੀਏ, ਬੱਚੇ ਦੀ ਹੋਬੀ ਦੇਖੀਏ ਵੀ ਉਹ ਕਿੰਨੇ ਵਿੱਚ ਹੈਗੀ ਹੈ। ਇਸ ਤਰ੍ਹਾਂ ਜੇ ਕੋਈ ਐਡਵੋਕੇਟ ਹੈ ਤਾਂ ਉਹ ਕਹਿੰਦਾ ਕਿ ਬੇਟੇ ਤੂੰ ਬਸ ਐਡਵੋਕੇਟ ਬਣਨਾ ਹੀ ਬਣਨਾ। ਹੁਣ ਬੱਚੇ ਦਾ ਜਿਹੜਾ ਮਨ ਦੇ ਵਿੱਚ ਇੰਟਰਸਟ ਹੈ, ਉਹ ਮਿਊਜ਼ਿਕ ਨਾਲ ਉਹ ਮਜੀਸ਼ੀਅਨ ਬਣਨਾ ਚਾਹੁੰਦਾ, ਉਹ ਐਡਵੋਕੇਟ ਬਣ ਜਾਏਗਾ, ਨੋ ਡਾਊਟ, ਪ੍ਰੈਸ਼ਰ ਵਿੱਚ ਆ ਕੇ ਐਡਵੋਕੇਟ ਬਣ ਜਾਏਗਾ, ਉਹ ਤੁਹਾਡੀ ਇਛਾਵਾਂ ਪੂਰੀਆਂ ਕਰ ਦੇਗਾ, ਪਰ ਉਹ ਆਪਣੇ ਪ੍ਰੋਫੈਸ਼ਨ ਦੇ ਨਾਲ ਉਹਦਾ ਓਨਾ ਪੈਸ਼ਨ ਨਹੀਂ ਹੋਏਗਾ, ਉਹਦਾ ਪਿਆਰ ਨਹੀਂ ਹੋਏਗਾ, ਲਵ ਨਹੀਂ ਹੋਏਗਾ। ਉਹ ਜਾਏਗਾ ਆਪਣੇ ਚੈਂਬਰ ਦੇ ਵਿੱਚ, ਉਹ ਜਾਏਗਾ ਕੋਰਟ ਦੇ ਵਿੱਚ, ਪਰ ਉਹ ਨਿਰਾਸ਼ ਤੇ ਹੁਣ ਇਸੋ ਜਿਹੇ ਤਰੀਕੇ ਨਾਲ ਜਾਏਗਾ, ਉਹਦਾ ਇੰਟਰਸਟ ਹੀ ਹੈ, ਪਿਆਰ ਹੀ ਹੈ। ਸਾਡੇ ਵਿੱਚੋਂ 90% ਜਿਹੜੇ ਬੰਦੇ ਕੰਮ ਕਰਦੇ ਪਏ ਨਾ, ਉਹ ਇੱਕ ਜ਼ਬਰਦਸਤੀ ਇੱਕ ਕੰਪਲਸ਼ਨ ਦੇ ਵਿੱਚ ਆ ਕੇ ਕੰਮ ਕਰਦੇ, ਮਤਲਬ ਬਾਏ ਪ੍ਰੋਫੈਸ਼ਨ ਆਪਾਂ ਕਹਿ ਦਈਏ ਬਾਏ ਹਾਲਟ ਉਹ ਕੰਮ ਨਹੀਂ ਕਰਦੇ। ਜੇ ਕੋਈ ਟੀਚਰ ਹੈ, ਮੈਨੂੰ ਇੱਕ ਗੱਲ ਯਾਦ ਆ ਰਹੀ ਹੈ, ਮੈਂ ਕਿਸੇ ਸਕੂਲ ਚ ਗਿਆ ਤੇ ਉੱਥੇ ਇੱਕ ਟੀਚਰ ਨਾਲ ਗੱਲਬਾਤ ਹੋਈ ਤੇ ਮੈਂ ਟੀਚਰ ਨੂੰ ਪੁੱਛਿਆ, ਉਹ ਕਹਿੰਦੀ ਵੀ ਮੇਰਾ ਅਸਲ ਵਿੱਚ ਇੰਗਲਿਸ਼ ਸ਼ੌਂਕ ਤਾਂ ਹੈਗਾ ਕੁਕਿੰਗ ਦਾ, ਮੈਨੂੰ ਕੁਕਿੰਗ ਬੜੀ ਪਸੰਦ ਹੈ, ਇਹ ਤਾਂ ਮੈਂ ਟਾਈਮ ਪਾਸ ਕਰਦੀ ਪਈ ਹਾਂ। ਤਾਂ ਮੈਨੂੰ ਉਹਦੀ ਗੱਲ ਸੁਣ ਕੇ ਬੜਾ ਆਸਾ ਆਇਆ ਵੀ ਬੱਚਿਆਂ ਦਾ ਫਿਊਚਰ ਤੇਰੇ ਤੇ ਖੜਾ ਤੇ ਤੂੰ ਹਾਲੇ ਟਾਈਮ ਪਾਸ ਕਰਦੀ ਪਈ ਹੈ, ਵੀ ਹੁਣ ਉਹਦਾ ਧਿਆਨ ਕੁਕਿੰਗ ਚ ਹੈ, ਪਰ ਉਹ ਟਾਈਮ ਪਾਸ ਕਰਨ ਲਈ ਟੀਚਰ ਬਣੀ ਹੋਈ ਹੈ, ਹੁਣ ਨਾ ਉਹ ਇੱਧਰ ਦੀ ਨਾ ਉੱਧਰ ਦੀ, ਨਾ ਕੁਕਿੰਗ ਨੂੰ ਟਾਈਮ ਦੇ ਪਾ ਰਹੀ ਹੈ ਤੇ ਨਾ ਬੱਚਿਆਂ ਦੇ ਵਿੱਚ ਆਪਣਾ ਇੰਟਰਸਟ ਦਿਖਾ ਰਹੀ ਹੈ। ਅੱਜ ਬਹੁਤੇ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਨੂੰ ਦੇਖਣ ਚ ਆ ਰਹੇ ਹੈ ਕਿ ਬੱਚਿਆਂ ਦਾ ਇੰਟਰਸਟ ਨਹੀਂ ਦਿੱਤਾ ਜਾਂਦਾ, ਬਸ ਆਪਣੀ ਅੰਦਰ ਜਿਹੜੀ ਡਿਜ਼ਾਇਰ ਖੜੀ ਹੋ ਗਈ, ਜਿਵੇਂ ਕਿਸੇ ਨੇ ਕਿਹਾ ਡਿਜ਼ਾਇਰ ਇਜ਼ ਦਾ ਰੂਟ ਕਾਜ਼ ਆਫ ਸਫਰਿੰਗ, ਤਾਂ ਉਹ ਡਿਜ਼ਾਇਰ ਨੂੰ ਪੂਰੀ ਕਰਨ ਦੇ ਵਾਸਤੇ ਉਹ ਜਦੋਂ ਸਹਿਜ ਦੇ ਵਿੱਚ ਬਾਏ ਹੁੱਕ ਬਾਏ ਕਰੁੱਕ ਵਾਲਾ ਜਿਹੜਾ ਉਹ ਕੰਸੈਪਟ ਉਹ ਅਡੋਪਟ ਕਰਦੇ ਪਏ ਹੈ, ਜਿਹਦਾ ਸਾਨੂੰ ਜਿਹੜਾ ਰਿਜ਼ਲਟ ਹੈ ਉਹ ਮਤਲਬ ਸਾਨੂੰ ਪੋਜ਼ਿਟਿਵ ਰਿਜ਼ਲਟ ਸਾਨੂੰ ਨਹੀਂ ਮਿਲਦੇ ਪਏ, ਤੇ ਅੱਜ ਅਸੀਂ ਸਾਰੇ ਨਿਰਾਸ਼ ਤੇ ਨਿਡਾਲ ਹੋਏ ਪਏ ਹਾਂ, ਆਪਣੀ ਜੋਬ ਤੋਂ ਕੋਈ ਖੁਸ਼ ਨਹੀਂ ਹੈਗਾ। ਬਣੇ ਹੋਏ IPS ਅਫਸਰ, IAS ਅਫਸਰ ਬਣੇ ਹੋਏ ਹੈ, ਪਰ ਉਹ ਪਿਆਰ ਤੋਂ, ਹਮਦਰਦੀ ਤੋਂ, ਕੋਆਪਰੇਸ਼ਨ ਤੋਂ ਸੱਖ ਨਿਭਾਏ ਜਾਂਦੇ। ਮੈਂ ਦੇਖਦਾ ਉਹ ਉਹਨਾਂ ਦੀ ਜਿਹੜੀ ਮਤਲਬ ਭਾਸ਼ਾ ਜਾਂ ਉਹਨਾਂ ਦਾ ਜਿਹੜਾ ਕਿਸ ਤਰ੍ਹਾਂ ਦਾ ਉਹ ਇੱਕ ਜਿਹੜਾ ਆਪਾਂ ਮਹਾਨ ਇਨਸਾਨ ਦੇ ਵਿੱਚ ਜੋ ਕੁਆਲਿਟੀਜ਼ ਹੁੰਦੀਆਂ ਉਹ ਦੇਖਣ ਨੂੰ ਨਹੀਂ ਮਿਲਦੀਆਂ ਹੁੰਦੀਆਂ। ਤੇ ਦੂਸਰੇ ਪਾਸੇ ਆਪਾਂ ਦੇਖੀਏ ਤੇ ਉਹ ਪਰਸਨ ਜਿਹੜਾ ਆਪਣੀ ਡਿਜ਼ਾਇਰ ਦੇ ਅਕੋਰਡਿੰਗ ਕੰਮ ਕਰਦਾ ਪਿਆ, ਚਾਹੇ ਉਹ ਕੈਮਰਾਮੈਨ ਹੀ ਹੈ, ਚਾਹੇ ਉਹ ਫੋਟੋਆਂ ਕਲਿੱਕ ਕਰਦਾ ਪਿਆ, ਪਰ ਉਹਦੇ ਮੋਢੇ ਤੇ ਕੈਮਰਾ ਟੰਗਿਆ ਜਾਂ ਵੱਡਾ ਸਾਰਾ ਉਹਦੇ ਜਿਹੜੇ ਕੈਮਰਾ ਵੱਡਾ ਜਿਹੜਾ ਵੀਡੀਓ ਕੈਮਰਾ ਮੋਢੇ ਤੇ ਰੱਖਿਆ ਹੋਇਆ, ਹੁਣ ਮੋਢੇ ਚੰਗੇ ਪੇਨ ਵੀ ਹੋ ਰਹੀ ਹੈ ਪਰ ਉਹਦੇ ਕੋਲ ਪੈਸ਼ਨ ਹੈ ਪੂਰਾ, ਉਹ ਕਿਉਂਕਿ ਉਹਦਾ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਉਹਦਾ ਸ਼ੌਂਕ ਹੈ, ਉਹ ਪੂਰੇ ਜੋਸ਼ ਨਾਲ ਕੰਮ ਕਰਦਾ ਪਿਆ। ਦੇਖੋ ਅਲਟੀਮੇਟ ਸਾਨੂੰ ਆਪਣੀ ਜ਼ਿੰਦਗੀ ਚ ਕੀ ਚਾਹੀਦਾ, ਸਾਨੂੰ ਖੁਸ਼ੀ ਚਾਹੀਦੀ ਹੈ, ਸਾਨੂੰ ਪਿਆਰ ਚਾਹੀਦਾ ਹੈ, ਸਾਨੂੰ ਰਿਸਪੈਕਟ ਚਾਹੀਦੀ ਹੈ, ਮਾਣ ਸਨਮਾਨ ਚਾਹੀਦਾ। ਪਰ ਇਹ ਜਿਹੜੇ ਦੂਜੇ ਪਾਸੇ ਦੌੜ ਦੇ ਵਿੱਚ ਹੈ, ਇਹ ਚੀਜ਼ਾਂ ਸਾਨੂੰ ਮਿਲਦੀਆਂ ਤਾਂ ਪਰ ਉਹ ਟੈਂਪਰੇਰੀ ਮਿਲਦੀਆਂ। ਤੇ ਮੈਂ ਹਰੇਕ ਪੇਰੈਂਟਸ ਨੂੰ ਇਹੀ ਮੈਂ ਗੁਜ਼ਾਰਿਸ਼ ਕਰਾਂਗਾ ਕਿ ਸਭ ਤੋਂ ਪਹਿਲਾਂ ਨਾ ਫਸਟ ਆਫ ਆਲ ਵੀ ਹੈਵ ਟੂ ਸੀ ਦਾ ਡਿਜ਼ਾਇਰ ਆਫ ਚਾਈਲਡ, ਕਿ ਬੱਚੇ ਦੀ ਇੱਛਾ ਕਿਹਦੇ ਚ ਹੈ, ਬੱਚੇ ਚ ਖੁਸ਼ੀ ਕਿਹਦੇ ਚ ਹੈ। ਕਹਿੰਦੇ ਜਿਹੜੀ ਖੁਸ਼ੀ ਹੈ ਨਾ, ਇਹ ਇੱਕ ਦੌਰ ਦੇ ਵਿੱਚ ਲੱਗ ਕੇ ਅਸੀਂ ਸਾਰੇ ਖੁਸ਼ੀ ਨੂੰ ਜੱਫਾ ਪਾਉਣਾ ਚਾਹੁੰਦੇ ਹਾਂ, ਅਸੀਂ ਉਹਨੂੰ ਕੈਚ ਕਰਨਾ ਚਾਹੁੰਦੇ ਹਾਂ। ਪਰ ਜਿਹੜੀ ਖੁਸ਼ੀ ਆ ਉਹ ਇੱਕ ਤਿੱਤਲੀ ਦੇ ਵਾਂਗੂ ਆ, ਬਟਰਫਲਾਈ ਦੇ ਵਾਂਗੂ। ਤੁਸੀਂ ਜਿੰਨਾ ਆਪਾਂ ਜਿੰਨਾ ਇਸ ਬਟਰਫਲਾਈ ਦੇ ਮਗਰ ਭੱਜਾਂਗੇ, ਇਹ ਅਗਾਂਹ ਅਗਾਂਹ ਭੱਜੀ ਜਾਏਗੀ। ਤੇ ਜਿਉਂ ਹੀ ਅਸੀਂ ਸ਼ਾਂਤ ਮਨ ਹੋ ਕੇ ਉਸ ਖੁਸ਼ੀ ਨੂੰ, ਉਸ ਤਿੱਤਲੀ ਨੂੰ ਯਾਦ ਕਰਾਂਗੇ, ਤਾਂ ਉਹ ਤਿੱਤਲੀ ਸਾਡੇ ਮੋਢਿਆਂ ਤੇ ਆ ਕੇ ਜਾਏਗੀ। ਸਾਨੂੰ ਉਹ ਸਾਡੀ ਜਿਹੜੀ ਰੁਕਾਵਟ ਹੈ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਦੂਰ ਕਰ ਸਕਦੀ ਹੈ, ਕਿਉਂਕਿ ਸਾਡੇ ਮੋਢਿਆਂ ਤੇ ਆ ਕੇ ਬਹਿਗੀ ਜਿਹਨੂੰ ਅਸੀਂ ਪਕੜਨਾ ਚਾਹੁੰਦੇ ਸੀ। ਬਸ ਉਸੇ ਤਰ੍ਹਾਂ ਹੀ ਇਹ ਦੌੜ ਹੈ, ਆਹ ਉਦਾਂ ਮੈਨੂੰ ਮਿਲਣਾ ਚਾਹੀਦਾ, ਆਹ ਮੈਨੂੰ ਕੁਆਲੀਫਿਕੇਸ਼ਨ ਮਿਲਣੀ ਚਾਹੀਦੀ ਹੈ, ਚਾਹੇ ਕੁਛ ਮਰਜ਼ੀ ਹੋ ਜਾਵੇ, ਆਪਣੀ ਸਿਹਤ ਭਾਵੇਂ ਖਰਾਬ ਹੋ ਜਾਵੇ, ਆਪਣਾ ਪੈਸਾ ਭਾਵੇਂ ਖਰਾਬ ਹੋ ਜਾਵੇ, ਆਪਣੇ ਰਿਲੇਸ਼ਨ ਭਾਵੇਂ ਖਰਾਬ ਹੋ ਜਾਣ, ਜਿਹਦੇ ਕਰਕੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ। ਇਸ ਦੌਰ ਨਾਲੋਂ ਸਾਨੂੰ ਲੋੜ ਵੱਲ ਧਿਆਨ ਦੇਣਾ ਚਾਹੀਦਾ ਕਿ ਸਾਨੂੰ ਲੋੜ ਕੀ ਹੈ, ਕਿਸ ਚੀਜ਼ ਦੀ ਲੋੜ ਹੈ। ਇੱਕ ਛੋਟੀ ਜਿਹੀ ਸਟੋਰੀ ਮੈਨੂੰ ਚੇਤੇ ਇੱਥੇ ਆ ਰਹੀ ਹੈ ਜੀ। ਜਿਸ ਤਰ੍ਹਾਂ ਨਵੀਂ ਨਵੀਂ ਕਾਰ ਖਰੀਦੀ ਤੇ ਬੱਚਾ ਕੋਲ ਖੜਾ ਸੀ, ਉਹ ਧੋ ਰਿਹਾ ਸੀ ਆਪਣੀ ਕਾਰ ਨੂੰ, ਵਾਸ਼ ਕਰ ਰਿਹਾ ਸੀ ਕਿਤੇ, ਤਾਂ ਬੱਚਾ ਆਇਆ, ਇਹਦੇ ਹੱਥ ਵਿੱਚ ਇੱਕ ਛੋਟਾ ਜਿਹਾ ਕੁਛ ਪਕੜਿਆ ਹੋਇਆ ਸੀ, ਪੈਨ ਜਾਂ ਪੈਂਸਲ ਜਾਂ ਕੁਛ, ਤਾਂ ਕਾਰ ਦੇ ਉੱਤੇ ਉਹ ਸਕਰੈਚ ਪਾ ਦਿੰਦਾ ਕੋਰਨਰ ਦੇ ਉੱਤੇ। ਤਾਂ ਇਹ ਜਦੋਂ ਦੇਖਦਾ ਪਿਤਾ ਤੇ ਉਹਨੂੰ ਬੜਾ ਗੁੱਸਾ ਚੜਦਾ, ਤੇ ਇਹਨੇ ਇਹਦੇ ਹੱਥ ਵਿੱਚ ਕੁਛ ਪਕੜਿਆ ਹੋਇਆ ਸੀ ਟੂਲ, ਇਹ ਵਗਾ ਕੇ ਮਾਰਦਾ, ਉਹਦੀ ਉਂਗਲ ਕੱਚੜ ਹੋ ਗਿਆ, ਉਹ ਬੱਚੇ ਦੀ ਉਂਗਲ ਦੇ ਵਿੱਚ ਪੇੜ ਆ ਜਾਂਦੀ ਹੈ, ਟੁੱਟ ਜਾਂਦੀ ਹੈ ਬੱਚੇ ਦੀ ਉਂਗਲ। ਤੇ ਉਹ ਫਿਰ ਹੋਸਪਿਟਲ ਜਦੋਂ ਜਾਂਦਾ ਤੇ ਉਹ ਆਪਣੇ ਪਾਪਾ ਵੱਲ ਹੱਥ ਕਰਕੇ ਕਹਿੰਦਾ ਪਾਪਾ ਆ ਮੇਰਾ ਹੱਥ ਕਦੋਂ ਠੀਕ ਹੋ ਜਾਏਗਾ। ਤਾਂ ਉਹ ਪਾਪਾ ਨੂੰ ਬੜਾ ਗੁੱਸਾ ਚੜਦਾ, ਆਪਸ ਤਾਇਕ ਹੋਊਗਾ ਉਹਨੂੰ, ਮੈਨੂੰ ਐਸਾ ਕੰਮ ਮੁੱਲ ਹੀ ਨਾ ਕੀਤੀ, ਜੀ ਅੰਤ ਪਛਤ ਆਏਗੀ ਪਾਤਸ਼ਾਹ ਬਾਣੀ ਚ ਕਹਿੰਦੇ। ਉਹ ਹੁਣ ਬੰਦਾ ਪਛਤਾ ਰਿਹਾ ਤੇ ਫਟਾਫਟ ਜਾ ਕੇ ਨਾ ਉਸੇ ਕਾਰ ਨੂੰ ਜਾ ਕੇ ਲੱਤਾਂ ਮਾਰਨ ਲੱਗਦਾ, ਇਸ ਕਾਰ ਕਰਕੇ ਮੈਂ ਆਪਣੇ ਬੱਚੇ ਨੂੰ ਮਾਰਿਆ। ਉਹ ਜਦੋਂ ਥੱਕ ਜਾਂਦਾ ਤੇ ਬਹਿ ਜਾਂਦਾ ਤੇ ਧਿਆਨ ਨਾਲ ਬੋਰਨਿਕ ਨੂੰ ਦੇਖਦਾ, ਜਿੱਥੇ ਬੱਚੇ ਨੇ ਸਕਰੈਚ ਪਾਏ ਹੁੰਦੇ ਹੈ, ਤਾਂ ਦੇਖਦਾ ਕਿ ਸਕਰੈਚ ਦੇ ਵਿੱਚ ਲਿਖਿਆ ਹੁੰਦਾ ਆਈ ਲਵ ਯੂ ਪਾਪਾ। ਤਾਂ ਉਹ ਜਦੋਂ ਦੇਖਦਾ ਤੇ ਉਹ ਬੜਾ ਨਿਰਾਸ਼ ਹੁੰਦਾ ਵੀ ਯਾਰ ਵੀ ਮੈਂ ਇਹ ਦੇਖਿਆ ਕਿਉਂ ਨੀ, ਮੈਂ ਇਸ ਤਰ੍ਹਾਂ ਕਿਉਂ ਨੀ ਕੀਤਾ। ਮਤਲਬ ਇੱਕ ਮੈਂ ਕਹਿਣਾ ਚਾਹੁੰਦਾ ਵੀ ਜਿਹੜੀਆਂ ਚੀਜ਼ਾਂ ਸਾਨੂੰ ਵਰਤਣ ਵਰਤਾਉਣ ਵਾਸਤੇ ਮਿਲੀਆਂ, ਅਸੀਂ ਉਹਨਾਂ ਨੂੰ ਪਿਆਰ ਕਰਦੇ ਪਏ, ਅਸੀਂ ਅਟੈਚ ਹੋਏ ਪਏ, ਵੀ ਆਰ ਫੁਲੀ ਅਟੈਚ ਵਿਦ ਦੋਸ ਥਿੰਗਸ ਵਿਚ ਆਰ ਬਿਲਟ ਟੂ ਯੂਜ਼, ਜਿਹੜੀਆਂ ਬਣਾਈਆਂ ਗਈਆਂ ਵਰਤਣ ਵਾਸਤੇ। ਪਰ ਜਿਹੜੀਆਂ ਚੀਜ਼ਾਂ ਪਿਆਰ ਕਰਨ ਵਾਸਤੇ ਅਸੀਂ ਉਹਨਾਂ ਨੂੰ ਵਰਤਦੇ ਪਏ ਹਾਂ, ਹੁਣ ਉਹ ਬੱਚਾ ਪਿਆਰ ਕਰਨ ਵਾਸਤੇ ਹੈ, ਸਾਡੇ ਬੱਚੇ, ਸਾਡਾ ਆਂਢ ਗੁਆਂਢ, ਸਾਡਾ ਸਮਾਜ, ਸਾਡੀ ਸੋਸਾਇਟੀ, ਇਹ ਸਭ ਪਿਆਰ ਮੰਗਦੇ ਆ। ਤੇ ਇਹ ਜਿਵੇਂ ਜਿਵੇਂ ਅਸੀਂ ਪਿਆਰ ਵੰਡਾਂਗੇ, ਜਿਵੇਂ ਜਿਵੇਂ ਅਸੀਂ ਇੱਕ ਦੂਜੇ ਨੂੰ ਮਹਿਸੂਸ ਕਰਾਂਗੇ, ਤਾਂ ਉਹ ਸਾਡੀ ਜਿਹੜੀ ਹੈ ਲੋੜ ਇਸ ਚੀਜ਼ ਦੀ ਹੈ, ਤੇ ਦੌੜ ਵਿੱਚ ਨਾ ਪੈ ਕੇ ਅਸੀਂ ਲੋੜ ਵੱਲ ਪਾਸ ਜਾਈਏ।
ਬਿਲਕੁਲ ਜੀ, ਰਮਨਦੀਪ ਅਰਵਾਲ ਨੇ ਆਪੇ ਲਿਖਿਆ, ਇੱਕ ਗੱਲ ਮੈਂ ਸੱਚੀ ਆਖਾਂ, ਸਮਝੋ ਨਾ ਫੇਕ ਜੀ, ਦੁਨੀਆਂ ਦੇ ਇਸ ਰੌਲੇ ਗੋਲੇ ਵਿੱਚ ਵੀ ਆਰ ਸੋ ਗ੍ਰੇਟ ਜੀ, ਜ਼ਿੰਦਗੀ ਦੀ ਰੇਸ ਵਿੱਚ ਭੱਜਦੇ ਲਓ, ਲਓ ਕੁਝ ਬ੍ਰੇਕ ਜੀ, ਜਿਸ ਦਿਨ ਬਰਥਡੇ ਵੀ ਹੋਵੇ ਨਾ
ਜੀ, ਤੁਸੀਂ ਕੇਕ ਜੀ, ਚੱਲ ਮਿਲੀਏ ਫਰੈਂਡ ਪੁਰਾਣੇ,
ਜਿਸ ਦਿਨ ਬਰਥਡੇ
ਕੋਈ ਡੇਟ ਜੀ, ਹਾਂਜੀ।
ਛੱਡ ਕੇ ਅੱਜ ਸੋਸ਼ਲ ਮੀਡੀਆ ਕਰੀਏ ਕੁਝ ਕਾਲ ਜੀ, ਕੁਝ ਆਪਣੇ ਬਾਰੇ ਦੱਸ ਕੇ ਪੁੱਛ ਲਓ ਉਹਦਾ ਹਾਲ ਜੀ। ਤੁਹਾਡੇ ਵੈਲਕਮ ਦੇ ਲਈ ਹੁਣ ਕਰਦੇ ਵੇਟ ਜੀ, ਸਭ ਕੁਝ ਇੱਕ ਪਾਸੇ ਰਿਲਾਈਜ਼ ਜੀ, ਆਪਣੇ ਗੁਣ ਤੇ ਔਗਣ ਦਾ ਚੈੱਕ ਕਰੀਏ ਸਾਈਜ਼ ਜੀ, ਆਪਣੇ ਹੱਥੀ ਹੁਣ ਲਿਖਣੀ ਆਪਣੀ ਫੇਟ ਜੀ। ਚਲੋ ਆਪਾਂ ਫੀਲ ਕਰੀਏ ਰੱਬ ਤੇ ਹੈਗੀ ਸੈਪਰੇਸ਼ਨ, ਤਾਂ ਹੀ ਇਹ ਤਾਂ ਵਿਗੜ ਜਾਂਦੀ ਸਾਡੀ ਨਵੀਂ ਜਨਰੇਸ਼ਨ। ਬੰਦ ਕਰੀਏ ਐਬਾਂ ਵਾਲਾ, ਰਲ ਕੇ ਇਹ ਗੇਟ ਜੀ। ਇੱਕ ਗੱਲ ਮੈਂ ਸੱਚੀ ਆਖਾਂ, ਸਮਝੋ ਨਾ ਫੇਕ ਜੀ, ਦੁਨੀਆਂ ਦੇ ਇਸ ਰੌਲੇ ਗੌਲੇ ਵਿੱਚ ਰਮਨ ਜੀ ਯੂ ਆਰ ਗ੍ਰੇਟ ਜੀ, ਮੈਂ ਤਾਂ ਇਹੀ ਕਹਾਂਗਾ। ਸੋ ਤੁਸੀਂ ਬੜੀ ਵੱਡੀ ਜਿਹੜੀ ਸਾਂਝ ਪਾਈ ਹੈ ਸਾਡੇ ਸਰੋਤਿਆਂ ਦੇ ਜ਼ਰੀਏ, ਔਰ ਇਹ ਮੈਂ ਸਮਝਦਾ ਕਿ ਅੱਜ ਦੇ ਮੁਸ਼ਕਲ ਦੌਰ ਦੇ ਵਿੱਚ ਜਿੱਥੋਂ ਅਸੀਂ ਲੰਘ ਰਹੇ ਹਾਂ, ਜਿੱਥੋਂ ਤੁਸੀਂ ਉਹਨੂੰ ਚਮਕਣ ਦਾ ਇੱਕ ਰਸਤਾ ਦਿਖਾਇਆ ਹੈ, ਔਰ ਮੈਂ ਸਮਝਦਾ ਕਿ ਅੱਜ ਦਾ ਇਹ ਪ੍ਰੋਗਰਾਮ ਸਾਡਾ ਕਾਫੀ ਸਫਲ ਰਿਹਾ ਹੋਏਗਾ। ਬਾਕੀ ਸਰੋਤਿਆਂ 'ਤੇ ਹੈ, ਸਰੋਤੇ ਇਹਦੇ ਬਾਰੇ ਕੀ ਸਾਨੂੰ ਰਾਏ ਦਿੰਦੇ ਆ, ਕੀ ਰਾਏ ਭੇਜਦੇ ਆ, ਸਾਡੀ ਆਸ, ਸਾਡੀ ਕੋਸ਼ਿਸ਼, ਸਾਡਾ ਉਪਰਾਲਾ ਤੁਹਾਨੂੰ ਕਿਵੇਂ ਦਾ ਲੱਗਿਆ, ਤੁਸੀਂ ਆਪਣੇ ਜ਼ਰੂਰ ਦੱਸ ਦੇਣਾ। ਸੋ ਰਮਨਦੀਪ ਜੀ ਤੁਹਾਡਾ ਬਹੁਤ ਨਿੱਘਾ ਜਿੱਥੇ ਅਸੀਂ ਧੰਨਵਾਦ ਵੀ ਕਰਦੇ ਹਾਂ, ਔਰ ਮੈਂ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਂਝ ਪਾਈ। ਸਾਡੇ ਕਾਫੀ ਸਰੋਤੇ ਜੁੜਦੇ ਵੀ ਸਾਡੇ ਨਾਲ, ਸਾਨੂੰ ਬੈਸਟ ਵਿਸ਼ਸ ਕਹਿੰਦੇ ਨੇ, ਔਰ ਕੱਲ ਫਿਰ ਇਸੇ ਹੁੰਗਾਰੇ ਨਾਲ ਦੁਬਾਰਾ ਜੁੜਾਂਗੇ ਪ੍ਰੋਗਰਾਮ ਖਬਰਸਾਰ ਦੀ। ਦਿਓ ਇਜਾਜ਼ਤ। ਸੋ ਸਰੋਤਿਆਂ ਨਾਲ ਤੁਸੀਂ ਵੀ ਰਮਨ ਜੀ ਪਾਓ ਸਾਂਝ, ਅੰਤ ਵਿੱਚ ਕੋਈ ਮੈਸੇਜ ਦਿਓ।
ਹਾਂਜੀ, ਮੈਨੂੰ ਬਹੁਤ ਵਧੀਆ ਲੱਗਿਆ ਜੀ ਪਿਆਰੇ ਸਰੋਤਿਓ, ਮੇਰੇ ਦਿਲ ਦੀਆਂ ਜੋ ਇੱਛਾਵਾਂ ਸੀ ਉਹ ਮੈਂ ਲਿਖੀ ਇੱਛਾ ਸੀ ਕਿ ਮੈਂ ਆਪਣੀ ਜਿਹੜੀ ਦਿਲ ਦੇ ਵਲਵਲੇ ਆ ਹਰ ਇੱਕ ਉਸ ਬੁੱਧੀਮਾਨ ਵਿਅਕਤੀ ਨਾਲ ਮੈਂ ਸ਼ੇਅਰ ਕਰਾਂ ਜੋ ਅੱਜ ਮੈਂ ਕਰ ਰਿਹਾ, ਮੇਰੀ ਇੱਛਾ ਪੂਰੀ ਹੋਈ। ਤਾਂ ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਜੋ ਆਪਣਾ ਟਾਰਗੇਟ ਅਚੀਵ ਕਰਨ ਸਾਨੂੰ ਪਰਮਾਤਮਾ ਨੇ ਇਸ ਦੁਨੀਆਂ ਤੇ ਭੇਜਿਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਗਿਆ, ਤੇ ਉਹ ਇੱਕ ਮਤਲਬ ਸਭ ਤੋਂ ਵੱਡੀ ਜਿਹੀ ਦੁਰਘਟਨਾ ਜੇ ਮੈਂ ਆਪਣੀ ਜ਼ਿੰਦਗੀ ਚ ਸਮਝਦਾ, ਉਹ ਦੁਰਘਟਨਾ ਇਹ ਹੈ ਕਿ ਬੰਦਾ ਆਪਣੇ ਆਪ ਨੂੰ ਜਾਣੇ ਬਗੈਰ ਹੀ ਇਸ ਦੁਨੀਆਂ ਤੋਂ ਚਲਾ ਜਾਂਦਾ। ਸਾਨੂੰ ਆਪਣੇ ਆਪ ਨੂੰ ਜਾਣਨਾ ਚਾਹੀਦਾ ਹੈ ਕਿ ਵਿਚ ਕਾਇੰਡ ਆਫ ਕੁਆਲਿਟੀਜ਼ ਆਈ ਹੈਵ, ਮੈਂ ਕਿਸ ਤਰ੍ਹਾਂ ਦੀਆਂ ਕੁਆਲਿਟੀਜ਼ ਰੱਖਦਾ, ਫਿਰ ਮੈਂ ਹਰ ਵੇਲੇ ਆਪਣੇ ਤੇ ਕੁਸਚਨ ਮਾਰਕ ਲਾ ਕੇ ਰੱਖਾਂ ਕਿ ਮੇਰੇ ਕਰਕੇ ਕਿਤੇ ਮੇਰੇ ਪਰਿਵਾਰ ਦੇ ਵਿੱਚ ਕਲੇਸ਼ ਤਾਂ ਨਹੀਂ ਪੈ ਰਿਹਾ, ਮੇਰੇ ਕਰਕੇ ਕਿਤੇ ਸਮਾਜ ਵਿੱਚ ਕੋਈ ਵਿਘਨ ਤਾਂ ਨਹੀਂ ਪੈ ਰਿਹਾ, ਮੇਰੇ ਕਰਕੇ ਕੋਈ ਆਂਢ ਗੁਆਂਢ ਡਿਸਟਰਬ ਤਾਂ ਨਹੀਂ ਹੋ ਰਿਹਾ। ਬਸ ਇਹ ਜਦੋਂ ਇਹ ਸਵਾਲ ਆਪਣੇ ਉੱਤੇ ਨਿਗਾਹ ਹਰ ਵੇਲੇ ਟਿੱਕੀ ਰਹਿ ਹੁੰਦੀ ਹੈ, ਫਿਰ ਬੰਦਾ ਆਪਣੇ ਅੰਦਰੋਂ ਇਹੋ ਜਿਹੇ ਹੀਰੇ ਜਵਾਹਰਾਤ ਮਾਨਕ ਕਲੀਆਂ ਆਪਣੇ ਵਿੱਚੋਂ ਕੱਢੂਗਾ ਵਿਚਾਰਾਂ ਦੇ ਰੂਪ ਦੇ ਵਿੱਚ, ਤੇ ਦੁਨੀਆਂ ਦੰਗ ਰਹਿ ਜੂਗੀ ਵੀ ਯਾਰ ਇਹ ਤਾਂ ਉਹੀ ਬੰਦਾ ਸੀ, ਅੱਜ ਕੀ ਕਰਦਾ ਪਿਆ। ਇਹ ਮੱਤ ਵਿੱਚ ਰਤਨ ਜਵਾਹਰ ਮਨਕ ਦੇਖ ਗੁਰ ਕੀ ਸਿੱਖ ਸੁਣੀ, ਬਸ ਅਸੀਂ ਗੁਰੂ ਦੀ ਮੱਤ ਲੈ ਕੇ ਆਪਣੇ ਜਿਹਨ ਵਿੱਚੋਂ ਆਪਣੇ ਦਿਮਾਗ ਵਿੱਚੋਂ ਆਈਡੀਆਜ਼ ਨਵੇਂ ਨਵੇਂ ਸਾਡੇ ਆਉਣੇ ਸ਼ੁਰੂ ਹੋ ਜਾਣਗੇ, ਜਦੋਂ ਸਾਡੀ ਉਸ ਪਰਮਾਤਮਾ ਨਾਲ ਸਾਂਝ ਪੈਗੀ, ਫਿਰ ਇਹ ਖਲਕਤ ਵੀ ਸਾਨੂੰ ਚੰਗੀ ਲੱਗੂਗੀ, ਆਲਾ ਦੁਆਲਾ ਚੰਗਾ ਲੱਗੂਗਾ, ਕਿਉਂਕਿ ਸਾਰਿਆਂ ਦੇ ਵਿੱਚ ਹੀ ਪਰਮਾਤਮਾ ਖਾਲਕ ਖਲਕ ਨੂੰ ਖਲਕ ਵਸੇਰਾ ਨਹੀਂ, ਇਹ ਸਾਰਾ ਪਰਮਾਤਮਾ ਦਾ ਹੀ ਪਸਾਰਾ ਹੈ ਆਸੇ ਪਾਸੇ। ਜਦੋਂ ਸਾਨੂੰ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣ ਜੂਗੀ, ਫਿਰ ਸਾਡੀ ਜ਼ਿੰਦਗੀ ਬੜੀ ਹੀ ਖੁਸ਼ਬੂ ਭਰੀ ਬਣ ਜੂਗੀ, ਸਾਨੂੰ ਆਨੰਦ ਹੀ ਆਨੰਦ ਆਉਣਾ ਸ਼ੁਰੂ ਹੋ ਗਿਆ। ਮੈਂ ਚਾਹੁੰਦਾ ਕਿ ਇਸ ਤਰ੍ਹਾਂ ਜ਼ਿੰਦਗੀ ਸਾਨੂੰ ਸਭ ਨੂੰ ਮਿਲੇ, ਸਾਰਿਆਂ ਲਈ ਮੈਂ ਸ਼ੁਭ ਇਛਾਵਾਂ ਦੀ ਆਸ ਕਰਦਾ ਹੋਇਆ ਤੁਹਾਡਾ ਵੀਰ ਰਮਨਦੀਪ ਸਿੰਘ, ਸ੍ਰੀ ਮੁਕਤਸਰ ਸਾਹਿਬ ਜੀ, ਧੰਨਵਾਦ।
ਸੋ ਸਰੋਤਿਓ, ਆਸ ਹੈ ਕਿ ਅੱਜ ਦੀ ਜਿਹੜੀ ਖਬਰਸਾਰ ਪ੍ਰੋਗਰਾਮ ਦੇ ਵਿੱਚ ਇਹ ਡਿਸਕਸ਼ਨ, ਇਹ ਸਾਡੀ ਸਿੱਧੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਏਗੀ। ਸੋ ਮੈਨੂੰ, ਜਸਵਿੰਦਰ ਸਿੰਘ ਬਿੱਟਾ ਨੂੰ ਔਰ ਰਮਨਦੀਪ ਜੀ ਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਦੇ ਹਾਂ। ਧੰਨਵਾਦ, ਸ਼ੁਕਰੀਆ, ਮਿਹਰਬਾਨੀ।